Quick Truck Lube. Logi TG location bhi khol diya. Exit 579 from Highway 401 in Napanee. Ahoji, koi appointment nahi. Drive-through facility. Exit 579 from Highway 401 in Napanee. Quick Truck Lube. The one-stop shop. 519-622-0660 ja quicktrucklube.com. QTL. Because we care. Quick Truck Lube.
Aye, yeah. So the musia, baby. Yeah.
ਜੀ ਜੇ ਨਾ ਟਲੇ ਤੇ ਫਿਰ ਮੁਲਵਿੰਦਰ ਜਟਾਣਾ ਉਹ ਸਿੱਧੂ ਮੂਸੇਵਾਲੇ ਦਾ ਤੁਸੀਂ ਗੀਤ ਜਿਹੜਾ ਆ ਉਹ ਸੁਣ ਰਹੇ ਸੀਗੇ। ਸਵਾਗਤ ਆ ਜੀ ਤੁਹਾਡਾ ਰੇਡੀਓ ਪੋਲਿਟਿਕਸ ਪੰਜਾਬ ਦੇ ਉੱਤੇ 770 AM ਅਤੇ ਮੈਂ ਜੀ ਅੱਜ ਦਾ ਪ੍ਰੋਗਰਾਮ ਪੋਲਿਟਿਕਸ ਪੰਜਾਬ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜੀ। ਬਾਬਾ ਜੈਗ ਸਿੰਘ ਅਤੇ ਮੇਰੇ ਨਾਲ ਥੋੜ੍ਹੇ ਪਲਾਂ ਤੱਕ ਜੁੜਨਗੇ ਟੋਰਾਂਟੋ ਦੇ ਐਕਟੀਵਿਸਟ ਭੁਪਿੰਦਰ ਸਿੰਘ, ਗੱਲਬਾਤ ਕਰੂਗੀ ਹੋਊਗੀ ਪੰਜਾਬ ਦੇ ਮੁੱਦਿਆਂ ਦੇ ਉੱਤੇ। ਸੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਹੜੇ ਸਾਨੂੰ ਇਸ ਵਕਤ 770 AM ਦੇ ਉੱਤੇ ਸਾਡਾ ਪ੍ਰੋਗਰਾਮ ਜਿਹੜਾ ਆ ਉਹ ਲਾਈਵ ਸੁਣਦੇ ਪਏ ਹੋ। ਸੋ ਕਾਫੀ ਕੁਛ ਗੱਲਾਂ ਬਾਤਾਂ ਅੱਜ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਨੇ, ਕਾਫੀ ਕੁਛ ਚੱਲਦਾ ਪਿਆ ਆ, ਕਈ ਚੀਜ਼ਾਂ ਤੁਹਾਡੇ ਤੱਕ ਨਹੀਂ ਪੁੱਜਦੀਆਂ। ਉਹਦਾ ਕਾਰਨ ਹੁੰਦਾ ਹੈ ਵੀ ਤੁਸੀਂ ਜਿਹੜਾ ਤੁਹਾਡੇ ਆਲੇ ਦੁਆਲੇ ਜਿਹੜਾ ਤੁਸੀਂ ਹੱਥ 'ਚ ਰਿਮੋਟ ਫੜਿਆ ਹੁੰਦਾ ਜਾਂ ਤੁਸੀਂ ਕੀ ਸੁਣਦੇ ਹੋ ਉੱਥੇ ਕੀ ਚੱਲਦਾ ਉਹ 'ਤੇ ਡਿਪੈਂਡ ਕਰਦਾ। ਬਹੁਤਿਆਂ ਨੇ ਅਭੀ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਸ਼ਿਲਪਾ ਕੇ ਸਾਥ ਮੋਹਿਤ ਕੇ ਸਾਥ ਇੱਦਾਂ ਦੇ ਜਿਹੜੇ ਟੀ ਵੀ ਚੈਨਲ ਪ੍ਰੋਗਰਾਮ ਚੱਲਦੇ ਹੁੰਦੇ ਨੇ ਉੱਧਰ ਜਿਹੜਾ ਉਹ ਜ਼ਿਆਦਾ ਧਿਆਨ ਦਿੰਦੇ ਨੇ ਅਤੇ ਤਾਂ ਕਰਕੇ ਜਿਹੜੀਆਂ ਕਈ ਚੀਜ਼ਾਂ ਹੁੰਦੀਆਂ ਨੇ ਉਹ ਤੁਹਾਡੇ ਨੌਲੇਜ 'ਚ ਨਹੀਂ ਹੁੰਦੀਆਂ। ਪਰ ਪੋਲਿਟਿਕਸ ਪੰਜਾਬ ਤੁਹਾਡੇ ਤੱਕ ਹਰ ਖਬਰ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੁੰਦੀ ਆ ਤੁਹਾਡੇ ਤੱਕ ਪੁੱਜਦੀ ਕਰਦੇ ਹਾਂ ਜੀ। ਸੋ ਸਵਾਗਤ ਆ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮਾਂ ਦੇ ਸਪੋਂਸਰਸ ਨੇ ਉਹਨਾਂ ਦਾ ਵੀ ਤੁਹਾਡੇ ਤੱਕ ਜਿਹੜਾ ਜ਼ਿਕਰ ਕਰਨਾ ਚਾਹੁੰਦਾ ਤਾਂ ਕਿ ਜਿਹੜੀ ਆ ਸਪੋਂਸਰਸ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਐਡਵਰਟਾਈਜ਼ਮੈਂਟ ਜਿਹੜੀ ਆ ਜ਼ਰੂਰ ਪੁੱਜੇ। ਸੋ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਉਹ ਸਪੋਂਸਰ ਕੀਤਾ ਆ ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਧੰਨਵਾਦ ਆ। ਸੋ ਦੂਸਰੇ ਸਾਡੇ ਸਪੋਂਸਰ ਨੇ ਸਿੱਖਸ ਫੋਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਜਿਹੜੇ ਕਿ 18 ਸਤੰਬਰ ਨੂੰ ਜਿਨ੍ਹਾਂ ਨੇ ਵੋਟਾਂ ਕਰਾ ਕੇ ਰਿਕਾਰਡ ਕਾਇਮ ਕਰਿਆ, ਲੱਖ ਤੋਂ ਉੱਤੇ ਵੋਟਾਂ ਪਈਆਂ, ਹਜ਼ਾਰਾਂ ਦੀ ਗਿਣਤੀ 'ਚ ਲੋਕ ਮੁੜੇ ਨੇ, ਅਤੇ ਉਹਨਾਂ ਵੱਲੋਂ ਦੂਜਾ ਵੋਟਿੰਗ ਸੈਂਟਰ ਜਿਹੜਾ ਆ 9 ਨਵੰਬਰ ਦਿਨ ਐਤਵਾਰ ਮਿਸੀਸਾਗਾ ਦੇ ਵਿੱਚ ਮਾਲਟਨ ਗੁਰਦੁਆਰੇ ਸਾਹਿਬ ਦੇ ਕੋਲ ਡੈਰੀ 'ਤੇ ਗੋਰਵੇ ਦੇ ਉੱਤੇ ਜਿਹੜਾ ਬਿਲਡਿੰਗ ਹੈ ਜੀ ਪੌਲ ਕੌਫੇ ਅਰੀਨਾ, ਉੱਥੇ ਜਿਹੜੀਆਂ ਨੇ ਵੋਟਾਂ ਖਾਲਸਾ ਦੇ ਦੂਜੇ ਭਰਾ ਦੀਆਂ ਪੈਣੀਆਂ ਨੇ ਜਿਹੜੇ ਵੋਟਾਂ ਪਾਉਣ ਤੋਂ ਰਹਿ ਗਏ ਨੇ। ਸੋ ਅਗਲੇ ਸਾਡੇ ਸਪੋਂਸਰਸ ਨੇ ਜੀ ਅਕਾਲ ਟਰੱਕ ਲੂਬਸ, ਟਰੱਕ ਧੁਆਉਣਾ ਹੋਵੇ, ਆਇਲ ਚੇਂਜ ਕਰਨਾ, ਨਵੇਂ ਪੁਰਾਣੇ ਟਾਇਰ ਹਫ਼ਤੇ ਦੇ 7 ਦਿਨ ਖੁੱਲ੍ਹੇ ਨੇ, ਕਾਲ ਕਰੋ 905-565-1100। ਫਾਸਟ ਲੈਂਡ ਟਰੱਕਰਸ, ਤੁਹਾਨੂੰ ਜੋਬ ਦੀ ਲੋੜ ਆ, ਇਹਨਾਂ ਨੂੰ ਡਰਾਈਵਰਾਂ ਦੀ ਲੋੜ ਆ, ਕਾਲ ਕਰ ਸਕਦੇ ਹੋ ਜੀ 416-897-5017। ਜੇ ਤੁਹਾਨੂੰ ਆਪਣਾ ਟਰੱਕ ਚਾਹੀਦਾ ਆ ਜਾਂ ਲੀਜ਼ 'ਤੇ ਲੈਣਾ ਜਾਂ ਖਰੀਦਣਾ ਆ ਤਾਂ ਤੁਸੀਂ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਨੂੰ ਕਾਲ ਕਰੋ ਜੀ 905-565-8748, ਜਾਂ ਤੁਹਾਡਾ ਫੋਨ ਖਰਾਬ ਹੋ ਗਿਆ ਫਿਕਸ ਕਰਨਾ, ਨਵੇਂ ਪੁਰਾਣੇ ਫੋਨਾਂ ਦੀ ਟ੍ਰੇਡਿੰਗ ਕਰਨੀ ਆ ਅਤੇ ਕਾਲ ਕਰ ਸਕਦੇ ਹੋ ਨੋਮੀ ਵਾਇਰਲੈੱਸ ਨੂੰ 416-904-8074 ਦੇ ਉੱਤੇ। ਸੋ ਆਓ ਜੀ ਹੁਣ ਅਸੀਂ ਜਿਹੜਾ ਰੁੱਖ ਕਰਦੇ ਹਾਂ ਆਪਣੀਆਂ ਖਬਰਾਂ ਦੇ ਉੱਤੇ। ਸੋ ਅੱਜ ਦੀ ਸਵੇਰੇ ਸਵੇਰੇ ਉੱਠੇ ਹਾਂ ਅਤੇ ਜਿਹੜਾ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਜਿਹਦੇ 'ਚ ਖਬਰ ਆ ਰਹੀ ਸੀਗੀ ਵੀ ਭਾਰਤ ਦੀ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੂੰ ਜਿਹੜਾ ਆ ਦੁਬਾਰੇ ਫੇਰ ਡਮਾਰਸ਼ੇ ਜਾਰੀ ਕਰ ਦਿੱਤਾ ਆ। ਡਮਾਰਸ਼ੇ ਜਾਰੀ ਕਰਨ ਦਾ ਕਾਰਨ ਜਿਹੜਾ ਆ ਹਿੰਦੁਸਤਾਨ ਟਾਈਮਸ ਦੇ ਵਿੱਚ ਛਪੀ ਅਖਬਾਰ ਦੇ ਅਨੁਸਾਰ ਵੀ ਜਿਹੜਾ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਜਿਹੜਾ ਦੂਜਾ ਪੜਾਅ ਆ ਉਸ ਦੂਸਰੇ ਪੜਾਅ ਨੂੰ ਲੈ ਕੇ ਭਾਰਤ ਦੀ ਸਰਕਾਰ ਨੇ ਇਤਰਾਜ਼ ਜਿਤਾਇਆ ਅਤੇ ਉਹਨਾਂ ਨੇ 6 ਨਵੰਬਰ ਨੂੰ ਹੋਣ ਵਾਲੀਆਂ ਵੋਟਾਂ ਬੰਦ ਕਰਾਉਣ ਲਈ ਕੈਨੇਡਾ ਦੀ ਸਰਕਾਰ ਨੂੰ ਡਮੋਰਸ ਜਾਰੀ ਕੀਤਾ। ਸੋ ਮੈਂ ਕੋਟ ਕਰਦਾ ਜੀ ਹਿੰਦੁਸਤਾਨ ਟਾਈਮਸ ਨੂੰ, ਉਹ ਕਹਿੰਦੇ ਨੇ ਡਿਸਪਾਈਟ ਇੰਡੀਆ ਟੇਕਿੰਗ ਅਪ ਦ ਇਸ਼ੂ ਆਫ SFJ ਰਨ ਬਾਏ ਸਿੱਖ ਐਕਸਟ੍ਰੀਮਿਸਟ GS ਪੰਨੂ ਵਿਦ ਦ ਕੈਨੇਡੀਅਨ ਗਵਰਨਮੈਂਟ ਐਂਡ ਨੈਸ਼ਨਲ ਸਿਕਿਉਰਿਟੀ ਏਜੰਸੀ, ਟਰੂਡੋ ਗਵਰਨਮੈਂਟ ਹੈਜ਼ ਕਾਫਟ ਅਪ ਅ ਸਟੈਂਡਰਡ ਲਾਈਨ ਦੈਟ ਇੰਡੀਵਿਜੂਅਲ ਇਨ ਹਿਸ ਕੰਟਰੀ ਹੈਵ ਅ ਰਾਈਟ ਟੂ ਅਸੈਂਬਲ ਐਂਡ ਐਕਸਪ੍ਰੈਸ ਦੇਅਰ ਵਿਊਜ਼ ਸੋ ਲੌਂਗ ਐਜ਼ ਦੇ ਡੂ ਸੋ ਪੀਸਫੁਲੀ ਐਂਡ ਵਿਦਆਊਟ ਬ੍ਰੇਕਿੰਗ ਦਾ ਲਾਅ। ਸੋ ਜੀ ਭਾਰਤ ਨੇ ਜਿਹੜੀ 'ਚ ਆਪਣੀ ਕੈਨੇਡਾ ਦੀ ਸਰਕਾਰ, ਕੈਨੇਡਾ ਦੀਆਂ ਨੈਸ਼ਨਲ ਇੰਟੈਲੀਜੈਂਸ ਏਜੰਸੀਆਂ ਅਤੇ ਟਰੂਡੋ ਗਵਰਨਮੈਂਟ ਨੂੰ ਜਿਹੜੀ ਗੱਲਬਾਤ ਕਹੀ ਸੀ ਉਹਨਾਂ ਦਾ ਕਹਿਣਾ ਹੈ ਡਿਸਪਾਈਟ ਇੰਡੀਆ ਟੇਕਿੰਗ ਅਪ ਇਸ਼ੂ ਆਫ SFJ, ਬਈ ਜਿੱਥੇ ਭਾਰਤ 6 ਨਵੰਬਰ ਨੂੰ ਹੋਣ ਵਾਲੀਆਂ ਵੋਟਾਂ ਜਿਹੜੀ ਕਿ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫੋਰ ਜਸਟਿਸ ਕਰਵਾ ਰਹੀ ਆ ਉਸ ਵੱਲੋਂ ਇਹ ਮੁੱਦਾ ਉਠਾਇਆ ਗਿਆ ਵੀ ਨਾ ਹੋਵੇ ਅਤੇ ਜਿਹੜੀਆਂ ਕੈਨੇਡੀਅਨ ਗਵਰਨਮੈਂਟ ਆ, ਟਰੂਡੋ ਦੀ ਸਰਕਾਰ ਆ, ਨੈਸ਼ਨਲ ਸਿਕਿਉਰਿਟੀ ਏਜੰਸੀਜ਼ ਨੇ ਕੈਨੇਡਾ ਦੀਆਂ, ਉਹ ਕਹਿੰਦੇ ਉਹਨਾਂ ਨੇ ਰਟਾ ਰਟਾਇਆ ਹੋਇਆ ਪਹਿਲਾਂ ਵਾਲੀ ਲੈਨ ਸਾਨੂੰ ਦੁਬਾਰੇ ਫੇਰ ਭੇਜਤੀ ਆ। ਪਹਿਲਾਂ ਵਾਲੀ ਲੈਨ ਕੀ ਆ? ਉਹਦੇ 'ਚ ਲਿਖਿਆ ਵੀ ਜੇ ਕੋਈ ਬੰਦਾ ਸ਼ਾਂਤਮਈ ਤਰੀਕੇ ਨਾਲ ਬੋਲਦਾ ਆ ਜਾਂ ਐਕਸਪ੍ਰੈਸ ਕਰਦਾ ਆ ਜਾਂ ਅਸੈਂਬਲ ਹੁੰਦਾ ਆ ਅਤੇ ਉਹਦੇ ਕੋਲ ਉਹ ਰਾਈਟ ਆ ਅਤੇ ਉਹ ਕਰ ਸਕਦਾ ਆ। ਅਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਇੰਡੀਅਨ ਸਿਕਿਉਰਿਟੀ ਏਜੰਸੀਜ਼ ਹੈਵ ਮੇਡ ਇਟ ਨੋਨ ਫੋਰ ਦੇ ਕੈਨੇਡੀਅਨ ਕਾਊਂਟਰਪਾਰਟਸ ਦੈਟ ਦੇ ਆਰ ਪਲੇਇੰਗ ਵਿਦ ਫਾਇਰ ਬਟ ਨੋਟ ਸਟੋਪਿੰਗ ਸਿੱਖ ਐਕਸਟ੍ਰੀਮਿਸਟ ਲਾਈਕ ਪੰਨੂ ਫਰੋਮ ਰੈਡੀਕਲਾਈਜ਼ਿੰਗ ਸਿੱਖ ਯੂਥ ਐਂਡ ਕਮਿਊਨਿਟੀ ਐਟ ਲਾਰਜ ਇਨ ਦਾ ਨੇਮ ਅਫਗਾਨਿਸਤਾਨ। ਸੋ ਉਹ ਕਹਿੰਦੇ ਜੀ ਅਸੀਂ ਕੈਨੇਡਾ, ਭਾਰਤ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਕੈਨੇਡਾ ਨੂੰ ਕਿਹਾ ਵੀ ਤੁਸੀਂ ਅੱਗ ਨਾਲ ਖੇਲ ਰਹੇ ਹੋ ਜਿਹੜੀਆਂ ਕਿ ਇਹ ਵੋਟਾਂ ਕਰਵਾਉਣ ਜਿਹੜੀਆਂ ਤੁਸੀਂ ਦੇ ਰਹੇ ਹੋ। ਸੋ ਵੋਟਾਂ ਕਰਵਾਉਣੀਆਂ ਅੱਗ ਨਾਲ ਖੇਲਣਾ ਆ, ਮੈਂ ਪਹਿਲੀ ਵਾਰ ਸੁਣਨ ਦੇ ਵਿੱਚ ਆਇਆ। ਸੋ ਭਾਰਤ ਮੇਰੇ ਖਿਆਲ ਦੇ ਵਿੱਚ ਆਏ ਸਾਲ ਅੱਗ ਨਾਲ ਖੇਲਦਾ ਆ, ਰੋਜ਼ ਆਪੇ ਅੱਗ ਬਾਲਦਾ ਆ ਅਤੇ ਆਪੇ ਉਹ ਸੇਕਦਾ ਆ ਅਤੇ ਆਪੇ ਬੁਝਾ ਦਿੰਦਾ ਆ। ਸੋ ਕੈਨੇਡਾ ਦੀਆਂ ਵੋਟਾਂ ਅੱਗ ਨਾਲ ਖੇਲਣਾ ਆ, ਭਾਰਤ ਦੀਆਂ ਵੋਟਾਂ ਜਿਹੜੀਆਂ ਆਏ ਸਾਲ ਕਦੇ ਲੋਕ ਸਭਾ, ਕਦੇ ਰਾਜ ਸਭਾ, ਕਦੇ ਵਿਧਾਨ ਸਭਾ, ਕਦੇ ਪੰਚੀ ਸਰਪੰਚੀ ਮਿਊਂਸੀਪਲ ਕਮੇਟੀ ਦੀਆਂ, ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਉਹਨਾਂ ਦੀਆਂ ਆਏ ਸਾਲ ਹੁੰਦੀਆਂ ਨੇ, ਉਹ ਕਹਿੰਦੇ ਅੱਗ ਨਾਲ ਖੇਲਣਾ ਨਹੀਂ ਹੈਗਾ ਉਹ ਇਹ। ਪਰ ਜਿਹੜੀਆਂ ਜਿਹਨੂੰ ਭਾਰਤ ਕਹਿੰਦਾ ਵੀ ਇਹਦੀ ਕੋਈ ਮਾਨਤਾ ਨਹੀਂ ਹੈ, ਇਸ ਰੈਫਰੈਂਡਮ ਨੂੰ ਕੋਈ ਸਪੋਰਟ ਨਹੀਂ ਕਰਦਾ ਜਾਂ ਇਹਦਾ ਕੋਈ ਆਧਾਰ ਨਹੀਂ ਹੈ, ਉਹ ਜਿਸ ਰੈਫਰੈਂਡਮ ਨੂੰ ਸਰਕਾਰ ਕਹਿੰਦੀ ਹੈ ਵੀ ਕੋਈ ਆਧਾਰ ਨਹੀਂ, ਕੋਈ ਕੇਅਰ ਨਹੀਂ ਕਰਦਾ, ਕੋਈ ਸਪੋਰਟ ਨਹੀਂ ਕਰਦਾ, ਉਹ ਅੱਗ ਨਾਲ ਖੇਲਣਾ ਹੋ ਗਿਆ। ਸੋ ਇਹ ਕਿਤੇ ਨਾ ਕਿਤੇ ਮੈਂ ਇਹਦੇ 'ਚ ਸਰਕਾਰ ਦੀ, ਜਦੋਂ ਅਸੀਂ ਇੱਕ ਐਜ਼ ਆ ਇੰਡੀਵਿਜੁਅਲ ਪੱਤਰਕਾਰ ਹੋਣ ਦੇ ਨਾਤੇ ਇਸ ਖਬਰ ਨੂੰ ਬੜੇ ਧਿਆਨ ਨਾਲ ਮੈਂ ਵਾਚਦਾ ਵੀ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਇਹਦੀ ਲਜਿਟਮੇਸੀ ਕੋਈ ਨਹੀਂ ਹੈ ਅਤੇ ਦੂਸਰੇ ਪਾਸੇ ਸਰਕਾਰ ਇਹ ਵੀ ਕਹਿੰਦੀ ਆ ਵੀ ਕੋਈ ਇਹਨੂੰ ਲਜਿਟਮੇਸੀ ਦੇ ਵੀ ਨਾ ਦੇਵੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਫਾਰਸ਼ਲ ਐਕਸਰਸਾਈਜ਼ ਆ, ਇੱਕ ਪਾਸੇ ਸਰਕਾਰ ਕਹਿੰਦੀ ਹੈ ਇਸ ਰੈਫਰੈਂਡਮ ਦਾ ਕੋਈ ਅਸਰ ਨਹੀਂ ਹੈ, ਇੱਕ ਪਾਸੇ ਸਰਕਾਰ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰਦੀ ਆ, ਇੱਕ ਪਾਸੇ ਸਰਕਾਰ ਕਹਿੰਦੀ ਹੈ ਜੀ ਇਹਦੇ ਨਾਲ ਕੋਈ ਅਸਰ ਨਹੀਂ ਹੁੰਦਾ, ਅਤੇ ਦੂਸਰੇ ਪਾਸੇ ਆਪਣੇ ਰਾਜਨੀਤਿਕ ਸੰਬੰਧਾਂ ਦਾ ਹਵਾਲਾ ਦਿੰਦਿਆਂ ਹੋਇਆਂ ਇੱਕ ਦੂਏ ਦੀਆਂ ਸਰਕਾਰਾਂ ਨੂੰ ਡਮੋਰਸ਼ੇ ਵੀ ਜਾਰੀ ਹੁੰਦੇ ਨੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਜੀ ਇਸ ਰੈਫਰੈਂਡਮ ਦੇ ਹੱਸਦੀ ਹੈ ਇਸ ਰੈਫਰੈਂਡਮ ਦੇ ਉੱਤੇ, ਖਾਲਿਸਤਾਨ ਰੈਫਰੈਂਡਮ ਦੇ ਉੱਤੇ ਹਾ 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 ਹੁੰਦੀ ਆ, ਹੋ 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 ਹੁੰਦੀ ਆ, ਲੋਲ ਲਿਖਦੇ ਨੇ ਪੱਤਰਕਾਰਾਂ ਨੇ, ਕਿਹਨੇ ਲਿਖਿਆ ਲੋਲ, ਸਰਕਾਰਾਂ ਦੇ ਜਿਹੜੇ ਸਫੀਰ ਨੇ, ਸਰਕਾਰਾਂ ਦੀਆਂ ਬੈਸੀਆਂ ਨੇ, ਸਰਕਾਰਾਂ ਦੇ ਪੋਲੀਟੀਕਲ ਪਾਰਟੀਆਂ ਨੇ, ਜਾਂ ਉਹਨਾਂ ਸਰਕਾਰਾਂ ਦੇ ਝੋਲੀ ਚੁੱਕ ਜਿਹੜੇ ਕਿ ਬਾਹਰਲੇ ਮੁਲਕਾਂ 'ਚ ਵੀ ਆ ਕੇ ਵੱਸ ਗਏ ਨੇ, ਉਹ ਹੱਸਦੇ ਸੀਗੇ ਹੋ 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 ਰੈਫਰੈਂਡਮ ਇਹਦੇ ਨਾਲ ਕੀ ਹੋ। ਪਰ ਇੱਕ ਪਾਸੇ ਸਰਕਾਰ, ਸਰਕਾਰੀ ਬੰਦੇ ਹੱਸਦੇ ਨੇ ਰੈਫਰੈਂਡਮ ਦੇ ਉੱਤੇ, ਅਤੇ ਦੂਜੇ ਪਾਸੇ ਸਰਕਾਰ ਐਡਵਾਈਜ਼ਰੀ ਵੀ ਜਾਰੀ ਕਰਦੀ ਆ ਵੀ ਭਾਈ ਕੋਈ ਕੈਨੇਡਾ ਨਾ ਜਾਇਓ, ਉੱਥੇ ਤੁਹਾਡੇ ਧੱਕੇ ਪੈ ਸਕਦੇ ਆ, ਚਪੇੜਾਂ ਵੀ ਪੈ ਸਕਦੀਆਂ, ਹੇਟ ਕ੍ਰਾਈਮ ਹੋ ਸਕਦਾ, ਸੈਕਟੇਰੀਅਨ ਵਾਇਲੈਂਸ ਹੋ ਸਕਦੀ ਆ। ਕਾਰਨ ਕੀ ਸੀ ਰੈਫਰੈਂਡਮ ਦੀਆਂ ਵੋਟਾਂ? ਸੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ। ਇੱਕ ਪਾਸੇ ਸਰਕਾਰ ਆਪੇ ਕਹੀ ਜਾਂਦੀ ਹੈ ਜੀ ਇਹਦਾ ਕੋਈ ਆਧਾਰ ਨਹੀਂ ਹੈ, ਅਤੇ ਦੂਜੇ ਪਾਸੇ ਇਹ ਕਹਿ ਰਹੀ ਆ ਜੀ ਤੁਸੀਂ ਇਸ ਬੇਅਧਾਰੇ ਰੈਫਰੈਂਡਮ ਨੂੰ ਬੰਦ ਕਰਨ ਦੀ ਬੰਦ ਕਿਉਂ ਨਹੀਂ ਕਰਦੇ। ਇੱਕ ਪਾਸੇ ਸਰਕਾਰ ਕਹੀ ਜਾਂਦੀ ਹੈ ਜੀ ਇਹਦਾ ਕੋਈ ਅਸਰ ਨਹੀਂ ਹੁੰਦਾ, ਅਤੇ ਦੂਸਰੇ ਪਾਸੇ ਕਹਿੰਦੀ ਹੈ ਜੀ ਇਹ ਲੋਕਾਂ ਨੂੰ ਜਿਹੜਾ ਆ ਰੈਡੀਕਲਾਈਜ਼, ਜਿਹਨੂੰ ਵੋਟਾਂ ਪਾਉਣੀਆਂ ਰੈਡੀਕਲਾਈਜ਼ ਕਹਿੰਦੇ ਨੇ ਭਾਰਤ, ਉਹ ਪਹਿਲੀ ਵਾਰ ਮੈਂ ਸੁਣਿਆ ਵੀ ਦੁਨੀਆ ਦੇ ਕਿਸੇ ਕਾਨੂੰਨ 'ਚ ਵੋਟਾਂ ਪਾਉਣੀਆਂ ਰੈਡੀਕਲਾਈਜੇਸ਼ਨ ਨਹੀਂ ਹੁੰਦੀ, ਸਗੋਂ ਰੈਡੀਕਲਾਈਜ਼ਡ ਹੋਣ ਤੋਂ ਰੋਕਣਾ ਹੁੰਦਾ, ਸਗੋਂ ਜਿਹੜੀਆਂ ਵੋਟਾਂ ਹੁੰਦੀਆਂ ਕਿਸੇ ਇੱਕ ਮਸਲੇ ਦੇ ਉੱਤੇ ਕਿਸੇ ਬੰਦਿਆਂ ਨੂੰ ਐਕਸਟ੍ਰੀਮਿਜ਼ਮ ਵਾਲੇ ਪਾਸੇ ਜਾਂ ਰੈਡੀਕਲਾਈਜ਼ ਵਾਲੇ ਪਾਸੇ, ਈਵਨ ਕਿ ਆਮ ਸਟਰਗਲ ਵਾਲੇ ਪਾਸੇ ਜਾਣ ਤੋਂ ਰੋਕਣ ਦੇ ਲਈ ਲੋਕ ਵੋਟਾਂ ਕਰਾਉਂਦੇ ਆ। ਜਦੋਂ UN ਦੀ ਕਾਇਮੀ ਹੋਈ ਆ 1946-47 ਦੇ ਵਿੱਚ, UN ਨੂੰ ਜਦੋਂ ਹੋਂਦ 'ਚ ਆਉਂਦੀ ਆ, ਸੋ ਉਹਦਾ ਹੋਂਦ 'ਚ ਆਉਣ ਦਾ ਕਾਰਨ ਵੀ ਇਹੀ ਸੀ ਵੀ ਭਾਈ ਕਨਫਲਿਕਟ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦੇ ਨੇ, ਕਿਸੇ ਇੱਕ ਸਟੇਟ ਦੀ ਦੂਜੀ ਸਟੇਟ ਦੇ ਨਾਲ ਗੱਲਬਾਤ ਨਹੀਂ ਹੁੰਦੀ, ਅਤੇ ਮਾੜੀਆਂ ਮਾੜੀਆਂ ਘਟਨਾਵਾਂ ਦੇ ਕਰਕੇ ਜਿਹੜੀਆਂ ਨੇ ਵੱਡੀਆਂ ਜੰਗਾਂ ਸਾਹਮਣੇ ਆ ਜਾਂਦੀਆਂ। ਜਿੱਦਾਂ ਤੁਹਾਨੂੰ ਪਤਾ ਹੀ ਆ ਦੂਜੀ ਵਰਲਡ ਵਾਰ ਦੀ ਜਿਹੜੀ ਸ਼ੁਰੂਆਤ ਹੋਈ ਹੈ ਇੱਕ ਪੋਲੀਟੀਕਲ ਅਸੈਸੀਨੇਸ਼ਨ ਤੋਂ ਹੋਈ ਹੈ ਯੂਰਪ ਦੇ ਵਿੱਚ, ਯੂਰਪ ਦੇ ਵਿੱਚ ਇੱਕ ਪੋਲੀਟੀਕਲ ਅਸੈਸੀਨੇਸ਼ਨ ਹੁੰਦੀ ਆ, ਅਤੇ ਹੌਲੀ ਹੌਲੀ ਸਾਰੀਆਂ ਕੰਟਰੀਆਂ ਉਸ ਜੰਪ ਕਰ ਜਾਂਦੀਆਂ, ਲੱਖਾਂ ਬੰਦੇ ਮਰ ਜਾਂਦੇ ਨੇ, ਅਤੇ ਉਦੋਂ ਫਿਰ UN ਹੋਂਦ 'ਚ ਆਉਂਦੀ। ਕਾਰਨ ਵੀ ਇਹ ਸੀ ਵੀ ਜਿਹੜੀ ਅਨਨੈਸੈਸਰੀ ਵਾਰਜ਼ ਨੇ ਉਹ ਅਨਨੈਸੈਸਰੀ ਵਾਰਜ਼ ਨੂੰ ਕਿੱਦਾਂ ਖਤਮ ਕੀਤਾ ਜਾਵੇ, ਅਤੇ ਫਿਰ ਉਹਨਾਂ ਨੇ ਕਿਹਾ ਜੀ UN 'ਚ ਸਾਰਿਆਂ ਨੂੰ ਆ ਕੇ ਬਿਠਾਓ, ਜੇ ਕਿਸੇ ਦਾ ਕੋਈ ਇਸ਼ੂ ਹੁੰਦਾ ਉਹ UN 'ਚ ਬਹਿ ਕੇ ਗੱਲਬਾਤ ਕਰੇ, ਢਿੱਡ ਹੌਲਾ ਕਰੇ, ਅੰਦਰੋਂ ਆਪਣੀ ਪੜਾਸ ਕੱਢ ਲਿਆ ਕਰੇ, ਈਵਨ ਕਿ ਜੰਗ ਨਾ ਲਾਵੇ। ਸੋ ਕਹਿਣ ਤੋਂ ਭਾਵ ਕਨਫਲਿਕਟ ਨੂੰ ਰੋਕਣ ਦੇ ਲਈ ਵੋਟ ਪ੍ਰਣਾਲੀ ਬਣੀ, ਕਨਫਲਿਕਟ ਨੂੰ ਰੋਕਣ ਦੇ ਲਈ ਰੈਫਰੈਂਡਮ ਬਣਿਆ। ਸੋ ਭਾਰਤ ਅੱਜ ਇਸ ਦੇ ਉਲਟ ਕਹਿ ਰਿਹਾ ਜੀ ਇਹ ਤਾਂ ਜਿਹੜਾ ਆ ਅੱਗ ਨਾਲ ਖੇਲਣ ਆਇਆ। ਸਾਡੇ ਨਾਲ ਭੁਪਿੰਦਰ ਸਿੰਘ ਵੀ ਜੁੜ ਚੁੱਕੇ ਨੇ, ਇਹ ਛੁੱਟੀਆਂ ਦੇ ਉੱਤੇ ਗਏ ਸੀ ਪਿਛਲੇ 2 ਮਹੀਨੇ, ਇਹਨਾਂ ਨੇ ਬਹੁਤ ਸੇਵਾ ਕੀਤੀ। ਸੋ ਇਹਨਾਂ ਨੇ ਕਿਹਾ ਜੀ ਮੈਂ ਥੋੜ੍ਹੀ ਜਿਹੀ ਵਕੇਸ਼ਨ 'ਤੇ ਜਾਣਾ, ਸੋ ਵਕੇਸ਼ਨ ਤੋਂ ਮੁੜੇ ਆਏ ਨੇ। ਭੁਪਿੰਦਰ ਸਿੰਘ ਜੀ ਤੁਹਾਡਾ ਸਵਾਗਤ ਆ
ਜੀ। ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਚੜ੍ਹਦੀ ਕਲਾ 'ਚੋਂ?
ਬਿਲਕੁਲ ਚੜ੍ਹਦੀ ਕਲਾ 'ਚ ਭਾਅ ਜੀ।
ਚਲੋ ਜੀ, ਬਹੁਤ ਚੜ੍ਹਦੀ ਕਲਾ ਹੀ ਚਾਹੀਦੀ ਆ। ਸੋ ਅੱਜ ਮੈਂ ਜਦੋਂ ਖਬਰਾਂ ਦੀ ਸ਼ੁਰੂਆਤ, ਭਾਵੇਂ ਅੱਜ ਤਾਂ ਆਪਣੇ ਕੋਲ ਖਬਰਾਂ ਵੀ ਬਹੁਤ ਨੇ, ਪਰ ਜਦੋਂ ਮੈਂ ਸਵੇਰੇ ਉੱਠਿਆ ਅਤੇ ਭਾਰਤ ਨੇ ਤੁਹਾਡੀ ਕੈਨੇਡਾ ਦੀ ਸਰਕਾਰ ਨੂੰ ਦੂਜਾ ਜਿਹੜਾ ਆ ਡਮੋਰਸ਼ੇ ਉਹ ਜਾਰੀ ਕੀਤਾ ਹੋਇਆ, ਅਤੇ ਉਹਨਾਂ ਨੇ ਕਿਹਾ ਜੀ ਇਸ ਨੂੰ ਰੋਕੋ, ਤੋ ਤੁਸੀਂ ਐਜ਼ ਆ ਕੈਨੇਡੀਅਨ ਸਿਟੀਜ਼ਨ, ਇਹ ਹੁਣ ਤੁਹਾਡੇ ਕੋਲ ਪਾਸਪੋਰਟ ਕੈਨੇਡਾ ਦਾ ਕੈਨੇਡੀਅਨ ਸਿਟੀਜ਼ਨ ਹੋ, ਇੱਕ ਦੂਸਰੀ ਸਰਕਾਰ ਤੁਹਾਨੂੰ ਡਮੋਰਸ ਜਾਰੀ ਕਰਦੀ ਆ, ਅਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਬਿਲਕੁਲ, ਤੁਸੀਂ ਕੈਨੇਡਾ ਦੀ ਜਿਹੜੀ ਫਾਊਂਡਿੰਗ ਇੱਕ ਜਿਹੜੀ ਉਹਦੇ ਵਿੱਚ ਪਿਲਰ ਆ ਕੈਨੇਡਾ ਦਾ ਜਿਹੜਾ ਡੈਮੋਕ੍ਰੈਟਿਕ ਵੈਲਿਊਜ਼ ਅਤੇ ਡੈਮੋਕ੍ਰੈਟਿਕ ਪ੍ਰੈਕਟਿਸਿਸ ਆ, ਜਿਹਦੇ ਉੱਪਰ ਇਹਨਾਂ ਨੇ ਤਕਰੀਬਨ 70-80 ਸਾਲ ਤੋਂ ਇਹਨਾਂ ਦਾ ਗੱਲਬਾਤ ਜਿਹੜਾ ਲੈਜੀਟੀਮੇਟ ਦੁਨੀਆ 'ਚ ਕੈਨੇਡਾ ਦਾ ਜਾਂ ਵੈਸਟ ਦਾ ਸਾਰਿਆਂ ਦਾ ਇਸੇ ਤਰੀਕੇ ਨਾਲ ਹੁੰਦਾ, ਜਿਹੜਾ ਕਿਉਂਕਿ ਇਹ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਾਰਾ ਸਿਸਟਮ ਇਹਨਾਂ ਦੇ ਵਿੱਚ ਚੱਲਦਾ ਆ। ਪਰ ਉੱਧਰਲੇ ਪਾਸੇ ਜਿਹੜਾ ਇਹਨਾਂ ਦਾ ਹਮੇਸ਼ਾ ਹੀ ਵਿਰੋਧ, ਦੂਜੇ ਪਾਸੇ ਜਿਹੜੀ ਪਹਿਲਾਂ ਕਮਿਊਨਿਸਟ ਬਲੋਕ ਸੀ ਕੋਲਡ ਵਾਰ ਦੇ ਵਿੱਚ, ਉਸ ਵੇਲੇ ਵੀ ਇਹਨਾਂ ਨੇ ਲੈਜੀਟੀਮੇਸੀ ਇਸੇ ਤਰ੍ਹਾਂ ਬਣਾ ਕੇ ਰੱਖੀ। ਅੱਜ ਜੇ ਕੋਈ ਮੁਲਕ ਇਹਨਾਂ ਨੂੰ ਇਹ ਕਹੇ, ਉਹ ਵੀ ਇੰਡੀਆ ਵਰਗਾ, ਅਤੇ ਮਤਲਬ ਕਿ ਇਹ ਹੈਰਾਨਗੀ ਦੀ ਗੱਲ ਆ ਕਿ ਉਹ ਚਾਹੁੰਦਾ ਵੀ ਇਹ ਚਾਈਨਾ ਵਾਂਗੂ ਬਿਹੇਵ ਕਰਨ ਜਾਂ ਇਹ ਰਸ਼ੀਆ ਵਾਂਗੂ ਬਿਹੇਵ ਕਰਨ, ਮਤਲਬ ਕਿ ਜਿਹੜਾ ਮਰਜ਼ੀ ਬੰਦਾ ਇੱਥੇ ਆਵੇ ਅਤੇ ਜਿਹੜਾ ਮਰਜ਼ੀ ਜਾਵੇ ਅਤੇ ਕੋਈ ਕਿਸੇ ਨੂੰ ਪੁੱਛੇ ਨਾ, ਇੱਕ ਬੰਦਾ 30 ਸਾਲ ਬੈਠਾ ਰਹੇ, ਇੱਕ 75 ਸਾਲ ਬੈਠਾ ਰਹੇ, ਇੱਕ ਤਾਂ ਉਮਰ ਤੱਕ ਇਲੈਕਟਡ ਰਹੇ, ਸੋ ਜਾਂ ਕੋਈ 4-5 ਇੱਕ ਕਮਿਊਨਿਟੀ ਦੇ ਬੰਦੇ ਭੜਕਾ ਤੇ ਉਹ ਮਾਰਤੇ ਮਰਵਾ ਤੇ ਮੁੜ ਕੇ ਜਾ ਕੇ ਗੁਰਸੀ 'ਤੇ ਬਹਿ ਗਏ, ਸਮਝੇ ਤੁਸੀਂ? ਇਹ ਇਸ ਤਰੀਕੇ ਦਾ ਸਿਸਟਮ ਮੈਨੂੰ ਲੱਗਦਾ ਇਹ ਕੈਨੇਡਾ ਤੋਂ ਡਿਮਾਂਡ ਕਰ ਰਹੇ ਆ ਭਾਅ ਜੀ। ਬਾਕੀ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹਾਂ ਉਹ ਤਾਂ ਤੁਹਾਡੇ ਸਾਹਮਣੇ ਹੀ ਆ। ਹੁਣ ਇੱਕ ਮੈਂ ਤੁਹਾਨੂੰ ਬੀਬੀਸੀ ਦੀ ਨਿਊਜ਼, ਕਿਉਂਕਿ ਮੈਂ ਰਾਹ 'ਚ ਆਉਂਦਾ ਆਉਂਦਾ ਸੁਣ ਰਿਹਾ ਸੀ, ਥੋੜ੍ਹਾ ਜਿਹਾ ਅੱਜ ਔਰਗਨਾਈਜ਼ ਨਹੀਂ ਕਰ ਹੋਇਆ ਸਿਸਟਮ ਗੈਂਬੀਆ ਦੇ ਵਿੱਚ, ਤੁਸੀਂ ਸੁਣੀ ਹੋਣੀ ਆ ਵਰਲਡ ਹੈਲਥ
66 ਜਵਾਕ ਜਿਹੜੇ ਮਾਰੇ ਗਏ,
ਹਾਂਜੀ ਹਾਂਜੀ, ਮੇਡ ਇਨ ਇੰਡੀਆ ਜਿਹੜਾ ਸਮਾਨ ਸੀਗਾ। ਸੋ ਜਦੋਂ ਉੱਦਾਂ ਦਾ ਸਮਾਨ ਵੇਚਣਾ ਹੋਵੇ ਉਦੋਂ ਵੀ ਡੈਮੋਕਰੇਸੀ ਦਾ ਵਿਰੋਧ ਕਰਨਾ ਪੈਂਦਾ, ਵੀ ਡੈਮੋਕਰੇਸੀ ਨਾ ਹੋਵੇ ਕੋਈ ਉਹਦੇ 'ਚ ਉਹਨਾਂ ਦੀ ਕੋਈ ਰਿਸਪੋਂਸੀਬਿਲਿਟੀ ਨਹੀਂ, ਵੀ ਜੇ ਕੱਲ ਨੂੰ ਬਿਮਾਰੀ ਦਵਾਈ ਜਿਹੜੀ ਆ ਕੋਈ ਨੁਕਸਾਨ ਕਰਦਾ ਉਹਦੇ ਪਿੱਛੇ ਕੀ ਜੇ ਲੀਗਲ ਲਾ ਸੂਟ ਹੁੰਦਾ, ਉਹਦੇ ਬਹੁਤ ਵੱਡੇ ਜੁਰਮਾਨੇ ਹੁੰਦੇ ਲੋਕਾਂ ਦੀ, ਅਕਸਰ ਤੁਸੀਂ ਜ਼ਿੰਦਗੀ ਨਾਲ ਖੇਲਦੇ ਆ। ਸੋ ਇਹ ਸਾਰੀਆਂ ਗੱਲਾਂ ਤੁਸੀਂ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ ਸਿਸਟਮ ਸਾਡੇ ਇੱਥੇ ਵੀ ਚੱਲ ਜਾਵੇ, ਵੀ ਜੇ ਕੋਈ ਇੱਥੇ ਵੀ ਸਾਡੀ ਦਵਾਈ ਨਾਲ 40-50 ਬੰਦੇ ਮਰ ਜਾਣ ਤਾਂ ਇਹ ਕੋਈ ਜਵਾਬ ਨਾ ਹੋਵੇ,
ਕੋਈ ਜਵਾਬ ਦੇਣਾ ਹੋਵੇ।
ਹਾਂਜੀ ਹਾਂਜੀ, ਵੀ ਮੇਡ ਇਨ ਕੈਨੇਡਾ ਜਾਂ ਮੇਡ ਇਨ ਇੰਡੀਆ ਹੀ ਚਾਹੀਦਾ ਉਹਨਾਂ ਨੂੰ। ਸੋ ਇਹ ਤਾਂ ਇੱਥੋਂ ਮੈਂ ਜਿਹੜੀ ਆਪਣੀ ਗੱਲ ਇਹ ਆ, ਜਿਹੜੇ ਆਪਣੇ ਬੰਦੇ ਇਹ ਕਹਿੰਦੇ ਨਾ ਵੀ ਐਦਾਂ ਕਿਵੇਂ ਹੋਜੂ, ਇਹ ਤਾਂ ਕੀ ਕੀਤਾ, ਬੰਦੇ ਬੜੇ ਸੀ ਉੱਥੇ। ਪਹਿਲੀ ਤਾਂ ਗੱਲ ਭਾਅ ਜੀ ਇਹ ਆ ਕਿ ਤੁਸੀਂ ਜਿਹੜੇ ਇੱਥੇ ਮਾੜੇ ਮੋਟੇ ਪ੍ਰੋਗਰਾਮ ਕਰਾਉਂਦੇ ਸੀ ਤੁਹਾਡੇ 40 ਬੜੇ ਬੰਦੇ ਵੀ ਔਖੇ ਹੋ ਜਾਂਦੇ ਸੀ, ਫੜ ਫੜਾ ਕੇ ਇੱਧਰੋਂ ਉੱਧਰੋਂ ਕਰ ਕਰਾ ਕੇ ਇਸ ਨੂੰ ਕਹਿ ਦੇਣਾ ਯਾਰ ਆ ਜਾ 10 ਮਿੰਟ ਲਈ। ਸੋ ਸਾਰਾ ਮੈਂ ਦੇਖਦਾ ਰਿਹਾ, ਤੁਸੀਂ 10,000 ਬੰਦਾ ਕਿਤੇ ਮੈਨੂੰ ਇਕੱਠਾ ਕਰਕੇ ਦਿਖਾ ਦਿਓ ਨਾ, ਤੁਹਾਡੇ ਕੋਲ ਲੈਜੀਟੀਮੇਸੀ ਆ, ਤੁਸੀਂ ਇਹ ਗੱਲ ਕਹਿ ਸਕਦੇ ਆ ਵੀ ਹਾਂ ਬਈ ਮੈਂ ਅਸੀਂ ਕੁਛ ਹੈਗੇ ਹਾਂ। ਬੰਦਾ ਤੁਹਾਡੇ ਪੱਲੇ ਜਾਣੀ ਕੋਈ ਧੇਲਾ ਨਹੀਂ ਤੇ ਤੁਸੀਂ ਮੇਲਾ ਕਰ ਰਹੇ ਆ, ਤਾਂ ਤੁਸੀਂ ਇਹ ਦੇਖੋ ਵੀ ਐਡੀ ਬੜੀ ਸਪੁਟਨਿਕ ਨਿਊਜ਼ ਪੇਪਰ ਰਸ਼ੀਆ ਦਾ, 2 ਮੇਨ ਨਿਊਜ਼ ਪੇਪਰ RT ਤਾਂ ਇਹਦੇ ਵਿੱਚੋਂ ਆਉਂਦਾ ਆ, ਉਹਨਾਂ ਨੇ ਇਹ ਜਿਹੜੀ ਇਹਦੇ ਮਤਲਬ ਉਹਦੀ ਅਥੈਂਟਿਸਿਟੀ ਆ ਉਸ ਗੱਲਬਾਤ ਦੀ ਕੋਈ। ਸੋ ਇਹਦਾ ਮਤਲਬ ਆ, ਇਸ ਗੱਲ ਨੂੰ ਸਮਝੋ, ਤੁਹਾਡੀ ਮਾਸ ਮੂਵਮੈਂਟ, ਤੁਹਾਡੀ ਡਿਮਾਂਡ ਮਾਸ ਲੋਕਾਂ ਤੱਕ ਜਾ ਰਹੀ ਆ, ਉਹ ਇਹ ਚਾਹੁੰਦੇ ਆ ਵੀ ਤੁਸੀਂ 4-5 ਬੰਦੇ ਜਹੇਦਾਰ ਪ੍ਰਧਾਨ ਟੈਪ ਕਦੀ ਹੁਣ ਗੇੜਾ ਵੀ ਮਾਰਿਆ ਉਹਨੇ ਭਾਰਤ ਦਾ ਵੀ, ਤੇ ਆ ਕੇ ਥੋੜਾ ਜਿਹਾ ਇੱਥੇ ਰੌਲਾ ਰੱਪਾ ਪਾਇਆ, ਨਾਰੇ ਹੱਥ ਮਾਂ ਖੜੀਆਂ ਕੀਤੇ ਸੜਕ ਦੇ ਉੱਪਰ, ਆ ਕੇ ਚਲੋ ਘਰਾਂ ਨੂੰ ਚੱਲ ਗਏ, ਕੁਛ ਨਹੀਂ ਹੁੰਦਾ ਉਹਨਾਂ ਨੂੰ, ਉਹਨਾਂ ਨੇ ਕਦੀ ਤੁਹਾਨੂੰ ਡਿਮਾਰਸ਼ਨ ਇਸ਼ੂ ਕੀਤਾ ਤੁਹਾਡੀ ਕਿਸੇ ਐਕਟੀਵਿਟੀ ਦੇ ਉੱਤੇ। ਸੋ ਅਸਰ ਹੋ ਰਿਹਾ ਆ, ਲੱਖ ਬੰਦਾ ਖੜਾ ਆ, ਜਿਹਨਾਂ ਨੂੰ ਜਿਹੜੀ ਡਿਮਾਂਡ ਨੂੰ ਉਹਨਾਂ ਨੇ ਆਈਸੋਲੇਟ ਕੀਤਾ ਸੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਣਾ ਕੇ, ਤੁਸੀਂ 1,10,000 ਤੋਂ ਵੱਧ ਵੋਟ ਪਾ ਕੇ ਇਹ ਸਾਬਤ ਕੀਤਾ ਵੀ ਉਹ ਨੈਸ਼ਨਲਿਜ਼ਮ ਆ, ਉਹ ਕੋਈ ਵੱਖਵਾਦ ਨਹੀਂ ਆ, ਉਹ ਪ੍ਰੋਗਰੈਸਿਵ ਥੌਟ ਆ, ਉਹ ਸੋਵਰਨਿਸਟ ਆ, ਅਸੀਂ ਸਾਡਾ ਆਪਣਾ ਮੁਲਕ ਆ, ਅਸੀਂ ਨੈਸ਼ਨਲਿਸਟ ਕਹਿ ਲਓ ਕੁਛ ਕਹਿ ਲਓ, ਅਸੀਂ ਆਪਣੇ ਰਾਜ ਭਾਗ ਨੂੰ ਚਾਹੁੰਦੇ ਹਾਂ। ਸੋ ਇਹ ਤਰੀਕੇ ਦੇ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਉਹਨਾਂ ਨੂੰ ਤਾਂ ਕਹਿਣਾ ਹੀ ਆ, ਪਰ ਇੱਥੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਜਿਹੜੇ ਆਪਣੇ ਬੰਦੇ ਇਹ ਕਹਿੰਦੇ ਸੀ ਨਾ ਵੀ ਮੈਂ ਨਾ ਪਾਊਂਗਾ ਤੇ ਨਾ ਮੈਂ ਇਹਦੀ ਸਪੋਰਟ ਕਰੂੰਗਾ, ਉਹ ਜ਼ਰੂਰ ਸੁਣਨ ਇਸ ਗੱਲ ਨੂੰ ਵੀ ਤੁਹਾਡੇ ਵੀਰ ਨਾ ਪਾਉਣ ਦੇ ਨਾਲ ਕੋਈ ਬਾਹਲਾ ਫਰਕ ਨਹੀਂ ਪਿਆ, ਪਰ ਅਸੀਂ ਤੁਹਾਨੂੰ ਫੇਰ ਵੀ ਰਿਕੁਐਸਟ ਕਰਦੇ ਵੀ ਤੁਸੀਂ ਆਓ
ਪਾਓ, ਹਾਂ ਅਗਲੀ ਵਾਰ ਆ ਜਾਓ,
ਤੁਸੀਂ ਇਹ ਨਾ ਲਿਖੋ ਵੀ 4 ਬੰਦੇ ਰੱਖ ਲਾ ਮੋਢਾ ਦੇਣ ਲਈ, ਤੁਸੀਂ ਇਹ ਵੀ ਦੇਖੋ ਵੀ ਅੱਜ ਕੱਲ੍ਹ ਕਹਿੰਦੇ ਪਹੀਏ ਹੁੰਦੇ, ਸੋ 4 ਬੰਦਿਆਂ ਦੀ ਵੀ ਲੋੜ ਨਹੀਂ, ਤੁਸੀਂ ਆਪ ਹੀ ਇਹ ਗੱਲਾਂ ਕਰਦੇ ਹੋ, ਪਰ ਇਹ ਜ਼ਰੂਰ ਤੁਸੀਂ ਸੋਚੋ ਵੀ ਅੱਜ ਤੁਸੀਂ ਕਿੱਥੇ ਖੜੇ ਹੋ, ਕੀ ਤੁਸੀਂ 101,10,000 ਬੰਦੇ ਨਾਲ ਖੜੇ ਆ, ਜਾਂ ਜਿਹੜਾ ਇਕੱਲਾ ਬਾਹਰ ਇੱਕ ਬੈਨਰ ਲੈ ਕੇ ਖੜਾ ਸੀ ਤੁਹਾਡੇ ਵਰਗਾ, ਇਹ ਕਹਿ ਰਿਹਾ ਸੀਗਾ ਵੀ ਲੌਂਗ ਲਿਵ ਖਾਲਸਾ ਨੋ ਡਿਵੀਜ਼ਨ ਆਫ ਇੰਡੀਆ, ਤੁਸੀਂ ਉਹਨਾਂ ਨਾਲ ਖੜੇ ਹੋ, ਇਹ ਤੁਸੀਂ ਹੁਣ ਸਾਬਤ ਕਰਨਾ ਜੀ।
ਜੀ ਬਿਲਕੁਲ। ਸੋ ਜਿਹੜੀ ਆਪਾਂ ਜਦੋਂ ਭਾਰਤ ਵੱਲੋਂ ਅੱਜ ਕੈਨੇਡਾ ਦੀ ਸਰਕਾਰ ਨੂੰ ਸਵੇਰੇ ਸਵੇਰੇ ਉੱਠਣ ਸਾਰ ਅੰਬੈਸੀ ਡਿਮੋਰਸ ਜਾਰੀ ਕਰ ਦਿੱਤੇ ਨੇ ਵੀ ਖਾਲਿਸਤਾਨ ਦੇ ਦੂਜੇ ਪੜਾਅ ਦੀਆਂ ਵੋਟਾਂ ਜਿਹੜੀਆਂ 6 ਨਵੰਬਰ ਨੂੰ ਪੌਲ ਕਾਫੇ ਅਰੀਨਾ ਡੈਰੀ ਦੇ ਅਤੇ ਗੋਰਵੇ ਦੇ ਉੱਤੇ ਬਿਲਕੁਲ ਮਾਲਟਨ ਗੁਰਦੁਆਰੇ ਦੇ ਵਾਕਿੰਗ ਡਿਸਟੈਂਸ ਦੇ ਉੱਤੇ ਆ, ਉੱਥੇ ਪੈਣੀਆਂ ਨੇ। ਸਰਕਾਰ ਨੇ ਕਿਹਾ ਜੀ ਇਸ ਨੂੰ ਬੰਦ ਕਰੋ। ਸੋ ਤੁਸੀਂ ਜਿਹੜੀ ਗੱਲ ਬੜਾ ਪੁਆਇੰਟ ਬੜਾ ਵਾਜਬੀ ਨੋਟ ਕੀਤਾ ਵੀ ਕੀ ਕੈਨੇਡਾ ਦੀ ਸਰਕਾਰ ਵੀ ਦੂਸਰੀਆਂ ਸਰਕਾਰਾਂ ਵਾਂਗੂ ਬਿਹੇਵ ਕਰੇ, ਜਿੱਥੇ ਕਿ ਭਾਰਤ ਦੇ ਵਿੱਚ ਭਾਰਤ ਦੀ ਜਿਹੜੀ ਮੇਡ ਇਨ ਫਰਮਾ ਜਿਹੜੀ ਹਰਿਆਣਾ ਬੇਸਡ ਇੱਕ ਫਾਰਮਾਸੂਟੀਕਲ ਕੰਪਨੀ ਆ, ਉਹਦੀਆਂ ਦਵਾਈਆਂ ਗਈਆਂ ਹੋਈਆਂ ਨੇ ਯੂਰਪ ਅਫਰੀਕਾ ਦੇ ਵਿੱਚ, ਅਤੇ 66 ਨਿਆਣੇ ਗਾਂਬੀਆ 'ਚ ਮਾਰੇ ਜਾ ਚੁੱਕੇ ਨੇ। ਉਹਦਾ ਰੌਲਾ ਇਸ ਗੱਲ ਦਾ ਆਉਂਦਾ ਵੀ ਜਿਹੜੀ ਉੱਥੇ ਦੀ ਐਡਮਿਨਿਸਟ੍ਰੇਸ਼ਨ ਦਾ ਵੇ ਦੇ ਵਰਕ, ਮਤਲਬ ਆਪਾਂ ਨੂੰ ਪਤਾ ਵੀ ਕਰਪਸ਼ਨ ਕਿਸ ਵੱਡੇ ਪੱਧਰ ਦੇ ਉੱਤੇ ਆ, ਵੀ ਤੁਹਾਡੀਆਂ ਦਵਾਈਆਂ ਤੁਸੀਂ ਬਣਾਈਆਂ ਨੇ ਉਹਦੇ 'ਤੇ ਰੀਸਰਚ ਟਰਾਇਲ ਕਿੰਨੀ ਕੁ ਹੁੰਦੀ ਆ ਉਹ ਵੱਖਰੀ ਗੱਲ ਆ, ਪਰ ਤੁਸੀਂ ਜੇ ਤੁਹਾਨੂੰ ਉਸ ਇੰਡਸਟਰੀ ਦਾ ਜਾਣਦਾ ਆ ਮਿਨਿਸਟਰ ਜਾਣਦਾ ਤਾਂ ਤੁਹਾਨੂੰ ਉਹ ਸਰਟੀਫਾਈਡ ਕਰ ਦਿੰਦਾ, ਸਰਟੀਫਿਕੇਸ਼ਨ ਜਾਰੀ ਕਰ ਦਿੰਦਾ। ਸੋ ਉੱਥੇ ਇਸ ਤਰੀਕੇ ਨਾਲ ਕੰਮ ਹੁੰਦਾ ਵੀ ਟਰਾਇਲ ਜਾਂ ਰੀਸਰਚ ਕਿੰਨੀ ਕੁ ਹੁੰਦੀ ਆ ਉਹ ਮੈਟਰ ਨਹੀਂ ਕਰਦੀ, ਤੁਹਾਨੂੰ ਮਿਨਿਸਟਰੀ ਜਾਣਦੀ ਕਿ ਨਹੀਂ ਜਾਣਦੀ ਇਹ ਰਿਸਰਚ ਕਰਦੀ ਆ। ਸੋ ਫਿਰ ਅਫਰੀਕਾ ਵੀ ਵਿਚਾਰਾ ਗਰੀਬ ਜਿਹਾ ਮੁਲਕ ਆ, ਉਹ ਕਹਿੰਦਾ ਜੇ ਭਾਰਤ ਦੀਆਂ ਦੁਕਾਨਾਂ 'ਤੇ ਆਫ ਮੇਡ ਇਨ ਫਾਰਮਾ ਦੀਆਂ ਦਵਾਈਆਂ ਵਿਕ ਸਕਦੀਆਂ ਨੇ ਤਾਂ ਸਾਡੇ ਵੀ ਵਿੱਚ ਚਲੋ ਕੁਛ ਨਾ ਕੁਛ ਤਾਂ ਉਹਨਾਂ ਨੇ ਕੀਤਾ ਹੀ ਹੋਣਾ। ਸੋ ਉਹੀ ਜਿਹੜਾ ਇੱਕ ਪਰ ਹਰੇਕ ਕੰਟਰੀ ਦਾ ਆਪਣਾ ਇੱਕ ਖਾਸ ਕਰਕੇ ਨੌਰਥ ਅਮੈਰੀਕਾ ਦਾ ਆਪਣੇ ਇਹਨਾਂ ਦੇ ਇੱਕ ਰਿਸਰਚ ਨੇ ਇੰਸਟੀਟਿਊਟ ਨੇ, ਕੋਈ ਚੀਜ਼ ਮਾਰਕੀਟ 'ਚ ਆਉਣ ਤੋਂ ਪਹਿਲਾਂ ਉਹਦੇ ਰਿਸਰਚ ਕੀਤੀ ਜਾਂਦੀ ਵੀ ਸਹੀ ਵੀ ਆਈ ਆ। ਸੋ ਉਹ ਨਾਲ ਦੀ ਨਾਲ ਕਿਸੇ ਇੱਕ ਇਸ਼ੂ ਦੇ ਉੱਤੇ ਬੋਲਣ ਤੋਂ ਪਹਿਲਾਂ ਕਾਨੂੰਨ ਕੀ ਕਹਿੰਦਾ, ਹਰੇਕ MP MLA MPP ਨੂੰ ਜਾਂ ਗਵਰਨਰ ਸੈਨੇਟਰ ਕਾਂਗਰਸਮੈਨ ਨੂੰ ਇਸ ਗੱਲ ਦਾ ਇਲਮ ਹੁੰਦਾ ਵੀ ਬਿਫੋਰ ਆਈ ਸੇ ਸਮਥਿੰਗ ਲਾ ਇਹਦੇ 'ਤੇ ਕੀ ਕਹਿੰਦਾ, ਨਾ ਕਿ ਉਹਦੀ ਭਾਵਨਾ ਕੀ ਕਹਿੰਦੀ। ਉਹ ਵੱਖਰੀ ਗੱਲ ਆ ਵੀ ਭਾਰਤ ਤੋਂ ਆਏ ਹੋਏ ਜਿਹੜੇ ਕੈਨੇਡਾ ਦੇ ਵਿੱਚ ਐਮ ਪੀ ਨੇ ਉਹ ਜੋ ਬੋਲਦੇ ਨੇ ਉਹ ਵੱਖਰੀ ਗੱਲ ਆ। ਈਵਨ ਕਿ ਇੱਕ ਇੱਕ ਆਪਣਾ ਰੀਸੈਂਟ ਇੰਸੀਡੈਂਟ ਵੀ ਹੋਇਆ ਭਗਵਦ ਗੀਤਾ ਪਾਰਕ ਦੇ ਵਿੱਚ, ਜਿਹੜਾ ਕਿ ਹੋਇਆ ਹੀ ਨਹੀਂ, ਪਰ ਭਾਰਤ ਤੋਂ ਆਏ ਹੋਏ ਜਿਹੜੇ ਐਮ ਪੀ ਪੀ ਨੇ ਆਰੀਆ ਕੈਨੇਡਾ, ਉਹਨਾਂ ਨੇ ਬੜੀ ਛੇਤੀ ਟਵੀਟ ਮਾਰ ਕੇ ਕਹਿ ਦਿੱਤਾ ਜੀ ਹੇਟ ਕ੍ਰਾਈਮ ਹੋ ਗਿਆ ਅਤੇ ਵੈਂਡਲਿਜ਼ਮ ਹੋ ਗਿਆ। ਸੋ ਉਹਨੂੰ ਉਹਨੇ ਹਜੇ ਆਪਣੀ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ ਅਤੇ ਨਾਲ ਨਾਲ ਜਿਵੇਂ ਓਟਵਾ ਅੰਬੈਸੀ ਨਾਲੇ ਬੈਠੀ ਹੁੰਦੀ ਉਹਦੇ ਨਾਲ ਦੇ ਕਮਰੇ 'ਚ ਹੁੰਦੀ ਆ ਅਤੇ ਓਟਵਾ ਅੰਬੈਸੀ ਨੇ ਵੀ ਨਾਲ ਲੱਗਦੇ ਟਵੀਟ ਮਾਰ ਦਿੱਤਾ ਜੀ ਵੈਂਡਲਿਜ਼ਮ ਹੋ ਗਿਆ, ਹੇਟ ਕ੍ਰਾਈਮ ਹੋ ਗਿਆ, ਪਰਪਟੇਟਰਸ ਫੜ ਲਓ, ਚੱਕ ਲਓ, ਗੱਡੀਆਂ ਭੇਜ ਦਿਉ, ਜੀਪਸੀਆਂ ਭੇਜ ਦਿਉ, ਸੀ ਆਰ ਪੀ ਐੱਫ, ਬੀ ਐੱਸ ਐੱਫ, ਆਰ ਆਰ, ਸਾਰਾ ਕੁਛ ਜੋ ਹੈਗਾ ਭੇਜ ਦਿਉ, ਚੱਕ ਲਿਆਓ ਬੰਦੇ। ਅਤੇ ਜਦੋਂ ਉਸ ਤੋਂ ਬਾਅਦ ਵੈਨਕੂਵਰ ਅੰਬੈਸੀ ਨੇ ਵੀ ਕਿਹਾ ਵੀ ਜੇ ਆਟਵਾ ਨੇ ਮਾਰ ਦਿੱਤਾ ਮੈਂ ਕਾਹਤੇ ਪਿੱਛੇ ਰਹਾਂ, ਉਹਨਾਂ ਨੇ ਵੀ ਜੋ ਲਿਖਤਾ ਜੀ ਚੱਕ ਦਿਉ। ਫਿਰ ਟੋਰਾਂਟੋ ਵਾਲੇ ਤਾਂ ਪਹਿਲਾਂ ਹੀ ਲੜੀ ਹੁੰਦੇ ਨੇ। ਸੋ ਉਸ ਤੋਂ ਬਾਅਦ ਉਹ ਖਬਰ ਭਾਰਤੀ ਮੀਡੀਆ ਕੋਲ ਚਲੀ ਗਈ, ਇੰਡੀਆ ਟੁਡੇ, ਇੰਡੀਆ ਟਮਾਰੋ, ਇੰਡੀਆ ਜਸਟਡੇ, ਇੰਡੀਆ ਆਈ ਡੋਂਟ ਨੋ, ਇੱਦਾਂ ਦੇ ਜਿੰਨੇ ਬਹੁਤ ਤੁਰੇ ਫਿਰਦੇ ਆ, ਉਹਨਾਂ ਨੇ ਵੀ ਮਾਰ ਦਿੱਤੀਆਂ ਜੀ, ਬਹੁਤ ਮਾੜੀ ਹੋ ਗਈ, ਭਗਵਦ ਗੀਤਾ ਪਾਰਕ ਵੈਂਡਲਿਜ਼ਮ ਹੋ ਗਿਆ। ਸੋ ਉੱਥੇ ਜਦੋਂ ਪੀਲ ਪੁਲਿਸ ਨੂੰ ਪਤਾ ਲੱਗਿਆ, ਹੁਣ ਗੱਲ ਹੈਗੀ ਆ ਵੀ ਪੀਲ ਪੁਲਿਸ ਇੱਕ ਇੰਸਟੀਟਿਊਸ਼ਨ ਆ ਜਿਹੜਾ ਕਿ ਬਾਏ ਲਾਅ ਕੰਮ ਕਰਦਾ,
ਬਿਲਕੁਲ
ਉਹ ਭਾਵਨਾ ਦੇ ਉੱਤੇ ਕੰਮ ਨਹੀਂ ਕਰਦਾ ਅਤੇ ਨਾ ਉਹ ਕਿਸੇ ਦੇ ਵੱਲੋਂ ਦਿੱਤੇ ਹੋਏ ਆਟਵਾ ਤੋਂ ਆਏ ਅੰਬੈਸੀ ਆਟਵਾ ਤੋਂ ਆਇਆ ਬਿਆਨ, ਟੋਰਾਂਟੋ ਤੋਂ ਆਇਆ ਬਿਆਨ, ਜਾਂ ਕਿਸੇ ਐਮ ਪੀ ਪੀ ਜਿਹੜਾ ਕਿ ਭਾਰਤੀ ਮੂਲ ਦਾ ਹੋਵੇ ਉਹਦਾ ਕਿਸੇ ਨੇ ਟਵੀਟ ਵੱਜਿਆ, ਅਤੇ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਪੀਲ ਪੁਲਿਸ ਦੇ ਜਿਹੜੇ ਸਰਜੈਂਟ ਨੇ ਕਿਹਾ ਜੀ ਹੁਣ ਜਿਪਸੀਆਂ ਕੱਢ ਲਓ, ਟਵੀਟ ਵੱਜ ਗਿਆ, ਅਤੇ ਉਹਨਾਂ ਨੇ ਕਿਹਾ ਜੀ ਅਸੀਂ ਆਪ ਇਨਵੈਸਟੀਗੇਸ਼ਨ ਕਰਦੇ ਹਾਂ, ਕਿਉਂਕਿ ਇੰਸਟੀਟਿਊਸ਼ਨ ਡਿਵੈਲਪ ਇਸ ਤਰੀਕੇ ਨਾਲ ਹੋਇਆ, ਪੁਲਿਸ ਦੀ ਜਿਹੜੀ ਆ ਜਿਹੜੀ ਟ੍ਰੇਨਿੰਗ ਆ ਉਹ ਇਸ ਤਰੀਕੇ ਨਾਲ ਹੋਈ ਆ ਵੀ ਜਦ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਕਰਦੇ ਉਹਨਾਂ ਨੇ ਕਿਸੇ ਨੇ ਕੁਛ ਨਹੀਂ ਬੋਲਣਾ। ਤਾਂ ਉਹਨਾਂ ਨੇ ਗੱਡੀਆਂ ਆਪਣੀਆਂ ਭਗਵਦ ਗੀਤਾ ਪਾਰਕ ਭੇਜੀਆਂ ਅਤੇ ਭਗਵਦ ਗੀਤਾ ਪਾਰਕ ਜਾ ਕੇ ਦੇਖਿਆ ਵੀ ਉੱਥੇ ਤਾਂ ਕੁਛ ਵੀ ਇੱਦਾਂ ਦਾ ਨਹੀਂ ਹੋਇਆ, ਅਤੇ ਉਹਨਾਂ ਨੇ ਕਿਹਾ ਜੀ, ਫਿਰ ਪੀਲ ਪੁਲਿਸ ਨੇ ਟਵੀਟ ਮਾਰਿਆ ਵੀ ਜਿਹੜਾ ਭਗਵਦ ਗੀਤਾ ਪਾਰਕ ਵਾਲਾ ਸਾਈਨ ਸੀ ਉਹ ਸਾਈਨ ਨੂੰ ਜਿਹੜਾ ਜਦੋਂ ਉਹਦੀ ਸੈਰਮਨੀ ਹੋਈ ਆ ਉਹ ਟੈਂਪਰਰੀ ਲਿਆਂਦਾ ਹੋਇਆ ਸੀ, ਕਿਉਂਕਿ ਉਸ ਸਮੇਂ ਪਰਮਾਨੈਂਟ ਸਾਈਨ ਨਹੀਂ ਸੀ ਉੱਥੇ, ਟੈਂਪਰਰੀ ਸੀ। ਸੋ ਟੈਂਪਰਰੀ ਸਾਈਨ ਨੂੰ ਹਟਾ ਦਿੱਤਾ ਗਿਆ ਤਾਂ ਕਿ ਪੱਕਾ ਲਾ ਦਿੱਤਾ ਜਾਵੇ ਪਰਮਾਨੈਂਟ। ਸੋ ਇੰਨੀ ਕੁ ਗੱਲਬਾਤ ਹੋਈ, ਉਹ ਵੀ ਕਿ ਲੋਕਲ ਡਿਪਾਰਟਮੈਂਟ ਜਿਹੜਾ ਆ ਜਿਹੜਾ ਕਿ ਪਾਰਕ ਡਿਪਾਰਟਮੈਂਟ ਆ ਉਹਨੇ ਹੀ ਉਹ ਸਾਈਨ ਰਿਮੂਵ ਕੀਤਾ ਜਿਹੜਾ ਕਿ ਟੈਂਪਰਰੀ ਸੀ ਤਾਂ ਕਿ ਪਰਮਾਨੈਂਟ ਸਾਈਨ ਲਾ ਦਿੱਤਾ ਜਾਵੇ। ਪਰਮਾਨੈਂਟ ਸਾਈਨ ਹੁੰਦਾ ਵੀ ਥੱਲੇ ਸੀਮੈਂਟ ਪਾ ਕੇ ਪੱਕਾ ਲਾ ਦਿੱਤਾ ਜਾਵੇ। ਸੋ ਪਾਰਕ ਵਾਲੇ ਉਹ ਲੈ ਕੇ ਗਏ ਸੀ ਅਤੇ ਉਹਨਾਂ ਨੇ ਅੱਧਿਆਂ ਨੇ ਕਿਹਾ ਜੀ ਖਾਲਿਸਤਾਨੀਆਂ ਨੇ ਚੱਕ ਲੈ ਗਏ, ਖਾਲਿਸਤਾਨੀਆਂ ਨੇ ਭਗਵਦ ਗੀਤਾ ਪਾਰਕ ਦੀ ਬੇਇੱਜ਼ਤੀ ਕਰਤੀ, ਵੈਂਡਲਿਜ਼ਮ ਕਰਤਾ, ਅਤੇ ਨਿਕਲਿਆ ਕੁਛ ਵੀ ਨਹੀਂ। ਅਤੇ ਫਿਰ ਜਦੋਂ ਪੀਲ ਪੁਲਿਸ ਦਾ ਟਵੀਟ ਆ ਗਿਆ ਅਤੇ ਆਰੀਆ ਕੈਨੇਡਾ ਦਾ ਗਿਆ ਭੱਜ, ਟਵੀਟ ਮਾਰ ਕੇ ਉਹਦਾ ਡਿਲੀਟ ਕਰ ਗਿਆ, ਅਤੇ ਆਟਵਾ ਅੰਬੈਸੀ ਜਿਹੜੀਆਂ ਹੋਰ ਅੰਬੈਸੀਆਂ ਨੇ ਉਹ ਚਲੋ ਉਹਨਾਂ ਦੇ ਤਾਂ ਜਿਹੜੇ ਪਿੱਛੋਂ ਆਏ ਹੁੰਦੇ ਨੇ ਭਾਰਤ ਵੱਲੋਂ ਐਫ ਆਈ ਜਿਹੜੇ ਫੋਰਨ ਸਰਵਿਸਿਜ਼ ਦੇ ਹੁੰਦੇ ਨੇ ਉਹ ਤਾਂ ਪੂਰੇ ਟ੍ਰੇਨਡ ਕੀਤੇ ਹੁੰਦੇ ਵੀ ਤੁਸੀਂ ਤਾਂ ਮੰਨਣਾ ਹੀ ਨਹੀਂ, ਤੁਸੀਂ ਢੀਠ ਬਣ ਕੇ ਰਹਿਣਾ, ਮਾਫ਼ੀ ਤਾਂ 1984 ਸਿੱਖ ਨਸਲ ਕੁਛ ਦੀ ਨਹੀਂ ਮੰਗੀ ਗਈ ਕਿਸੇ ਕੋਲੋਂ, ਅਤੇ ਟਵੀਟਾਂ ਟਵੂਟਾਂ ਦੀਆਂ ਮਾਫ਼ੀਆਂ ਕਿਹੜਾ ਮੰਗਦਾ, ਸਮਝਦੇ ਨਾ ਗੱਲ ਨੂੰ। ਸੋ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਨਸਲ ਕੁਛ ਦੀ ਮਾਫ਼ੀ ਨਹੀਂ ਮੰਗੀ ਅਤੇ ਨਾ ਉਹਨਾਂ ਨੂੰ ਕਦੇ ਬੇਗੁਨਾਹ ਗੁਨਾਹਗਾਰਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਟਵੀਟ ਦੀ ਮਾਫ਼ੀ ਮੂਫੀ ਕਿਹੜੀ ਗੱਲ ਹੁੰਦੀ ਆ। ਸੋ ਕਹਿਣ ਤੋਂ ਭਾਵ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਭਾਰਤ ਅੱਜ ਕੈਨੇਡਾ ਨੂੰ ਇਹ ਕਹਿ ਰਿਹਾ ਜੀ ਇਹ ਬੰਦ ਕਰੋ, ਸੋ ਕਹਿਣ ਤੋਂ ਭਾਵ ਜਿਹੜਾ ਉੱਥੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਦੇ ਵਾਂਟ ਦਾ ਕੈਨੇਡਾ ਟੂ ਵਰਕ ਦਾ ਸੇਮ ਵੇ,
ਸੇਮ ਵੇ, ਇਹੀ ਚਾਹੁੰਦੇ ਉਹ। ਇਹ 'ਚ ਇੱਥੋਂ ਇਹ ਸਾਬਤ ਹੁੰਦਾ ਵੀ ਉਹਨਾਂ ਉਹ ਸੋਚਦੇ ਵੀ ਉਹਨਾਂ ਦਾ ਸਿਸਟਮ ਸੁਪੀਰੀਅਰ ਆ। ਹੁਣ ਜਿਹੜੀ ਗੱਲ ਹੈ ਨਾ, ਜਦੋਂ ਭਾਅ ਜੀ ਤੁਸੀਂ ਕੋਈ ਮੇਡ ਇਨ ਇੰਡੀਆ ਕਰਨਾ ਉਹਦੇ ਲਈ ਇੱਕ ਇਨਫਰਾਸਟ੍ਰਕਚਰ ਹੁੰਦਾ, ਜਿੱਦਾਂ US ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਸੀ ਇੱਕ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਆ, ਉਹ ਕੋਈ ਦਵਾਈ ਤੁਸੀਂ ਅੱਜ ਬਣਾ ਲਓ, ਫਰਜ਼ ਕਰੋ ਤੁਸੀਂ ਕੈਂਸਰ ਦਾ ਇਲਾਜ ਕਰਦੇ ਹੋ ਕਿਤੇ ਟੈਸਟ ਵਿੱਚ, ਉਹਦੇ ਡਰੱਗ ਟ੍ਰਾਇਲਸ ਹੁੰਦੇ ਆ, ਉਹਦਾ ਐਡਵਰਸ ਇਫੈਕਟ ਕੀ ਹੁੰਦਾ। ਸਿਸਟਮ ਕੋਈ ਵੀ ਪਰਫੈਕਟ ਆ ਅਸੀਂ ਇਹ ਨਹੀਂ ਕਹਿੰਦੇ, ਹਰ ਸਿਸਟਮ ਦੇ ਵਿੱਚ ਪਰ ਮਿਨੀਮਮ ਲੀਸਟ ਜਿਹੜਾ ਉਹ ਕੁਛ ਕਰਦੇ ਆ, ਉਹ ਘੱਟੋ ਘੱਟ ਮੈਨੂੰ ਲੱਗਦਾ ਅੱਜ ਤੱਕ ਟਰੰਪ ਸਾਹਿਬ ਨੇ ਜ਼ਰੂਰ ਕੋਸ਼ਿਸ਼ ਕੀਤੀ ਸੀ ਵੀ ਉਹ 6 ਮਹੀਨੇ 'ਚ ਹੀ ਇੱਕਦਮ ਗੋਲੀ ਚੱਲ ਜਾਇਆ ਕਰੇ ਜਿਹੜੀ ਵੀ ਕੋਈ ਰਿਲੀਜ਼ ਹੁੰਦੀ ਆ, ਪਰ ਉਹ ਜਿਹੜੀ FDA ਆ ਉਹ ਇੱਕ ਇੱਦਾਂ ਦੀ ਬੋਡੀ ਆ ਜਿਹੜੀ ਸਕਰੂਟਨਾਈਜ਼ ਕਰਦੀ ਹੈ ਇਹਨਾਂ ਚੀਜ਼ਾਂ ਨੂੰ, ਕਿਉਂਕਿ ਇੱਕ ਸਿਸਟਮ ਹੈ ਨਾ, ਜਦੋਂ ਤੁਸੀਂ ਜਿਹੜੀ ਡੈਮੋਕ੍ਰੇਸੀ, ਇਹ ਨਹੀਂ ਹੁੰਦਾ ਵੀ ਤੁਸੀਂ ਵੋਟ ਪਾ ਕੇ ਆ ਗਏ ਤਾਂ ਤੁਸੀਂ ਡੈਮੋਕ੍ਰੇਸੀ ਹੋ ਗਈ। ਡੈਮੋਕ੍ਰੇਸੀ ਦਾ ਇੱਕ ਅਪਰੈਟਸ ਹੁੰਦਾ ਗਰਾਊਂਡ ਤੋਂ ਅੱਪ ਚੱਲਦਾ, ਉਹ ਜਿਹੜੀ ਤੁਸੀਂ ਪੁਲਿਸ ਦੀ ਗੱਲ ਕਰਦੇ ਆ, ਪੁਲਿਸ ਇੱਥੇ ਲੋਕਲ ਮਿਊਨਿਸਪੈਲਿਟੀਜ਼ ਦੀ ਪੁਲਿਸ ਹੈ, ਇਹ ਨਹੀਂ ਵੀ ਉਹ RCMP ਵਾਂਗੂ ਉੱਥੋਂ ਸਿਲੈਕਟ ਹੋ ਕੇ ਆਉਂਦਾ ਕੋਈ ਬੰਦਾ ਕੈਨੇਡੀਅਨ ਪਬਲਿਕ ਪੁਲਿਸ ਸਰਵਿਸਿਜ਼ ਦੇ ਵਿੱਚ ਆ ਕੇ ਬਹਿ ਜਾਂਦਾ ਆਪਣੇ ਇੱਥੇ ਮਿਸੀਸਾਗਾ 'ਚ। ਉਹ ਮਿਸੀਸਾਗਾ ਦੇ ਟੈਕਸ ਬੇਸ ਦੇ ਉੱਤੇ ਪੁਲਿਸ ਬਣਦੀ ਆ, ਮਿਸੀਸਾਗਾ ਦੇ ਵਿੱਚ ਉਹਨਾਂ ਬੰਦਿਆਂ ਦੇ ਇੰਟਰਸਟ ਹੁੰਦੇ ਆ, ਮਿਸੀਸਾਗਾ ਦੀ ਮਿਊਨਿਸਪੈਲਿਟੀ ਜਿਹੜੇ ਹੁਣ ਆਪਣੇ ਵੀ ਇੱਥੇ ਮੇਅਰ ਦੇ ਇਲੈਕਸ਼ਨ ਬ੍ਰੈਂਪਟਨ ਦੇ ਵਿੱਚ ਹੋਣ ਵਾਲੇ ਆ, ਉਹ ਸਾਰਾ ਜਿਹੜਾ ਸਿਸਟਮ ਮਨੀ ਜਿਹੜਾ ਤੁਸੀਂ ਟੈਕਸ ਪੇ ਕਰਦੇ ਹੋ ਪ੍ਰੋਪਰਟੀ ਟੈਕਸ, ਉਹਦੇ ਵਿੱਚੋਂ ਪੁਲਿਸ ਦੇ ਵੀ ਫੰਡ ਹੁੰਦੇ ਆ। ਸੋ ਉਹਦਾ ਉਸ ਉਹ ਹੁੰਦੀ ਸੋਵਰਨ ਲੋਕਾਂ ਦੇ ਵਿੱਚ, ਜਿਹੜੀ ਗਰਾਊਂਡ ਤੋਂ ਅੱਪ ਜਾਂਦੀ ਹੈ ਡੈਮੋਕ੍ਰੇਸੀ, ਜਿਹੜੀ ਉੱਥੇ ਹੁੰਦੀ ਆ ਉਹ ਤੁਸੀਂ ਤੁਹਾਡੇ ਸਾਹਮਣੇ ਆ ਵੀ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਪਹਿਲਾਂ ਬੈਨ ਹੁੰਦਾ ਆ ਟਰੈਵਲ ਕਰਨ ਦੇ ਲਈ ਐਜ਼ ਏ ਚੀਫ ਮਿਨਿਸਟਰ, ਬਾਅਦ 'ਚ ਹੋ ਜਾਂਦਾ ਕਿ ਉਹ ਚਾਹੁੰਦੇ ਨੇ ਵੀ ਇੱਦਾਂ ਦੀ ਹਿਟਲਰ ਟਾਈਪ ਗੌਰਮੈਂਟਾਂ ਇੱਥੇ ਵੀ ਜਾਣੀ ਅੱਜ ਵੀ ਚੱਲਣ 2022 ਦੇ ਵਿੱਚ। ਸੋ ਜਿਹੜੀ ਪੋਲਰਾਈਜੇਸ਼ਨ ਦਾ ਹੀ ਐਕਿਊਜੇਸ਼ਨ ਕੀਤੀ ਜਾਂ ਇਲਜ਼ਾਮ ਲਾਇਆ ਕੈਨੇਡਾ ਦੇ ਉੱਪਰ, ਉਹ ਤੁਸੀਂ ਦੇਖੋ ਭਾਅ ਜੀ, ਉਹ ਜਿਹੜੀ ਉਹ ਤੁਸੀਂ ਕਹਿੰਦੇ ਨਾ ਮੰਦਰ ਵਿੱਚ ਕਿਸੇ ਨੇ ਗ੍ਰੈਫਿਟੀ ਕੀਤੀ ਜਾਂ ਬੜਾ ਮੰਦਭਾਗੀ ਗੱਲ ਸੀ ਉਹ, ਪਰ ਉਹ ਤਾਂ ਡਰਾਮਾ ਨਿਕਲਿਆ। ਤੁਹਾਨੂੰ ਮੈਂ ਇੱਕ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦਵਾਂ ਵੀ ਕੁੱਕੀ ਸੁੱਖੀ ਦੀ ਟ੍ਰਾਇਲ ਦੇ ਵਿੱਚ ਅਮੈਰੀਕਾ ਦੇ ਵਿੱਚ ਇੱਕ ਚਿੱਠੀ ਆ ਗਈ ਪ੍ਰੋਸੀਕਿਊਟਰ ਨੂੰ ਜਿਹੜਾ ਸਰਕਾਰੀ ਵਕੀਲ ਹੁੰਦਾ, ਤੇ FBI ਨੇ ਉਹਦੀ ਇਨਵੈਸਟੀਗੇਸ਼ਨ ਕਰ ਲਈ। ਹੁਣ FBI ਵਾਲੀ ਜੇ ਤਾਂ ਸ਼ਾਮ ਤੱਕ ਸਵੇਰ ਤੱਕ ਵਾਲੇ ਪ੍ਰੋਗਰਾਮ ਚਲਾਉਂਦੀ ਹੁੰਦੀ ਆ, ਪੈਸੇ ਪੂਸੇ ਦੇ ਕੇ ਆਪਣੇ ਬਣਾ ਕੇ ਉਹਨਾਂ ਦੀ ਵਿਊਅਰਸ਼ਿਪ, ਫੇਰ ਤਾਂ ਨੀ ਕੁਛ ਵੀ ਹੋਣਾ ਸੀ। ਉਹਨਾਂ ਨੇ ਇਨਵੈਸਟੀਗੇਸ਼ਨ ਕਰ ਲਈ। ਉਦੋਂ ਹੁੰਦੇ ਸੀ ਭਾਜੀ ਟਾਈਪਰਾਈਟਰ। ਸੋ ਟਾਈਪਰਾਈਟਰ ਤੋਂ ਇਹ ਨਿਕਲਿਆ ਵੀ ਜਿਹੜੀ ਇਹ ਚਿੱਠੀ ਆ ਪ੍ਰੋਸੀਕਿਊਟਰ ਦੇ ਆਫਿਸ ਚੋਂ ਟਾਈਪ ਹੋਈ, ਜਾਣੀ ਸਰਕਾਰੀ ਵਕੀਲ ਜਿਹੜੀ ਸੀਗੀ ਕੋਈ ਉਧਰਲੀ ਵਿਚਾਰੀ ਭਾਰਤ ਵੱਲ ਦੀ ਵਕੀਲਣ, ਉਹ ਜੀ ਉਹਨੇ ਇਨਸੈਂਟੀ ਦਾ ਡਿਫੈਂਸ ਲੈ ਲਿਆ ਵੀ ਮੇਰਾ ਦਿਮਾਗ ਸਹੀ ਨਹੀਂ ਹੈ, ਨਹੀਂ ਤਾਂ ਉਹ ਗਈ ਸੀ। ਸੋ ਜਿਹੜੇ ਇੱਦਾਂ ਸਿਸਟਮ ਇੱਥੇ ਚਲਾਉਣਾ ਚਾਹੁੰਦੇ ਆ ਇਹ ਸਾਡੇ ਇਸ ਮੁਲਕ ਦੇ ਵਿੱਚ, ਪਰ ਇਹ ਨਹੀਂ ਇਹਨਾਂ ਤੋਂ ਹੋਣਾ, ਇਹ ਬਹੁਤ ਵੱਡੀ ਲੜਾਈ ਆ। ਸਾਡੇ ਕੋਲ ਸਮਾਂ ਆ ਅੱਜ ਜਿਹੜੀ ਇਸ ਵੇਲੇ ਸਿਚੁਏਸ਼ਨ ਵਰਲਡ ਦੀ ਆ, ਸਾਡੇ ਉਹਦੇ ਵਿੱਚ ਹੱਕ ਕਿੱਥੇ ਨੇ, ਸਾਡੇ ਹਿੱਤ ਕਿੱਥੇ ਨੇ। ਸੋ ਰੈਦਰ ਦੈਨ ਵੀ ਅਸੀਂ ਇਮੋਸ਼ਨਲ ਹੋ ਕੇ ਕੋਈ ਡਿਸੀਜਨ ਕੋਈ ਗੱਲਾਂ ਕਰੀਏ ਜਿੱਦਾਂ ਆਪਣੇ ਬੰਦੇ ਅਕਸਰ ਕਰ ਜਾਂਦੇ ਆ, ਇਹ ਬੜੇ ਧਿਆਨ ਨਾਲ ਸੋਚਣ ਵਾਲੀ ਗੱਲ ਆ ਵੀ ਸਾਡੇ ਸਿੱਖ ਕੌਮ ਦੇ ਜਿਹੜੇ ਨੈਸ਼ਨਲ ਇੰਟਰਸਟ ਆ ਉਹ ਕੀ ਆ, ਉਹਦੇ ਮੁਤਾਬਕ ਅਸੀਂ ਕੀ ਗੱਲ ਕਰਨੀ ਆ। ਸੋ ਪੋਲਰਾਈਜੇਸ਼ਨ ਜਿਹੜਾ ਆ, ਜਿਹੜਾ ਤੁਸੀਂ ਕੌਂਸਲੇਟ ਦਾ ਨਾਂ ਲਿਆ, ਉਹ ਕ੍ਰੀਏਟ ਕਰ ਰਿਹਾ ਕਿਉਂਕਿ ਇਹ ਅਨਫਾਊਂਡਡ ਸੀਗਾ। ਪੁਲਿਸ ਨੇ ਹਾਲੇ ਕਿਸੇ ਨੂੰ ਅਰੈਸਟ ਨਹੀਂ ਕੀਤਾ, ਕੋਈ ਇਨਵੈਸਟੀਗੇਸ਼ਨ ਨਹੀਂ ਸੀ, ਕੋਈ ਪੁਲਿਸ ਨੇ ਇੱਕ ਐਰੋ ਜਣੀ ਕਹਿੰਦੇ ਫਿੰਗਰ ਪੁਆਇੰਟ ਨਹੀਂ ਕੀਤਾ ਸੀਗਾ, ਕਿਉਂਕਿ ਸਾਡੇ ਤਾਂ ਇੱਕ ਬੰਦਾ ਵੀ ਆਇਆ ਨਰੰਗ ਸਾਹਿਬ, ਉਹਨਾਂ ਦਾ ਟਵੀਟ ਤੁਸੀਂ ਦੇਖਿਆ, ਉਹਨਾਂ ਨੇ ਕਿਹਾ ਮੈਨੂੰ ਉਹਨੀ ਲੰਗਰ ਛਕਾਇਆ, ਉਹਨੀ ਮੈਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ। ਵੀ ਪੁਲਿਸ ਦੀ ਗੱਲ ਵੀ ਚਲੋ ਉਹਨਾਂ ਨੇ ਕੀਤੀ ਹੈ, ਪਰ ਆਪਣੇ ਲੋਕਾਂ ਨੇ ਵੀ ਜਿਹੜੇ ਵਲੰਟੀਅਰ ਸੀਗੇ ਉਹਨਾਂ ਨੇ ਉਹ ਕੰਮ ਕੀਤਾ, ਅਸੀਂ ਤਾਂ ਭਾਜੀ ਚਲਾਵਾਂਗੇ ਇੱਦਾਂ ਦਾ ਸਿਸਟਮ। ਸੋ ਜਿਹੜਾ ਉਹ ਚਲਾਉਣਗੇ ਉਹ ਤੁਸੀਂ ਦੇਖ ਹੀ ਸਕਦੇ ਆ। ਸੋ ਉਸੇ ਤਰੀਕੇ ਦੇ ਨਾਲ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਦਵਾਈਆਂ ਬਣਾਉਣ ਦਾ ਜਰਮਨ ਦੀ ਇੱਕ ਆਪਣੀ ਚੈਂਸਲਰ ਸੀ ਮਾਰਕਲ, ਉਹਨੇ ਕਿਹਾ ਸੀ ਭਾਰਤ ਨੂੰ ਅਸੀਂ ਅਲਾਓ ਕੀਤਾ, ਜਿਹੜੀਆਂ ਤੁਸੀਂ ਸੈਰੋਡਾਨ ਸੈਰੋਡਾਨ ਉੱਥੇ ਗੋਲੀਆਂ ਖਾਂਦੇ ਹੋ ਨਾ, ਵੀ ਅਸੀਂ ਅਲਾਓ ਕੀਤਾ ਸੀ ਭਾਰਤ ਨੂੰ ਦਵਾਈਆਂ ਬਣਾਉਣ ਦੇ ਲਈ। ਸੋ ਤੁਸੀਂ ਕਹਿ ਰਹੇ ਹਾਂ ਵੀ ਅਸੀਂ ਗੈਂਬੀਆ 'ਚ ਜਾ ਕੇ ਵੇਚਣੀਆਂ, ਪਹਿਲਾਂ ਆਪਣੇ ਅੰਦਰ ਜ਼ਰੂਰ ਦੇਖ ਲਿਓ, ਇਹ ਬੜੀ ਵੱਡੀ ਗੇਮ 'ਚ ਤੁਸੀਂ ਜਾ ਰਹੇ ਹਾਂ ਪੈਰ ਰੱਖਣ। ਡਿਜੀਟਲ ਰੁਪੀ ਵੀ ਕਹਿੰਦੇ ਹਜੇ ਲਾਂਚ ਕਰਨਾ ਆ ਅਸੀਂ। ਸੋ ਇਹ ਸਾਰਾ ਕੁਛ ਤੁਹਾਡਾ ਕੀ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਦੇਖੋਗੇ ਤਾਸ਼ ਦੇ ਪੱਤਿਆਂ ਵਾਂਗੂ ਖਿੰਡਰ ਜਾਊਗਾ ਸਭ ਕੁਛ ਉਸ ਖਿੱਤੇ ਦੇ ਵਿੱਚ, ਤਾਂ ਉਦੋਂ ਤੁਸੀਂ ਚੱਕਣਾ ਕੀ ਚੱਕਣਾ ਦੇਖ ਲਓ ਜੀ।
ਜੀ ਬਿਲਕੁਲ ਜੀ। ਸੋ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਜਿਹੜੀ ਆ ਜ਼ਰੂਰ ਸ਼ੇਅਰ ਕਰਨੀ ਚਾਹੁੰਦਾ ਹਾਂ। ਇੱਕ ਤਾਂ ਹੁੰਦੀ ਹੈ ਨਾ ਫੋਰਨ ਡਾਇਰੈਕਟ ਇਨਵੈਸਟਮੈਂਟ, ਜਿਹਨੂੰ ਕਹਿੰਦੇ FDI, ਇੱਕ FDI ਇੱਕ ਹੋਰ ਹੁੰਦੀ ਹੈ ਫੋਰਨ ਡਾਇਰੈਕਟ ਇੰਟਰਫੇਰੈਂਸ।
ਹਾਂਜੀ।
ਸੋ ਜਦੋਂ ਅੱਜ ਕੈਨੇਡਾ ਦੇ ਲਾਅ ਐਂਡ ਆਰਡਰ 'ਚ, ਕੈਨੇਡਾ ਦੇ ਪੋਲੀਟੀਕਲ ਸਿਸਟਮ 'ਚ ਇੱਕ ਫੋਰਨ ਡਾਇਰੈਕਟ ਇੰਟਰਫੇਰੈਂਸ ਜਿਹੜੀ ਹੋ ਰਹੀ ਆ, ਜਦੋਂ ਇੱਕ ਭਾਰਤੀ ਮੂਲ ਦਾ MP ਟਵੀਟ ਮਾਰਦਾ, ਫੇਕ ਟਵੀਟ ਮਾਰਦਾ ਭਗਵਦ ਗੀਤਾ ਦੇ ਕਰਕੇ, ਈਵਨ ਕਿ ਪਹਿਲਾਂ ਤਾਂ ਇਹ ਗੱਲ ਚਾਹੀਦੀ ਆ ਵੀ ਕੋਈ ਇੰਸੀਡੈਂਟ ਹੋਇਆ ਲੈਟਸ ਵੇਟ ਫੋਰ ਲਾਅ ਐਨਫੋਰਸਮੈਂਟ ਏਜੰਸੀਜ਼ ਵਟ ਦੇ ਸੇ, ਹੈ ਨਾ। ਉਸ ਤੋਂ ਪਹਿਲਾਂ ਹੀ ਤੁਸੀਂ ਪ੍ਰੈਸ ਰਿਲੀਜ਼ ਵੀ ਕੱਢ ਦਿੰਦੇ ਹੋ, ਅਤੇ ਆਟਵਾ ਅੰਬੈਸੀ ਅਤੇ ਭਾਰਤ ਦੀਆਂ ਤਿੰਨੇ ਅੰਬੈਸੀਆਂ ਦੇ ਟਵੀਟ ਜਦੇ ਆ ਜਾਂਦੇ ਨੇ। ਸੋ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਡਾਇਰੈਕਟ ਫੋਰਨ ਇੰਟਰਫੇਰੈਂਸ ਜਿਹੜੀ ਆ ਕੈਨੇਡਾ ਦੇ ਵਿੱਚ ਜਿਹੜੀ ਆ ਹੋ ਰਹੀ ਆ, ਜਿਹਦੇ ਕਰਕੇ ਇਨਫਲੂਐਂਸ ਕੀਤਾ ਜਾ ਰਿਹਾ, ਦਬਾਅ ਪਾਇਆ ਜਾ ਰਿਹਾ ਕੈਨੇਡਾ ਦੇ ਵਿੱਚ, ਤੁਹਾਨੂੰ ਲੱਗਦਾ ਇਹਦੇ 'ਤੇ?
ਬਿਲਕੁਲ। ਜਿੱਦਾਂ ਤੁਸੀਂ ਭਾਅ ਜੀ ਪਿੱਛੇ ਜਿਹੇ ਜਦੋਂ ਟਰੰਪ ਸਾਹਿਬ ਪ੍ਰੈਜੀਡੈਂਟ ਇਲੈਕਟ ਹੋਏ ਸੀਗੇ, ਉਸ ਵੇਲੇ ਡੋਸੀਅਰ ਸਟੀਲ ਡੋਸੀਏ ਇੱਕ ਨਿਕਲਿਆ ਸੀ ਲੰਡਨ ਦੇ ਵਿੱਚੋਂ, ਉਹ MI5 ਵਿੱਚ ਕੰਮ ਕਰਦੇ ਸੀ। ਉਸ ਤੋਂ ਬਾਅਦ ਉਹ ਕਿੰਨਾ ਚਿਰ ਉਹ 17 ਏਜੰਸੀਆਂ ਨੇ ਇਨਵੈਸਟੀਗੇਟ ਕੀਤਾ ਫੋਰਨ ਇੰਟਰਫੇਰੈਂਸ ਨੂੰ ਰੋਕਣ ਦੇ ਲਈ, ਜਿਹੜੇ ਸੋਵਰਨ ਮੁਲਕ ਹੁੰਦੇ ਆ। ਕੈਨੇਡਾ ਨੂੰ ਇਹ ਦੇਖਣਾ ਪੈਣਾ ਕਿ ਕੈਨੇਡਾ ਦੇ ਵਿੱਚ, ਗਲੋਬਲ ਨਿਊਜ਼ ਦਾ ਵੀ ਇੱਕ ਬ੍ਰੈਂਪਟਨ ਗਾਰਡੀਅਨ ਨੇ ਵੀ ਦੱਸਿਆ ਸੀ ਜਦੋਂ ਕੌਂਸਲੇਟ ਜਰਨਲ ਨੇ ਇਹ ਮੇਰੇ ਕੋਲ ਉਹਦੀ ਸਾਰੀ ਸੀਗੀ ਸੇਵ ਕੀਤੀ ਉਹ, ਬਟ ਬਿਫੋਰ ਮੈਂ ਇਹਦੇ 'ਤੇ ਗਾਂਹ ਕਮੈਂਟ ਕਰਾਂ, ਮੈਂ ਉਹ ਜ਼ਰੂਰ ਰੀਫਰੈਸ਼ ਕਰਨਾ ਚਾਹੂੰਗਾ। ਸੋ ਐਟ ਪ੍ਰੈਜੈਂਟ ਮੇਰੇ ਕੋਲ ਉਹ ਇਨਫੋਰਮੇਸ਼ਨ ਜਿੱਦਾਂ ਵਿਸਰ ਜੀ ਰਹੀ ਦਿਮਾਗ ਦੇ ਵਿੱਚੋਂ, ਉੱਥੇ ਵੀ ਇਹ ਇਸਟੈਬਲਿਸ਼ਡ ਫੈਕਟ ਸੀਗਾ ਕਿ ਇੰਡੀਅਨ ਕੌਂਸਲੇਟ ਨੇ ਇੱਥੇ ਦੇ ਜਿਹੜਾ ਪੋਲੀਟੀਕਲ ਸਿਸਟਮ ਆ, ਉਹਦੇ ਬਾਅਦ 'ਚ ਉਹਨਾਂ ਨੇ ਸਟੇਟਮੈਂਟ ਦਿੱਤੀ ਵੀ ਅਸੀਂ ਬਿਲਕੁਲ ਇੰਟਰਫੇਅਰ ਨਹੀਂ ਕਰਦੇ, ਪਰ ਉਹ ਰੋਂਗ ਸੀ। ਉਹ ਫੈਕਟ ਪੇਸ਼ ਸੀਗੇ, ਉਹ ਦੋ ਕੋਟ ਐਂਡ ਕੋਟ ਨਿਊਜ਼ ਪੇਪਰ ਦੀਆਂ ਜਿਹੜੀਆਂ ਸਾਡੇ ਬੜੇ ਵੱਡੀਆਂ ਨਿਊਜ਼ ਪੇਪਰ ਆ ਉਹਨਾਂ ਦੀਆਂ ਗੱਲਾਂ ਸੀਗੀਆਂ ਕਿ ਇਟ ਇਜ਼ ਐਨ ਇੰਟਰਫੇਰੈਂਸ ਇਨ ਦੀ ਕੈਨੇਡੀਅਨ ਪੋਲੀਟੀਕਲ ਸਿਸਟਮ, ਚਾਹੇ ਉਹ ਆਉਣ ਵਾਲੇ ਸਮੇਂ ਵਿੱਚ ਤੁਸੀਂ ਲੋਕ ਦੇਖੋਗੇ ਜਗਮੀਤ ਦੇ ਵੀ ਜਿਹੜਾ ਸਾਡੇ ਐਨ ਡੀ ਪੀ ਦੇ ਲੀਡਰ ਨੇ ਜਿਹਨਾਂ ਨੇ ਕੱਲ੍ਹ ਸਟੇਟਮੈਂਟ ਵੀ ਦਿੱਤੀ ਆ ਉਹਨਾਂ ਦੀ ਕੋਨਸਟੀਚੁਐਂਸੀ ਦੇ ਵਿੱਚ ਵੀ ਕੁਛ ਨਾ ਕੁਛ ਪੰਜਾਬ 'ਚੋਂ ਜਿਹੜੇ ਅੱਜ ਕੱਲ੍ਹ ਬੜੇ ਗਰਮ ਲੀਡਰ ਉੱਠ ਰਹੇ ਨੇ ਉਹ ਇਹੋ ਜਿਹੀ ਗੱਲਬਾਤ ਕਰਨਗੇ ਜਿਹਦੇ ਨਾਲ ਕੋਈ ਹਾਲੇ ਤੱਕ ਮੇਰਾ ਮੈਂ ਕਰ ਨਹੀਂ ਸਕਦਾ ਇਹਨੂੰ ਡਿਟੇਲ ਦੇ ਵਿੱਚ ਗੱਲ ਆ ਪਰ ਕਈ ਵਾਰੀ ਇਨ ਬਿਟਵੀਨ ਦੀ ਲਾਈਨਸ ਤੁਸੀਂ ਨਿਊਜ਼ ਦੇਣੀ ਹੁੰਦੀ ਆ ਸੋ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਪੋਲੀਟੀਕਲ ਸਿਸਟਮ ਨੂੰ ਉਹ ਹੁਣ ਕੈਨੇਡਾ ਨੂੰ ਦਿਖਾਉਣਗੇ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਸਾਨੂੰ ਸਾਡੀ ਗੱਲ ਸੁਣ ਕੇ ਸਿੱਖਾਂ ਦੀ ਇਸ ਮੂਵਮੈਂਟ ਨੂੰ ਜਿਹੜੀ ਕਿ ਡੈਮੋਕਰੈਟਿਕ ਅਤੇ ਲੈਜੀਟੀਮੇਟ ਆ ਉਹਨੂੰ ਅੱਤਵਾਦ ਹੀ ਬਣਾਉਣ ਵਿੱਚ ਸਾਡੀ ਮਦਦ ਕਰਦੇ ਤਾਂ ਅਸੀਂ ਫਿਰ ਆਪਣੀ ਖੇਡ ਜਿਹੜੀ ਆ ਜਿਹੜੀ ਪਹਿਲਾਂ ਵੀ ਖੇਲੀ ਸੀ ਜਿਹੜੀ ਏਅਰ ਇੰਡੀਆ ਵਾਲੀ ਗੇਮ ਵੀ ਸੀਗੀ ਉਸ ਤਰ੍ਹਾਂ ਦੀਆਂ ਗੇਮਾਂ ਜਿਹੜੀਆਂ ਆ ਉਹ ਸ਼ਾਇਦ ਥੋੜ੍ਹੇ ਬਰੀਫ ਚਿਰ ਲਈ ਉਹ ਫਿਰ
ਤੁਸੀਂ ਚਲੋ ਗੱਲਬਾਤ ਕੀਤੀ ਹੈ ਮੈਂ ਤਾਂ ਕੱਲ੍ਹ ਦੀ ਜਿਹੜੀ ਆ ਫੋਰਨ ਅਫੇਅਰ ਡਿਪਾਰਟਮੈਂਟ ਜਿਹੜਾ ਭਾਰਤ ਦਾ ਜਿਹਨੂੰ ਕਿ ਫੋਰਨ ਸਟੇਟ ਮਿਨਿਸਟਰੀ ਕਹਿੰਦੇ ਆ ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਕਹਿੰਦੇ ਆ ਇੱਥੇ ਗਲੋਬਲ ਅਫੇਅਰ ਕਹਿੰਦੇ ਆ ਭਾਰਤ ਵਾਲੇ ਉਹਨੂੰ ਜਿਹੜਾ ਵਿਦੇਸ਼ ਮਹਿਕਮਾ ਕਹਿ ਦਿੰਦੇ ਨੇ ਸੋ ਉਹਦੇ ਬਾਕਚੀ ਨੇ ਜਿਹੜੇ ਕਿ ਸਪੋਕਸਪਰਸਨ ਨੇ ਉਹਨਾਂ ਨੇ ਵੀ ਇਸ ਗੱਲ ਦੀ ਜ਼ਿਕਰ ਕੀਤਾ ਆ ਵੀ ਜਿਹੜੀਆਂ ਵੋਟਾਂ ਨੂੰ ਉਹਨਾਂ ਨੇ ਏਅਰ ਇੰਡੀਆ ਨਾਲ ਕੰਪੇਅਰ ਕਰਕੇ ਗੱਲਬਾਤ ਜੀ ਕਹੀ ਆ ਜੀ ਤੁਸੀਂ ਪਹਿਲਾਂ ਵੀ ਵਾਇਲੈਂਸ ਜਿਹੜੀ ਉਹ ਹੋਈ ਹੋਈ ਆ ਈਵਨ ਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਇਹ ਗੱਲਬਾਤ ਜ਼ਰੂਰ ਕੀਤੀ ਸੀ ਵੀ ਜਦੋਂ ਭਾਰਤ ਇਸ ਨੂੰ ਏਅਰ ਇੰਡੀਆ ਨਾਲ ਜੋੜਦਾ ਤਾਂ ਉਹਨੂੰ ਇਹ ਭੁੱਲਣਾ ਨਹੀਂ ਚਾਹੀਦਾ ਵੀ ਉਹਨਾਂ ਦੇ ਆਪਣੇ ਫੋਰਨ ਜਿਹੜੀ ਇੰਡੀਆ ਦੀ ਫੋਰਨ ਇੰਟੈਲੀਜੈਂਸ ਏਜੰਸੀ ਰੋ ਆ ਉਹਨਾਂ ਦਾ ਜਿਹੜਾ ਹੈੱਡ ਆ ਜਿਹਨੂੰ ਕਿ ਹੁਣ ਤੀਜੀ ਵਾਰੀ ਇੱਕ ਸਾਲ ਦੀ ਸੈਂਕਸ਼ਨ ਮਿਲੀ ਆ ਸਮੰਤ ਗੋਇਲ ਉਹ ਆਪ ਏਅਰ ਇੰਡੀਆ ਦੇ ਜਿਹੜੇ ਅਕਿਊਜ਼ਡ ਰਹੇ ਨੇ ਲੰਮਾ ਸਮਾਂ ਜਿਹਨਾਂ ਕਾ ਪਿੱਛੇ ਜੇ ਵੈਨਕੂਵਰ ਦੇ ਵਿੱਚ ਗੋਲੀ ਮਾਰ ਕੇ ਕਤਲ ਵੀ ਹੋਇਆ ਜਿਹਨਾਂ ਦਾ ਮਲਕ ਦਾ ਸੋ ਉਹਨਾਂ ਨੂੰ ਰੈੱਡ ਕਾਰਪੈਟ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਦਿੱਤਾ ਸੀਗਾ ਸੋ ਜਦੋਂ ਭਾਰਤ ਏਅਰ ਇੰਡੀਆ ਦੀ ਗੱਲ ਕਰਦਾ ਤਾਂ ਉਹ ਆਪ ਦੇਖੇ ਵੀ ਉਸ ਇਸ਼ੂ ਦੇ ਉੱਤੇ ਉਹਦੀ ਆਪ ਦੀ ਸਟੈਂਡਿੰਗ ਕੀ ਰਹੀ ਆ ਜਿਹਨਾਂ ਨੂੰ ਉਹਨੇ 30 ਸਾਲ ਅਕਿਊਜ਼ਡ ਕੀਤਾ ਉਹਨਾਂ ਨੇ ਰੈੱਡ ਕਾਰਪੈਟ ਵੀ ਦਿੱਤਾ ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਉਹ ਭਾਵੇਂ ਕੋਈ ਐਡਾ ਕੁ ਸਾਫ਼ ਨਹੀਂ ਹੈ ਸ਼ੀਸ਼ੇ ਵਾਂਗੂ ਪਰ ਫਿਰ ਵੀ ਤੁਹਾਨੂੰ ਦਿਖਦਾ ਪਿਆ ਵੀ ਜਿਹੜੇ ਇਸ਼ਾਰੇ ਚਲੋ ਕਿੱਧਰ ਹੁੰਦੇ ਨੇ ਚਲੋ ਇਹ ਪਾਠ ਚੱਲਦਾ ਰਹਿੰਦਾ ਅਸੀਂ ਅੱਗੇ ਹੋਰ ਚੱਲਦੇ ਹਾਂ ਜੀ ਅਸੀਂ ਜੈਸ਼ੰਕਰ ਵੱਲ ਜਾ ਜਾਂਦੇ ਹਾਂ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਜਿਹੜੇ ਕਿ ਪਹਿਲਾਂ ਅਮਰੀਕਾ ਦੇ ਵਿੱਚ ਸਫੀਰ ਵੀ ਅੰਬੈਸਡਰ ਵੀ ਰਹਿ ਚੁੱਕੇ ਨੇ ਸੋ ਉਹਨਾਂ ਨੇ ਇੱਕ ਸਰਕਾਰੀ ਦੌਰਾ ਜਿਹੜਾ ਕੀਤਾ ਆ ਨਿਊਜ਼ੀਲੈਂਡ ਦੇ ਦੌਰੇ ਦੇ ਉੱਤੇ ਗਏ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮਹਿਕਮੇ ਦੀ ਜਿਹੜੀ ਉਹਦੀ ਮੰਤਰੀ ਆ ਉਹਦਾ ਨਾਂ ਮੈਂ ਹੁਣ ਵਿਸਰ ਗਿਆ ਮੋਹਾਤੀ ਮੇਰੇ ਖਿਆਲ 'ਚ ਇੱਦਾਂ ਦਾ ਕੋਈ ਨਾਂ ਆ ਉਹਨਾਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੁੰਦੀ ਆ ਸੋ ਜਦੋਂ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਜੈਸ਼ੰਕਰ ਜਿਹੜੇ ਕਹਿ ਰਹੇ ਨੇ ਸੋ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਬੜੀ ਹੈਰਾਨੀਜਨਕ ਗੱਲ ਆ ਕਿਉਂਕਿ ਉਹਨਾਂ ਨੇ ਕਿਹਾ ਵੀ ਜਿਹੜੀ ਲੋਕਾਂ ਨੂੰ ਜ਼ਿਆਦਾ ਵੈਰੀ ਫਰੀਡਮਸ ਜਿਹੜੀਆਂ ਦੇ ਦਿੱਤੀਆਂ ਜਾਣੀਆਂ ਉਹਦਾ ਮਿਸਯੂਜ਼ ਹੁੰਦਾ ਉਹਨਾਂ ਨੇ ਅੱਗੇ ਕਿਹਾ ਵੀ ਲੋਕਾਂ ਨੂੰ ਜ਼ਿਆਦਾ ਆਜ਼ਾਦੀ ਦੇਣ ਦੇ ਨਾਲ ਜਿਹੜੇ ਕਿ ਡੈਮੋਕ੍ਰੈਟਿਕ ਕੰਟਰੀਜ਼ ਨੇ ਉਹਨਾਂ ਦੀਆਂ ਆਪਸੀ ਸੰਬੰਧ ਵਿਗੜਦੇ ਨੇ ਅਤੇ ਉਹਨਾਂ ਨੇ ਕਿਹਾ ਜੀ ਖਾਲਿਸਤਾਨ ਦੀਆਂ ਟੋਰਾਂਟੋ ਦੇ ਵਿੱਚ ਪਈਆਂ ਵੋਟਾਂ ਨੇ ਆਟਵਾ ਅਤੇ ਨਿਊ ਦਿੱਲੀ ਦੇ ਵਿੱਚ ਤਲਖੀ ਪੈਦਾ ਕਰ ਦਿੱਤੀ ਆ ਸੋ ਮੈਂ ਜਿਹੜੀ ਗੱਲ ਕਹਿਣਾ ਪਿਆ ਇੱਕ ਤਾਂ ਪਾਰਟ ਇਹਦੇ 'ਚ ਆਉਂਦਾ ਇੱਕ ਇਸ਼ੂ ਦੀ ਇੰਪੋਰਟੈਂਸ ਨੂੰ ਪਤਾ ਲੱਗਦਾ ਹੈ ਸਰਕਾਰ ਦੀ ਪ੍ਰਾਇਮਰੀ ਓਬਜੈਕਟਿਵ ਕੀ ਨੇ ਉਹਦਾ ਪਤਾ ਲੱਗਦਾ ਦੂਜਾ ਇਹ ਪਾਰਟ ਤੁਸੀਂ ਦੇਖੋ ਵੀ ਭਾਰਤ ਦਾ ਵਿਦੇਸ਼ ਮੰਤਰੀ ਨਿਊਜ਼ੀਲੈਂਡ ਦੇ ਉੱਤੇ ਦੌਰੇ ਦੇ ਉੱਤੇ ਉਸ ਨਿਊਜ਼ੀਲੈਂਡ ਦੇ ਫੋਰਨ ਡਿਪਾਰਟਮੈਂਟ ਦੀ ਜਿਹੜੀ ਹੈੱਡ ਆ ਮਿਨਿਸਟਰ ਆ ਉਹਦੇ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕਰਦਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਧਮਕਾਇਆ ਜਾ ਰਿਹਾ ਨੋਇੰਗਲੀ ਅਨਨੋਇੰਗਲੀ ਕਹਿ ਲਓ ਵੀ ਭਾਈ ਸਾਡੇ ਅਤੇ ਆਟਵਾ ਦੇ ਸੰਬੰਧ ਵਿਗੜ ਚੁੱਕੇ ਨੇ ਖਾਲਿਸਤਾਨ ਦੀਆਂ ਵੋਟਾਂ ਕਰਕੇ ਵੀ ਤੁਸੀਂ ਲੋਕਾਂ ਨੂੰ ਜ਼ਿਆਦਾ ਹੱਕ ਦਿੱਤੇ ਹੋਏ ਨੇ ਸੋ ਮਤਲਬ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹ ਨਿਊਜ਼ੀਲੈਂਡ ਨੂੰ ਕਹਿ ਰਹੇ ਨੇ ਵੀ ਜੇ ਤੁਹਾਡੇ ਜਦੋਂ ਵੋਟਾਂ ਪੈਣਗੀਆਂ ਅਤੇ ਜੇ ਤੁਸੀਂ ਵੀ ਵੋਟਾਂ ਪਵਾ ਦਿੱਤੀਆਂ ਤਾਂ ਸਾਡੇ ਨਾਲ ਤੁਹਾਡੇ ਸੰਬੰਧ ਵੀ ਵਿਗੜ ਜਾਣੇ ਨੇ
ਜਿਹੜੀ ਉਹ ਚਾਹੁੰਦੇ ਨਾ ਜਿੱਦਾਂ ਯੁਗੀਰਸ ਨਾਲ ਚਾਈਨਾ ਦੇ ਵਿੱਚ ਹੋ ਰਿਹਾ ਉਸ ਤਰੀਕੇ ਦੇ ਜਾਣੀ ਕਿ ਸਿਸਟਮ ਹੋਣ ਅਤੇ ਉਹ ਕਹਿਣ ਵੀ ਇਹ ਸਾਡਾ ਇੰਟਰਨਲ ਮਸਲਾ ਆ ਅਤੇ ਜਿਹੜੇ ਯੁਗੀਰ ਇੱਥੇ ਵੀ ਬੈਠੇ ਨੇ ਉਹਨਾਂ ਨੂੰ ਕੋਈ ਹੱਕ ਹੁੱਕ ਨਹੀਂ ਅਤੇ ਤੁਸੀਂ ਬਿਜ਼ਨਸ ਕਰੋ ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ ਵੀ ਉਹ ਜਿਨ੍ਹਾਂ ਨੂੰ ਸਮਝਾਉਣ ਬੈਠੇ ਨੇ ਨਾ ਜੈਸ਼ੰਕਰ ਹੁਣੀ ਉਹਨਾਂ ਦੇ ਬਾਪ ਨੇ ਮੂਹਰੇ ਬੈਠੇ ਉਹਨਾਂ ਨੇ ਜਿਹੜੇ ਹੱਕ ਮਿਨੋਰਟੀਜ਼ ਨੂੰ ਦਿੱਤੇ ਆ ਨਾ ਉਹਨਾਂ ਨੂੰ ਵੀ ਪਤਾ ਆ ਕਿ ਉਹ ਕੀ ਕਰ ਰਹੇ ਨੇ ਸੋ ਤੁਸੀਂ ਜਿਹੜੇ 30 ਤੋਂ ਲੈ ਕੇ ਮੇਰਾ ਖਿਆਲ 60 ਕਰੋੜ ਬੰਦੇ ਨੂੰ ਜਿਹੜਾ ਮਿਨੀਮਮ ਵੇਜ ਤਾਂ ਕੀ ਉਹਨਾਂ ਨੂੰ ਵਾਹੁਣ ਵਿਚਾਰਿਆਂ ਨੂੰ ਕੁਛ ਜਾਣ ਅੰਦਰ ਬਾਹਰ ਜਾਣ ਲਈ ਵੀ ਕੋਈ ਜਗ੍ਹਾ ਨਹੀਂ ਦੇ ਸਕੇ ਉਹਨਾਂ ਨੂੰ ਸਮਝਾਉਣ ਦੀ ਕਿਰਪਾ ਨਾ ਕਰੋ ਇਹ ਤਾਂ ਸਾਰਾ ਜੁਗਾੜ ਹੀ ਉਹਨਾਂ ਦਾ ਆ ਵੀ ਕਿਸੇ ਨੂੰ ਕਿੰਨਾ ਹੱਕ ਦੇਣਾ ਕਿਸੇ ਨੂੰ ਨਹੀਂ ਦੇਣਾ ਸੋ ਜਿਹੜੀ ਤੁਸੀਂ ਸਕੀਮ 'ਤੇ ਬੈਠੇ ਆ ਨਾ ਵੀ ਇੱਕ ਪਾਸੇ ਕਦੀ ਐ ਨੂੰ ਜਾਏ ਕਦੀ ਉੱਧਰ ਜਾਏ ਕਦੀ ਇਹਨਾਂ ਨੂੰ ਕਹਿ ਤਾ ਵੀ ਅਸੀਂ ਉੱਧਰੋਂ ਤੁਹਾਨੂੰ ਸਾਰੀ ਰਿਪੋਰਟ ਲਿਆ ਕੇ ਦਿਆਂਗੇ ਅਤੇ ਉਹਨਾਂ ਨੂੰ ਜਾ ਕੇ ਕਹਿ ਤਾ ਵੀ ਉਹਨਾਂ ਨੂੰ ਸਾਰੀ ਰਿਪੋਰਟ ਦੇਵਾਂਗੇ, ਤੁਸੀਂ ਹਾਜ਼ਰੀਆਂ ਚਲਾਕੀਆਂ ਛੱਡੋ, ਇਹ ਅਕਬਰ ਦੇ ਦਰਬਾਰ 'ਚ ਕਰ ਲਈਆਂ, ਕਦੀ ਕਿਤੇ ਕਰ ਲਈਆਂ, ਕਦੀ ਸੂਬੇ ਸਰਹੰਦ 'ਤੇ ਕਰ ਲਈਆਂ, ਕਦੀ ਅੰਗਰੇਜ਼ਾਂ ਦੇ ਦਰਬਾਰ ਦੇ ਵਿੱਚ ਟਾਈਪਿੰਗ ਕਰਕੇ ਕੋਈ ਕੰਪਿਊਟਰ 'ਤੇ ਲੱਗ ਗਿਆ ਆਪਣੇ, ਉਦੋਂ ਤਾਂ ਦੂਜਾ ਹੁੰਦਾ ਸੀ ਅਕਾਊਂਟਿੰਗ ਦੇ ਵਿੱਚ, ਇਹ ਨਹੀਂ ਹੁਣ ਚੱਲਣਾ, ਹੁਣ ਤੁਹਾਨੂੰ ਇੱਕ ਪਾਸਾ ਕਰਨਾ ਪੈਣਾ ਆ ਅਤੇ ਤੁਹਾਡੇ ਤੋਂ ਹੋਣਾ ਨਹੀਂ ਪਾਸਾ। ਹੁਣ ਜਿਹੜਾ ਤੁਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਵੀ ਅਸੀਂ ਐਂ ਕਰੀਏ ਜੀ, ਤੁਸੀਂ ਇੱਥੇ ਨਾ ਕਰੋ, ਸਾਡੇ ਹੱਕ ਖਰਾਬ ਹੁੰਦੇ ਆ, ਸਾਡੇ ਰਿਲੇਸ਼ਨ ਖਰਾਬ ਹੁੰਦੇ, ਕਿਹੜਾ ਰਿਲੇਸ਼ਨ? ਹਾਂ, ਜਿਹੜੀਆਂ ਦਵਾਈਆਂ ਤੁਸੀਂ ਗੈਂਬੀਆ 'ਚ ਵੇਚਣੀਆਂ ਇਹ ਤੁਸੀਂ ਵੇਚ ਸਕਦੇ ਆ? ਕੀ ਤੁਸੀਂ ਸਮਝਦੇ ਇੰਨਾ ਸਿੰਪਲ ਆ ਮੇਡ ਇਨ ਇੰਡੀਆ ਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਸਮਾਨ ਜਿਹੜਾ ਬਣਦਾ ਆ ਉਹਦਾ ਇਨਫਰਾਸਟਰਕਚਰ ਚਾਹੀਦਾ, ਉਹਦਾ ਇੱਕ ਡਿਵੈਲਪਮੈਂਟ ਦਾ ਤਰੀਕਾ ਹੁੰਦਾ, ਨਾਲ ਇਹ ਗੇਮ ਕੀ ਆ? ਤੁਸੀਂ ਹੁਣ ਕਹਿੰਦੇ ਆਈਫੋਨ ਦਾ ਸਾਨੂੰ ਦਿਓ ਜੀ ਚਾਈਨਾ ਦੇ ਵਿੱਚੋਂ, ਅਤੇ ਸਰਪੰਚ ਨੇ ਦੇ ਵੀ ਦਿੱਤਾ ਆ, ਪਰ ਨਾਲ ਪੈਕੇਜ ਪੂਰਾ ਹੋਣਾ ਨਾ, ਸਰਪੰਚ ਨੇ ਇੱਦਾਂ ਥੋੜ੍ਹੀ ਦੇਣਾ ਪੈਕੇਜ ਅੱਧੋ ਅੱਧਾ ਵੀ ਐਂ ਨੂੰ ਦੇਤਾ ਅਤੇ ਐਂ ਨੂੰ ਦੇਤਾ। ਸੋ ਤੁਸੀਂ ਜਿਹੜਾ ਇਹ ਜੈਸ਼ੰਕਰ ਆਪਣਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਾਊਥ ਬਲਾਕ ਦਿੱਲੀ ਅੰਗਰੇਜ਼ਾਂ ਤੋਂ ਸਿੱਖਿਆ ਸਿਸਟਮ ਉਹਨਾਂ ਦਾ ਬਣਾਇਆ, ਆਪਣਾ ਕੁਛ ਬਣਾਇਆ ਨਹੀਂ, ਨਾ ਕਦੀ ਰਣ 'ਚ ਜਿੱਤੇ, ਨਾ ਕਦੀ ਨੋਨ ਵਾਇਲੈਂਟ ਕੋਈ ਸਟਰਗਲ ਕੀਤੀ, ਜਿੰਨਾ ਕੁ ਉਹਨਾਂ ਨੇ ਕਹਿਤਾ ਬਿਆਨ ਦੇਤਾ, ਬੱਕਰੀ ਛੱਡਤੀ, ਬੱਕਰੀ ਬੰਨ ਲਈ, ਚੱਕਰ ਚਲਾ ਲਿਆ, ਚੱਕਰ ਛੱਡਤਾ, ਇਹ ਡਿਸਾਈਸਿਵ ਚੀਜ਼ਾਂ ਹੁਣ ਆਉਣ ਵਾਲੇ 80 ਸਾਲਾਂ ਦੇ ਵਿੱਚ, ਮੈਨੂੰ ਲੱਗਦਾ, ਮੈਂ ਗਲਤ ਵੀ ਹੋ ਸਕਦਾ, ਅੱਜ ਕੋਈ ਸਮਝੌਤਾ ਨਹੀਂ ਹੋ ਪਾ ਰਿਹਾ ਦੁਨੀਆ ਦੇ ਵਿੱਚ, ਕਿਸੇ ਵੀ ਐਗਰੀਮੈਂਟ ਨਹੀਂ ਹੋ ਪਾ ਰਿਹਾ, ਕਿਸੇ ਵੀ ਇਕਨੋਮਿਕਸ ਕਿੱਦਾਂ ਚੱਲਣੀ, ਛੱਡੋ ਲੜਾਈਆਂ ਦੀਆਂ ਗੱਲਾਂ, ਕੋਈ ਇਸ ਸਿਸਟਮ 'ਤੇ ਗੱਲ ਨਹੀਂ ਆ ਰਹੀ। ਇਹ ਗੱਲ ਬਹੁਤ ਇਸ ਵੇਲੇ ਸਾਡੀ ਕੌਮ ਇਹ ਸਮਝੇ ਕਿ ਦੁਬਾਰਾ 1945 ਨਹੀਂ, ਮੈਂ ਕਹਿੰਦਾ 1945 ਤੋਂ ਵਰਸ ਹਾਲਾਤ ਹੋਣ ਦੇ ਚਾਂਸ ਆ। ਆਹ ਜਿਹੜਾ ਜੈਸ਼ੰਕਰ ਪ੍ਰੋਗਰਾਮ ਆ, ਇਹ ਕੁਛ ਨਹੀਂ ਹੋਣਾ, ਇਹਨਾਂ ਨੂੰ ਪਤਾ ਲੱਗ ਗਿਆ ਉਸ ਗੱਲ ਦਾ। ਸੋ ਤੁਸੀਂ ਵੋਟਾਂ ਪਾ ਕੇ ਅੱਜ ਉਹ ਗਲਤੀ ਨਾ ਕਰੋ ਵੀ ਤੁਸੀਂ ਛੱਡੋ, ਤੁਸੀਂ ਜਾਓ ਅੰਗਰੇਜ਼ੋ, ਅਸੀਂ ਇਹਨਾਂ ਨਾਲ ਆਪਸ 'ਚ ਬਹਿ ਕੇ ਕਰ ਲਵਾਂਗੇ। ਉਹ ਤਾਂ ਅੰਦਰ ਜਾ ਕੇ ਡੋਮੀਨੀਅਨ ਵੀ ਛੱਡ ਕੇ ਉਹ ਤਾਂ ਸਭ ਕੁਛ ਹੀ ਮੰਨਦਾ ਸੀ ਉਹਨਾਂ ਦੇ ਪੈਰਾਂ ਵਿੱਚ ਬਹਿ ਕੇ। ਸੋ ਕਾਮਨਵੈਲਥ ਕੀ ਆ, ਕਾਮਨਵੈਲਥ ਦੇ ਕੰਟਰੀ ਕੌਣ ਆ, 52, ਉਹਦੇ ਵਿੱਚ ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਕੀ ਆ, 5 ਆਈਜ਼ ਜਿਹੜਾ ਸਿਸਟਮ ਆ। ਸੋ ਨਾ ਤੁਸੀਂ ਸਮਝਾਓ ਇਹਨਾਂ ਨੂੰ ਨਿਊਜ਼ੀਲੈਂਡ ਵਾਲਿਆਂ ਨੂੰ, ਜਾਂ ਤੁਸੀਂ ਆਪਣੇ ਲੋਕਾਂ ਨੂੰ ਗੋਲੀ ਦੇਣੀ ਹੁੰਦੀ ਆ, ਉਹਨਾਂ ਦੇ ਨੌਕਰੀਆਂ ਤੋਂ ਧਿਆਨ ਡਿਵਰਟ ਕਰਨਾ ਹੁੰਦਾ, ਉੱਥੇ ਤੁਸੀਂ ਕੋਈ ਸਿੱਖਾਂ ਦਾ ਮਸਲਾ ਖੜਾ ਕਰਕੇ ਰੌਲਾ ਬਿਆਨ ਦੇ ਦਿੰਦੇ, ਕਦੀ ਇੱਧਰਲਾ ਕਦੀ ਉੱਧਰਲਾ, ਪਰ ਹੁਣ ਗੱਲ ਆ ਵੀ ਗੱਲ ਸਾਫ਼ ਭਾਅ ਜੀ ਕਰਨੀ ਪੈਣੀ ਆ। ਸੋ ਜੈਗ ਭਾਅ ਜੀ ਤੁਸੀਂ ਗਾਂਹ ਤੋਰੋ ਗੱਲ ਨੂੰ।
ਜੀ ਬਿਲਕੁਲ, ਇਹਦੇ 'ਚ ਦੂਜਾ ਪਾਰਟ ਇਹ ਆਉਂਦਾ ਹੈ ਵੀ ਮੈਂ ਜਿਵੇਂ ਪਹਿਲਾਂ ਵੀ ਕਹਿ ਕੇ ਹਟਿਆ, ਸਰਕਾਰ ਵਾਰ ਵਾਰ ਇਹ ਕਹਿੰਦੀ ਹੈ ਜੀ ਇਹ ਫਾਰਸਲ ਐਕਸਰਸਾਈਜ਼ ਆ, ਇਸ ਦਾ ਕੋਈ ਆਧਾਰ ਨਹੀਂ, ਇਹਦੀ ਕੋਈ ਇੰਪੋਰਟੈਂਸ ਨਹੀਂ, ਇਹਦਾ ਕੋਈ ਮਤਲਬ ਇਹਦਾ ਕੋਈ ਸਾਨੂੰ ਨੁਕਸਾਨ ਨਹੀਂ, ਇੱਕ ਪਾਸੇ ਇਹ ਕਹੀ ਜਾਂਦੀ ਹੈ। ਇੱਕ ਪਾਸੇ ਸਰਕਾਰ ਦੇ ਵਿਦੇਸ਼ ਮੰਤਰੀ ਜਿਹੜੇ ਨੇ ਦੂਜੀਆਂ ਸਰਕਾਰਾਂ ਨਾਲ, ਆਪਸੀ ਸਰਕਾਰਾਂ ਨਾਲ ਵੀ ਇਸ ਮਸਲੇ ਦੇ ਉੱਤੇ ਗੱਲ ਕਰਦੇ, ਹੋਣਾ ਤਾਂ ਇਹ ਚਾਹੀਦਾ ਸੀ ਵੀ ਨਿਊਜ਼ੀਲੈਂਡ 'ਚ ਬਹਿ ਕੇ ਭਾਰਤ ਅਤੇ ਨਿਊਜ਼ੀਲੈਂਡ ਦੇ ਸੰਬੰਧਾਂ ਦੀ ਗੱਲ ਹੋਵੇ।
ਬਿਲਕੁਲ,
ਉੱਥੇ ਬਹਿ ਕੇ ਉਹ ਗੱਲ ਥਰਡ ਕੰਟਰੀ ਦੀ ਗੱਲਬਾਤ ਕੀਤੀ ਜਾਂਦੀ ਆ, ਥਰਡ ਕੰਟਰੀ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਉਹਦੀ ਗੱਲਬਾਤ ਕੀਤੀ ਜਾਂਦੀ ਆ। ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਪਤਾ ਲੱਗਦਾ ਵੀ ਸਰਕਾਰ ਦਾ ਜਿਹੜਾ ਪ੍ਰਾਇਮਰੀ ਓਬਜੈਕਟਿਵ ਆ, ਇਸ ਭਾਵੇਂ ਉਹ ਜਿੱਥੇ ਵੀ ਮਰਜ਼ੀ ਜਾਵੇ ਉਹਦੇ ਕੋਲ ਫਸਟ ਫਾਈਲ ਜਿਹੜੀ ਆ ਰੈਫਰੈਂਡਮ ਦੀ ਪਈ ਹੁੰਦੀ ਵੀ ਮੇਕ ਸ਼ੋਰ ਕੋਲੋਂ ਰੈਫਰੈਂਡਮ ਤੁਹਾਡੇ ਮੁਲਕ 'ਚ ਨਾ ਹੋਵੇ, ਤੁਸੀਂ ਅਲਾਓ ਨਾ ਕਰਨ ਦਿਓ, ਸਮਝਦੇ ਹੋ?
ਬਿਲਕੁਲ, ਇੱਦਾਂ ਆ ਕਿ ਜਿਹੜੇ ਬੰਦੇ ਬਾਹਰ ਜਾਂਦੇ ਆ ਜਦੋਂ ਪੈਸੇ ਘੱਲਦੇ ਆ ਉਹਦੀ ਰੀਨੂਮਰੇਸ਼ਨ ਹੁੰਦੀ ਆ, ਜਿਹੜੀ ਕਰੰਸੀ ਦੇ ਵਿੱਚ ਪੈਸਾ ਜਮ੍ਹਾਂ ਹੁੰਦਾ ਆ, ਇੰਡਸਟਰੀ ਕਿਉਂ ਨਹੀਂ ਲੱਗਦੀ, ਇੰਡਸਟਰੀ ਬਲ ਕਿਉਂ ਨਹੀਂ ਲਾਈ ਜਾਂਦੀ, ਪਰਮਿਟ ਕਿਉਂ ਨਹੀਂ ਮਿਲਦੇ, ਕੀ ਗੱਲਾਂ ਆ, ਹਿੰਦੁਸਤਾਨ ਕਿਉਂ ਨਹੀਂ ਵੱਡੀਆਂ ਵੱਡੀਆਂ ਫੈਕਟਰੀਆਂ ਲਾਉਂਦਾ, ਡਿਵੈਲਪਮੈਂਟ ਕਿਉਂ ਨਹੀਂ ਹੁੰਦੀ, ਲੀਡਰ ਕਿਹੜੇ ਸੀਗੇ ਜਿਹੜੇ ਓਕਟੇਵੀਆ ਹਿਊਮ ਨੇ 1885 'ਚ ਬਿਠਾਏ ਸੀਗੇ, ਪਰ ਉੱਥੋਂ ਧਿਆਨ ਡਿਵਰਟ ਜਦੋਂ ਕਰਨਾ ਹੁੰਦਾ ਆ ਤਾਂ ਉਹ ਫਿਰ ਇੱਦਾਂ ਹੁੰਦੀ ਆ ਵੀ ਸਿੱਖਾਂ ਦਾ ਮਸਲਾ ਬੜਾ ਗੰਭੀਰ ਆ, ਇਹਦੇ 'ਤੇ ਅਸੀਂ ਗੱਲ ਕਰ ਨਿਊਜ਼ੀਲੈਂਡ ਤੁਸੀਂ ਜਿਹੜੇ ਜੇ ਇੰਡੀਆ ਦੇ ਲੋਕ ਸੁਣਦੇ ਆ ਉਹ ਉਹਨਾਂ ਨੂੰ ਇਹ ਸੁਣਨਾ ਚਾਹੀਦਾ ਵੀ ਨਿਊਜ਼ੀਲੈਂਡ ਨਾਲ ਤੁਸੀਂ ਕਿਹੜਾ ਪ੍ਰੋਜੈਕਟ ਲਾਉਣਾ ਚਾਹੁੰਦੇ, ਨਿਊਜ਼ੀਲੈਂਡ ਕਿਹੜੀ ਫੈਕਟਰੀ ਲਾਊਗੀ ਤੁਹਾਡੇ ਅੰਦਰ। ਸੋ ਤੁਸੀਂ ਤਾਂ ਚਲੋ ਗਣੇਸ਼ ਦਾ ਕਹਿੰਦੇ ਵੀ ਅਸੀਂ ਪਲਾਸਟਿਕ ਸਰਜਰੀ ਕਰ ਲਈ ਸਾਡੇ ਕੋਲ ਸੀਗੀ, ਸੋ ਉਹਨਾਂ ਉਹ ਨਹੀਂ ਮੰਨਦੇ ਇਹਨਾਂ ਦਾ ਪੇਟੈਂਟ ਵੀ ਤੁਹਾਨੂੰ ਦੇਣਾ ਪਲਾਸਟਿਕ ਸਰਜਰੀ ਦਾ ਵੀ ਤੁਸੀਂ ਦੁਨੀਆ 'ਚ ਸਭ ਤੋਂ ਪਹਿਲਾਂ ਕੀਤੀ। ਸੋ ਇਹ ਜਿਹੜੀਆਂ ਸਾਰੀਆਂ ਗੇਮਾਂ ਨਾ ਇਹ ਤੁਸੀਂ ਹੁਣ ਆਪਣੇ ਲੋਕਾਂ ਨੂੰ ਕਹਿਣੀ ਨਾ, ਕਹਿੰਦੇ ਪ੍ਰੈਜੀਡੈਂਟ ਕੈਨੇਡੀ ਦੇ ਵਰਡਸ ਆ ਵੀ ਤੁਸੀਂ ਸਾਰੇ ਲੋਕਾਂ ਨੂੰ ਹਮੇਸ਼ਾ ਲਈ ਨਹੀਂ ਬਣਾ ਸਕਦੇ, ਕੁਛ ਨੂੰ ਹਮੇਸ਼ਾ ਲਈ ਅਤੇ ਕੁਛ ਨੂੰ
ਯੂ ਕੈਨ ਮੇਕ ਫੂਲ ਸਮ ਆਫ ਦਾ ਪੀਪਲ ਸਮ ਆਫ ਦਾ ਟਾਈਮ, ਯੂ ਕੈਨ ਫੂਲ ਪੀਪਲ ਮੋਸਟ ਆਫ ਦਾ ਪੀਪਲ ਸਮ ਆਫ ਦਾ ਟਾਈਮ, ਬਟ ਯੂ ਕੈਨ ਨਾਟ ਮੇਕ ਇੱਦਾਂ ਦਾ ਕੁਛ ਸੀਗਾ ਵੀ
ਯੂ ਕਾਂਟ ਫੂਲ ਆਲ ਪੀਪਲ
ਆਲ ਪੀਪਲ ਆਲ ਦਾ ਟਾਈਮ, ਹੈ ਨਾ?
ਬਿਲਕੁਲ ਸਹੀ।
ਸੋ ਇਹਦੇ ਨਾਲ ਨਾਲ ਜਿਹੜੀ ਭੁਪਿੰਦਰ ਸਿੰਘ ਜੀ ਇੱਕ ਐਡਵਾਈਜ਼ਰੀ ਜਿਹੜੀ ਆ ਅਮਰੀਕਾ ਨੇ ਵੀ ਕੱਢ ਦਿੱਤੀ ਆ, ਪਹਿਲਾਂ ਤਾਂ ਇੱਕ ਕੈਨੇਡਾ ਨੇ ਕੱਢੀ ਸੀ, ਉਹਦਾ ਰੌਲਾ ਨਹੀਂ ਸੀ ਹਜੇ ਠੰਮਦਾ ਪਿਆ,
ਹਾਲੇ ਵੋਟਾਂ ਪਹਿਲੀਆਂ
ਉਹਦੇ, ਹਜੇ ਸਰਪੰਚ ਦੇ ਪਿੰਡ ਤਾਂ ਵੋਟਾਂ ਪਈਆਂ ਹੀ ਨਹੀਂ ਹੈਗੀਆਂ, ਅਤੇ ਉਸ ਵੋਟਾਂ ਤੋਂ ਸਰਪੰਚ ਨੇ ਪਹਿਲਾਂ ਹੀ ਐਡਵਾਈਜ਼ਰੀ ਪੰਜਾਬ ਦੀ ਅਤੇ ਕਸ਼ਮੀਰ ਦੀ ਖਾਸ ਕਰਕੇ ਕੱਢੀ ਆ ਵੀ ਇੱਥੇ ਜਾਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ। ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਭਾਰਤ ਦਾ ਰੂਸ ਪੱਖੀ ਰਵੱਈਆ ਰੂਸ ਵਾਲੇ ਪਾਸੇ ਨੂੰ ਟਿਲਡ ਹੋ ਰਿਹਾ, ਰੂਸ ਵਾਲੇ ਪਾਸੇ ਨੂੰ ਉਹਦਾ ਝੁਕਾਅ ਵੱਧ ਰਿਹਾ, ਅਤੇ ਜਿੱਥੇ ਜਿੱਥੇ ਭਾਰਤ ਦੀਆਂ ਦੁਖਦੀਆਂ ਰਗਾਂ ਨੇ ਸਰਪੰਚ ਨੇ ਵੀ ਉੱਧਰਲੇ ਪਾਸੇ ਨੂੰ ਹੱਥ ਧਰਨਾ ਸ਼ੁਰੂ ਕਰ ਦਿੱਤਾ।
ਜਿਹੜੀ ਗੱਲ ਇੱਦਾਂ ਆ ਵੀ ਰਵੱਈਆ ਤਾਂ ਨਹੀਂ ਹੁੰਦਾ, ਜਦੋਂ ਮਾੜਾ ਬੰਦਾ ਹੋਵੇ ਨਾ ਉਹ ਕਦੀ ਕਿਸੇ ਕੋਈ ਜਾ ਕੇ ਬਹਿੰਦਾ, ਕਦੀ ਕਿਸੇ ਕੋਈ ਜਾ ਕੇ ਬਹਿੰਦਾ। ਸੋ ਇਹ ਸਿਸਟਮ ਮੈਂ ਤੁਹਾਨੂੰ ਦੱਸਿਆ ਵੀ ਅੰਗਰੇਜ਼ਾਂ ਦੇ ਵੇਲੇ ਵੀ, ਮੁਸਲਮਾਨਾਂ ਦੇ ਵੇਲੇ ਵੀ, ਇਹ ਉਦੋਂ ਚੱਲ ਗਿਆ, ਉਦੋਂ ਉਹ ਉਹਨਾਂ ਨੂੰ ਲੋੜ ਸੀ ਇਹੋ ਜਿਹੇ ਸਿਸਟਮ ਦੀ। ਸੋ ਇਹਨਾਂ ਨੇ ਵੀ ਚੱਲਣ ਹੀ ਦਿੱਤਾ, ਜਿਹੜਾ ਰੂਸ ਵਾਲਾ ਵੀ ਸਿਸਟਮ ਸੀ ਨਾ, ਆਜ਼ਾਦੀ ਤਾਂ ਨਹੀਂ ਸੀ ਕੋਈ ਵੀ ਚੱਲੋ, ਕਿਉਂਕਿ ਡਿਸਾਈਸਿਵ ਵਿਕਟਰੀ ਨਹੀਂ ਸੀ ਕਿਤੇ ਵੀ। ਸੋ ਇਹ ਨਹਿਰੂ ਸਾਹਿਬ ਉੱਧਰ ਗੇੜਾ ਮਾਰਿਆ, ਇਹ ਪਹਿਲਾਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਾਏ ਇੰਗਲੈਂਡ ਨੇ, ਕਿਉਂਕਿ ਉੱਥੇ ਵੀ ਉਦੋਂ ਵੀ ਉਹਨਾਂ ਦੀ ਕੋਈ ਰੈਲੇਵੈਂਸ ਹੈ ਨਹੀਂ ਸੀ ਸਾਰੇ ਹਿੰਦੁਸਤਾਨ ਦੇ ਵਿੱਚ। ਸੋ ਇਹ ਜਿਹੜੀ ਗੇਮ ਹੈ ਨਾ ਵੀ ਹੁਣ ਕਦੀ ਉਹ ਉੱਧਰ ਜਿਹੜਾ ਗੇੜਾ ਮਾਰਿਆ ਜਾਂਦਾ ਨਾ, ਉਹ ਵੀ ਇਹਨਾਂ ਨੂੰ ਡਰਾਉਣ ਲਈ ਹੀ ਮਾੜਾ ਮੋਟਾ ਮਾਰਿਆ ਜਾਂਦਾ। ਇਹ ਵੀ ਥੋੜ੍ਹਾ ਜਿਹਾ ਕਹਿੰਦੇ ਸੀ ਚੱਲ ਕੋਈ ਨਹੀਂ, ਇੰਨਾ ਕੁ ਉੱਥੋਂ ਲੈ ਲਾ, ਇੰਨਾ ਕੁ ਇੱਧਰੋਂ ਲੈ ਲਾ। ਹੁਣ ਆ ਗਿਆ ਟਾਈਮ ਵੀ ਆਪਣੇ ਪੱਤੇ ਸ਼ੋਅ ਕਰਨੇ ਪੈਣੇ ਆ। ਹੁਣ ਪਤਾ ਉਹਨਾਂ ਨੂੰ ਵੀ ਆ, ਪੁਤਿਨ ਵੀ ਟਰੱਸਟ ਨਹੀਂ ਕਰਦਾ ਹਾਸਪੁਟਨਿਕ ਮੈਗਜ਼ੀਨ ਦੇ ਵਿੱਚ ਜਿਹੜੀ ਨਿਊਜ਼ ਕਵਰੇਜ ਦੇ ਰਿਹਾ ਆਪਾਂ ਨੂੰ ਸਾਰੀ ਗੇਮ ਜਿਹੜੀ ਆ। ਸੋ ਇਹ ਨਿਊ ਵਰਲਡ ਆਰਡਰ ਦੀ ਸੈਟਿੰਗ ਆ, ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ, ਬਿਲਕੁਲ ਤੁਸੀਂ ਸਹੀ ਗਿਆ, ਹਰ ਨੇਸ਼ਨ ਦੇ ਆਪਣੇ ਇੰਟਰਸਟ ਆ, ਸਿੱਖਾਂ ਦੇ ਆਪਣੇ ਇੰਟਰਸਟ ਆ। ਅਮਰੀਕਾ ਜਿਹੜਾ ਆ ਸਰਪੰਚ ਆ, ਉਹ ਹੁਣ ਚਾਹੁੰਦਾ ਆ ਵੀ ਆਪਣਾ ਸ਼ੋਅ ਕਰ ਵੀ ਤੂੰ ਕਿੱਧਰ ਆ, ਅਤੇ ਉੱਧਰੋਂ ਉਸੇ ਵੇਲੇ ਬਿਆਨ ਆ ਜਾਂਦਾ ਵੀ ਅਸੀਂ ਐਬਸਟੇਨ ਕਰਦੇ ਹਾਂ। ਹੁਣ ਇਹ ਐਬਸਟੇਨ ਵੀ ਜ਼ਿਆਦਾ ਚਿਰ ਨਹੀਂ ਚੱਲਣਾ, ਮੈਨੂੰ ਲੱਗਦਾ ਵੀ ਇਹ ਕਲੀਅਰਟੀ ਜਿਹੜੀ ਆ ਆਉਣੀ ਆ, ਅਤੇ ਇਹਦੇ ਵਿੱਚ ਚਾਈਨਾ ਅਤੇ ਰਸ਼ੀਆ ਕਿੱਧਰ ਆ, ਅਮਰੀਕਾ ਸਰਪੰਚ ਅਤੇ ਸਰਪੰਚ ਦੇ ਸਾਥੀ ਸਾਰਾ ਯੂਰਪ ਕਿੱਧਰ ਆ, ਅਤੇ ਤੀਸਰਾ ਆਪਾਂ ਆਪਣੇ ਆਪ ਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਜਦੋਂ ਵੀ ਤੁਸੀਂ ਨਾ, ਜਦੋਂ ਸਾਰਾ ਕੁਛ ਹੀ ਇੱਕ ਬੰਦੇ ਦੇ ਪਿੱਛੇ ਭਾਜੀ, ਆਪਣੇ ਬੰਦੇ ਵੀਰ ਆਪਣੇ ਜਿਹੜੇ ਨਾਲ ਦੇ ਵੀ ਕਈ ਇੱਦਾਂ ਕਰ ਦਿੰਦੇ ਆ, ਇੱਦਾਂ ਨਹੀਂ ਹੁੰਦਾ, ਹਰ ਮੁਲਕ ਦਾ ਇੰਟਰਸਟ ਆ, ਸਾਡੇ ਕੋਈ ਮਾਸੀ ਦਾ ਪੁੱਤ ਨਹੀਂ, ਪਰ ਤੁਸੀਂ ਉਨੀ ਕੁ ਚੀਜ਼ ਚਲਾ ਸਕਦੇ ਆ ਵੀ ਆ ਚਲਾ ਲਓ, ਇਸ ਲਿਮਿਟ ਦੇ ਵਿੱਚ ਰਹੋ। ਅੱਜ ਗੇਮ ਇਹ ਆ ਵੀ ਉਹ ਨਹੀਂ, ਨਿਊਕਲੀਅਰ ਡੈਟਰੈਂਸ ਜਿਹੜੀ ਅੱਜ ਰਸ਼ ਅਮੈਰੀਕਾ ਨੇ ਆਰਡਰ ਕੀਤਾ ਆ, ਰੇਡੀਏਸ਼ਨ ਦੀਆਂ ਗੋਲੀਆਂ ਖਾਣੀਆਂ ਪੈਣੀਆਂ ਹੋਣੀਆਂ ਰੇਡੀਏਸ਼ਨ ਤੋਂ ਬਾਅਦ, ਪਰ ਉਹ ਤਾਂ ਅਮਰੀਕਾ ਤਾਂ ਬਹੁਤ ਦੂਰ ਆ। ਜਿਹੜਾ ਜ਼ੈਪਰੇਸੀਆ ਦਾ ਨਿਊਕਲੀਅਰ ਰਿਐਕਟਰ ਆ, ਉਹਦੇ ਵਿੱਚ ਸ਼ੈਲਿੰਗ ਵੀ ਸਵੀਅਰ ਹੋਈ ਆ, ਰਸ਼ੀਆ ਨੇ ਨਿਊਕਲੀਅਰ ਜਿਹੜੀਆਂ ਬਟਾਲੀਅਨਸ ਆ ਉਹ ਡਿਪਲੋਏ ਕੀਤੀਆਂ ਇਹਨਾਂ ਆਪਣੇ ਬਾਰਡਰ 'ਤੇ, ਔਰ ਇਹ ਕਹਿਤਾ ਵੀ ਜਿਹੜੇ ਚਾਰ ਏਰੀਏ ਰੈਫਰੈਂਡਮ ਤੋਂ ਬਾਅਦ ਰੂਸ ਦਾ ਹਿੱਸਾ ਬਣੇ ਆ, ਉਹ ਕੰਸਿਡਰ ਕੀਤਾ ਜਾਊਗਾ ਅਟੈਕ ਔਨ ਰਸ਼ੀਆ। ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਲੜਾਈ ਆ, ਇੱਦਾਂ ਦੀ ਕੋਈ ਗੱਲ ਨਹੀਂ, ਇਹਨਾਂ ਦੀ ਆਪਣੀਆਂ ਹੋਟਲਾਈਨਸ ਆ, ਇੱਦਾਂ ਦੀ ਕੋਈ ਗੱਲ ਨਹੀਂ ਹੋਣੀ ਨਾ ਇਹਨਾਂ ਦੀ, ਗੱਲ ਜਿਹੜੀ ਹੋ ਰਹੀ ਇਕਨੋਮਿਕਸ ਦੀ। ਸੋ ਸਰਪੰਚ ਵੀ ਸਮਝਦਾ ਆ, ਅਤੇ ਦੂਸਰਾ ਸਰਪੰਚ ਵੀ, ਛੋਟਾ ਸਰਪੰਚ ਵੀ ਸਮਝਦਾ ਆ, ਉਦੋਂ ਛੋਟਾ ਪੰਚ ਵੀ ਸਮਝਦਾ ਆ। ਗੱਲ ਇਹ ਕਿ ਕੀ ਸਾਡੇ ਲੋਕ ਸਮਝਦੇ ਆ ਕਿ ਸਾਡੇ ਕੁਝ ਨੇਸ਼ਨ ਇਕੱਲਾ ਧਰਤੀ ਦੇ ਨਾਲ ਨਹੀਂ ਬਣਦਾ। ਜੇ 1.5 ਲੱਖ ਬੰਦਾ ਤੁਹਾਡਾ ਖੜ ਕੇ ਕਿਤੇ ਵੋਟ ਕਰਦਾ, ਉਹ ਨੇਸ਼ਨ ਆ। ਤੁਸੀਂ ਕਹਿੰਦੇ ਆ ਸਾਨੂੰ ਜੀ ਇਹਦਾ ਜੀ ਆਖੇ ਜੀ ਨੋਨ ਬਾਈਂਡਿੰਗ ਆ, ਉਹ ਬਾਈ ਬਾਈਂਡਿੰਗ ਤਾਂ ਹੋ ਗਿਆ ਜਦੋਂ ਤੁਸੀਂ 1,10,000 ਬੰਦਾ ਆ ਕੇ ਖੜ ਗਏ, ਤੇ ਤੁਹਾਡਾ ਪ੍ਰਾਈਮ ਮਿਨਿਸਟਰ ਜਿਹੜਾ ਇਲੈਕਟਡ ਕੈਨੇਡਾ ਦਾ, ਉਹਨੂੰ ਕੀ ਲੋੜ ਆ, ਕੈਨੇਡਾ ਦੇ 50 ਬਿਲੀਅਨ ਤੋਂ ਜ਼ਿਆਦਾ ਬਿਜ਼ਨਸ ਇੰਟਰਸਟ ਆ ਇੰਡੀਆ ਦੇ ਵਿੱਚ, ਉਹ ਉਸੇ ਵੇਲੇ ਉੱਠ ਕੇ ਕਹਿੰਦਾ ਵੀ ਅਸੀਂ ਇਹ ਚੀਜ਼ ਨਹੀਂ ਰੋਕ ਸਕਦੇ। ਸੋ ਤੁਸੀਂ ਨੇਸ਼ਨ ਬਣ ਗਏ ਆ, ਤੁਸੀਂ ਕਿਸੇ ਦੀ ਮਤਲਬ ਪੈਰਾਂ 'ਚ ਬਹਿ ਕੇ ਰੈਕੋਗਨੀਸ਼ਨ ਨਹੀਂ ਮੰਗ ਰਹੇ, ਤੁਸੀਂ ਉੱਥੇ ਆ ਕੇ ਜਿੱਦਣ ਵੋਟ ਕੀਤੀ ਆ ਇੰਨੇ ਵੱਡੇ ਸਕੂਲ ਦੇ ਵਿੱਚ। ਸੋ ਜਿਹੜਾ ਇਹ ਸਾਰਾ ਕੁਛ ਹੋਇਆ ਆ, ਇਹ ਸਾਰਾ ਪ੍ਰੋਸੈਸ ਜਿਹੜਾ ਉਦਣ ਗੋਰ ਮੈਡੋਸ ਦੇ ਵਿੱਚ ਹੋਇਆ, ਤੁਸੀਂ ਆਪਣੇ ਆਪ ਦੇ ਵਿੱਚ ਹੀ ਕੰਟਰੀ ਬਣ ਗਏ ਆ। ਹੁਣ ਭੁੱਲ ਜਾਓ ਵੀ ਨੋਨ ਬਾਈਂਡਿੰਗ ਆ ਕਿ ਬਾਈਂਡਿੰਗ ਆ, ਇਹ ਬਾਈਂਡਿੰਗ ਬੁਨਿੰਗ ਵਾਲੀਆਂ ਗੱਲਾਂ, ਜੇ ਨੋਨ ਬਾਈਂਡਿੰਗ ਤੇ ਬਾਈਂਡਿੰਗ ਦੇ ਚੱਕਰਾਂ 'ਚ ਪੈਣਾ, ਤੇ ਇੰਡੀਆ ਦੀ MEA ਨੇ ਇੱਕ ਵੀ ਬਿਆਨ ਤੁਹਾਨੂੰ ਨਹੀਂ ਦੇਣਾ, ਉਹਨਾਂ ਨੇ ਕਹਿਣਾ 3 ਵਾਰੀ ਕਰੋ।
ਤੁਸੀਂ ਬਿਲਕੁਲ ਜੀ, ਮੇਰੇ ਖਿਆਲ 'ਚ ਤੁਸੀਂ ਅੱਜ ਦੀ ਜਿਹਨੂੰ ਮੈਂ ਕਹਿਣਾ ਹੁੰਦਾ ਵੀ ਕੁਝ 'ਚ ਸਮੁੰਦਰ ਸਮਾਉਣ ਦੀ ਜਿਹੜੀ ਗੱਲ ਆ, ਭੁਪਿੰਦਰ ਸਿੰਘ ਨੇ ਕਰ ਦਿੱਤੀ ਆ ਵੀ ਜੇ ਬਾਈਂਡਿੰਗ ਤੇ ਨੋਨ ਬਾਈਂਡਿੰਗ ਦਾ ਇਸ਼ੂ ਹੁੰਦਾ, ਜੇ ਇਸ ਰੈਫਰੈਂਡਮ ਦਾ ਅਸਰ ਨਾ ਹੁੰਦਾ, ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਮਹੀਨੇ 'ਚ 3-3 ਐਡਵਾਈਜ਼ਰੀਆਂ, 3-3 ਡਿਮਾਰਸ਼ੇ, ਤੇ ਹਰ 2 ਘੰਟੇ ਖਬਰਾਂ ਨਾ ਕੱਢੇ, ਤੇ ਇਹਦਾ ਮਤਲਬ ਇਹ ਆ ਵੀ ਇਹਦੀ ਅਹਿਮੀਅਤ ਐਜ਼ ਆ ਬਾਈਂਡਿੰਗ ਰੈਫਰੈਂਡਮ ਦੇ ਬਰਾਬਰ ਹੀ ਆ। ਕਿਉਂਕਿ ਕਈ ਚੀਜ਼ਾਂ ਨੂੰ ਸਮਝਣ ਵਾਸਤੇ ਹਰੇਕ ਬੰਦਾ ਹਰ ਇੱਕ ਗੱਲ ਨੂੰ ਨਹੀਂ ਸਮਝ ਸਕਦਾ, ਖਾਸ ਕਰਕੇ ਬਹੁਤਾਂਤ ਦੇ ਵਿੱਚ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਅਹਿਮੀਅਤ ਨਹੀਂ ਹੁੰਦੀ ਵੀ ਭਾਈ ਜਿਹੜੀਆਂ ਕੰਪੇਨਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੁੰਦੀ ਆ, ਉਹੀ ਲਜਿਟ ਕੰਪੇਨਾਂ ਹੁੰਦੀਆਂ। ਜਿਹੜੀ ਕੰਪੇਨ ਕੋਈ ਇੰਡੀਵਿਜੁਅਲ ਲੈਵਲ ਦੇ ਉੱਤੇ ਕੋਈ ਬੰਦਾ ਕਰਦਾ ਆ, ਬੰਦਾ ਬਿਆਨ ਦਿੰਦਾ, ਉਸ ਨੂੰ ਉਹਦੇ ਪਰਸਨਲ ਵਿਊਜ਼ ਮੰਨੇ ਜਾਂਦੇ ਹੁੰਦੇ ਨੇ ਜੀ ਇਸ ਬੰਦੇ ਦਾ ਕਹਿਣਾ ਆ। ਜਦੋਂ ਤੁਸੀਂ 1.5 ਲੱਖ ਬੰਦਾ ਉੱਥੇ ਪਹੁੰਚਿਆ ਆ, ਸੋ ਇਟ ਮੀਨਸ ਨੇਸ਼ਨ ਨੇ ਇਹ ਕਹਿ ਦਿੱਤਾ ਆ, ਫਤਵਾ ਜਾਰੀ ਕਰ ਦਿੱਤਾ ਵੀ ਭਾਈ ਅਸੀਂ ਅਲੈਦਗੀ ਲਈ ਗੱਲ ਕਰਦੇ ਹਾਂ, ਅਸੀਂ ਅਲੈਦਾ ਹੋਣਾ ਚਾਹੁੰਦੇ ਹਾਂ, ਤਾਂ ਹੀ ਇਸ ਜਿਹੜੀ ਭਾਈ ਨੇ ਗੱਲ ਕੀਤੀ ਆ ਵੀ ਬਾਈਂਡਿੰਗ ਰੈਫਰੈਂਡਮ, ਇਸ ਕਰਕੇ ਹੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਲਗਾਤਾਰ ਪਿਛਲੇ ਦੋ ਮਹੀਨੇ ਤੋਂ ਬੋਲਦੀ ਪਈ ਆ ਅਤੇ ਹੁਣ ਵੀ ਉਹਨਾਂ ਨੇ ਸਵੇਰੇ ਬੋਲਿਆ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ 6 ਨਵੰਬਰ ਨੂੰ ਹੁਣ ਵੋਟਾਂ ਪੈਣੀਆਂ ਨੇ, ਕਿਉਂਕਿ ਰਹਿ ਬਹੁਤ ਦੁਨੀਆ ਗਈ ਸੀ, ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ, ਮੈਨੂੰ ਚੇਤੇ ਆ ਜਦੋਂ 2 ਵਜੇ ਮੀਂਹ ਆਇਆ ਅਤੇ ਉਦੋਂ ਲੱਗਦਾ ਸੀਗਾ ਵੀ ਲੋਕਾਂ ਦਾ ਸ਼ਾਇਦ ਆਉਣਾ ਘੱਟ ਜਾਣਾ। ਸੋ ਲੋਕਾਂ ਦਾ ਰੋਣਾ ਆਉਣਾ ਹੋਰ ਵੱਧ ਗਿਆ, ਲੋਕਾਂ ਦਾ ਹੋਣਾ ਹੋਰ ਵੱਧ ਗਿਆ। ਅਤੇ ਜਦੋਂ 4 ਵਜੇ ਆਪਾਂ ਨੂੰ ਪਤਾ ਸੀ ਵੀ ਕਮਿਸ਼ਨ ਨੇ ਟਾਈਮ ਨਹੀਂ ਦੇਣਾ, 5 ਵਜੇ ਜਿਹੜੀ ਟਾਈਮ ਸੈੱਟ ਆ 5 ਵਜੇ ਉਹਨਾਂ ਨੇ ਬੰਦ ਕਰ ਦੇਣਾ, ਦੁਨੀਆ ਬਹੁਤ ਖੜੀ ਸੀ, ਆਪਾਂ ਨੂੰ ਪਤਾ ਸੀ ਵੀ ਭੁਗਤਾਇਆ ਨਹੀਂ ਜਾ ਸਕਦਾ, ਅਤੇ ਸਾਡੇ 'ਚ ਪਰ ਹਿਆ ਨਹੀਂ ਸੀ ਪੈਂਦਾ ਪਿਆ ਵੀ ਲੋਕਾਂ ਨੂੰ ਕਹਿ ਦਈਏ ਵੀ 5 ਵਜੇ ਤੋਂ ਬਾਅਦ ਭੁਗਤਾਇਆ ਨਹੀਂ ਜਾਣਾ, ਵੀ ਤੁਸੀਂ ਵਾਪਸ ਚਲ ਜਾਓ। ਸੋ ਕਹਿਣ ਤੋਂ ਭਾਵ ਹੁਣ ਜਿਹੜੇ ਲੋਕ ਨੇ, ਕਈ ਵਾਰੀ ਸਾਨੂੰ ਲੱਗਦਾ ਸੀ 12 ਵਜੇ ਉੱਠਦੇ ਹਾਂ ਯਾਰ ਪਾਉਂਦੇ ਹਾਂ, ਇੰਨੇ ਨੂੰ ਲੋਕ ਪਾ ਜਾਣਗੇ, ਉਹ ਸੈਂਟਰ ਥੋੜ੍ਹਾ ਠੰਡਾ ਜਿਹਾ ਹੋਜੂ ਫਿਰ ਮੈਂ ਪਾ ਕੇ ਆਉਂਦਾ। ਪਰ ਇਹ ਰਿਵਰਸ ਇੰਜੀਨੀਅਰਿੰਗ 'ਤੇ ਚੱਲਦਾ, ਜਿਉਂ ਜਿਉਂ ਤੁਸੀਂ ਲੇਟ ਹੁੰਦੇ ਜਾਓਗੇ ਤਿਉਂ ਤਿਉਂ ਕੰਮ ਗਰਮ ਹੁੰਦਾ ਜਾਣਾ। ਸੋ 6 ਨਵੰਬਰ ਨੂੰ ਬੇਨਤੀ ਆ, ਤੁਸੀਂ ਇਹ ਨਾ ਸਮਝੋ 12 ਵਜੇ ਉੱਠ ਕੇ ਵੀ ਮੈਂ 2 ਵਜੇ ਪਾ ਕੇ ਜਾਂਦਾ, ਇੰਨੇ ਨੂੰ
ਪਹਿਲਾਂ ਪਾਓ ਸਵੇਰੇ।
ਇਹ ਤਾਂ ਤੁਸੀਂ ਜਿਹਨੇ ਛੇਤੀ ਨਿਬੇੜਨਾ ਕੰਮ ਅਤੇ ਉਹ ਸਵੇਰੇ 9 ਵਜੇ ਪਹੁੰਚ ਜਾਵੇ, ਅਤੇ ਜਿਹਨੇ ਫਿਰ ਘੰਟਾ ਖੰਡ ਲਾਈਨ 'ਚ ਖੜਾ ਰਹਿਣਾ ਉਹ ਫਿਰ 12 ਵਜੇ ਤੋਂ ਬਾਅਦ ਜਦੋਂ ਮਰਜ਼ੀ ਆ ਜਾਵੇ।
ਬਿਲਕੁਲ ਭਾਅ ਜੀ, ਜਿਹੜੀ ਤੁਸੀਂ ਲੈਜੀਟੀਮੇਸੀ ਦੀ ਜੈਗ ਭਾਅ ਜੀ ਗੱਲ ਕਰ ਰਹੇ ਸੀਗੇ, ਮੈਂ ਤੁਹਾਡੇ ਗੱਲਬਾਤ ਕਰਦਾ ਸੁਣ ਰਿਹਾ ਸੀ। ਲੈਜੀਟੀਮੇਸੀ ਲੋਕਾਂ ਦਾ ਉੱਥੇ ਆਉਣਾ ਆ, ਆ ਕੇ ਲਾਈਨ 'ਚ ਖੜ ਕੇ ਵੋਟ ਪਾਉਣਾ, ਇਹ 5 ਲਾਈਨ ਆ। ਤੁਸੀਂ ਇਹ ਯਾਦ ਰੱਖੋ, ਕੋਈ ਤੁਹਾਨੂੰ ਕਹੇ ਇਹ ਨੋਨ ਬਾਈਂਡਿੰਗ ਆ ਬਾਈਂਡਿੰਗ ਆ, ਫਰਗੈਟ ਅਬਾਊਟ ਇਟ, ਇਹ ਬਾਈਂਡਿੰਗ ਤੁਸੀਂ ਬਣਾਉਣਾ, ਇਹ ਨੋਨ ਬਾਈਂਡਿੰਗ ਵੀ ਤੁਸੀਂ ਬਣਾਉਣਾ ਆ। ਇਹ ਤੁਸੀਂ ਉਹ ਕਿਉਂ ਤੜਫ ਰਹੇ ਆ, ਉਹ ਕਹਿ ਉਹ ਜੇ ਉਹ ਚਾਹੁਣ ਨਾ ਤੁਹਾਨੂੰ ਸਾਇਲੈਂਟਲੀ ਕਿਲ ਕਰ ਸਕਦੇ ਵੀ ਅਸੀਂ ਤਾਂ ਕੋਈ ਰਿਐਕਟ ਕਰਨੇ ਦਾ ਇਹ ਕਿਹੜੀ ਚੀਜ਼ ਹੈ, ਮਤਲਬ ਸਾਨੂੰ ਲੋੜ ਹੀ ਨਹੀਂ, ਜੇ ਕੋਈ ਪੁੱਛੇ ਕਹਿਣਾ ਅਸੀਂ ਜਵਾਬ ਨਹੀਂ ਦਾਂ। ਸਟੇਟ ਡਿਪਾਰਟਮੈਂਟ ਨੇ ਕਿਹਾ ਸੀਗਾ ਵੀ US ਦੇ ਵਿੱਚ ਅਸੀਂ ਇਹ ਚੀਜ਼ਾਂ ਨਹੀਂ ਰੋਕ ਸਕਦੇ, ਸੋ ਕਹਿੰਦਾ ਵੀ ਇਹ ਸਾਡੇ ਕੰਸਟੀਟਿਊਸ਼ਨ 'ਚ ਗਿਵਨ ਆ, ਤੁਸੀਂ ਇਹਨਾਂ ਮੁਲਕਾਂ ਦੇ ਲੈਜੀਟੀਮੇਟ ਵਿੱਚੋਂ ਲੈਜੀਟੀਮੇਸੀ ਦੇ ਵਿੱਚੋਂ ਅਤੇ ਆਪਣੀ ਲੈਜੀਟੀਮੇਸੀ ਤੁਸੀਂ ਬਣਾ ਲਈ, ਤੁਹਾਡਾ ਬਾਈਂਡਿੰਗ ਰੈਫਰੈਂਡਮ ਹੋ ਗਿਆ, ਤੁਹਾਡੀ ਤੁਸੀਂ ਕਿਸੇ ਦੀ ਬਾਈਂਡਿੰਗ ਦੀ ਨਾ ਵੇਟ ਕਰੋ। ਤੁਸੀਂ ਇਹ ਕਿਹਾ ਵੀ ਹਾਂ ਉੱਥੇ ਭਾਅ ਜੀ, ਜਦੋਂ ਤੁਸੀਂ ਕਹਿੰਦੇ ਨਾ ਲੋਕਾਂ ਨੂੰ ਮੋੜਿਆ, ਜਿੱਦਾਂ ਤੁਸੀਂ ਕਹਿ ਰਹੇ ਵੀ ਬੜਾ ਫੀਲ ਹੋ ਰਿਹਾ ਸੀ ਉਦੋਂ, ਕਿਉਂਕਿ ਭਾਅ ਜੀ ਪਾਰਕਿੰਗ 2-2 ਕਿਲੋਮੀਟਰ 3-3 ਕਿਲੋਮੀਟਰ ਨਿਆਣੇ ਨਾਲ ਲੋਕ, ਕਿਉਂਕਿ ਬੱਚੇ ਜਿਨ੍ਹਾਂ ਦੇ ਛੋਟੇ ਉਹ ਵਿਚਾਰੇ ਛੱਡ ਨਹੀਂ ਸਕਦੇ ਕਿਤੇ, ਉਹ ਨਾਲ ਹੀ ਲਿਆ ਕੇ ਲਾਈਨਾਂ 'ਚ ਖੜ੍ਹੇ ਸੀ, ਜਿਹੜੇ ਹਾਲੇ ਵੋਟ ਨਹੀਂ ਬੱਚੇ ਕਰ ਸਕਦੇ ਸੀ, ਪਰ ਉਹ ਪੇਰੈਂਟਸ ਖੜ੍ਹੇ ਸੀ ਨਾਲ ਲੈ ਕੇ। ਉਹਨਾਂ ਨੂੰ ਜਦੋਂ ਇਹ ਕਹਿਣਾ ਪਿਆ, ਅਸੀਂ ਸੋਚਿਆ ਵੀ ਸ਼ਾਇਦ ਕੁਛ ਵਰਕਆਊਟ ਹੋ ਜਾਵੇ ਵੀ ਅੰਦਰ ਕਹਿ ਦਿੱਤਾ ਜਾਵੇ ਵੀ ਯਾਰ 2 ਘੰਟੇ ਵਧਾ ਲਓ, ਪਰ ਉਹਨਾਂ ਦੀ ਜਿਹੜੀ ਉਹਨਾਂ ਦੀ ਵੀ ਅੰਦਰਲਿਆਂ ਦੀ ਵੀ ਲੈਜੀਟੀਮੇਸੀ ਸੀ, ਜਿਹੜਾ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਵਾਲਾ, ਉਹਨਾਂ ਨੇ ਕਿਹਾ ਵੀ ਨਹੀਂ ਪੂਰੇ 5 ਵਜੇ ਇਹ ਬੰਦ ਹੋਊਗਾ। ਸੋ ਉਹ ਲੋਕ ਵਾਪਸ ਗਏ ਨੇ, ਅਤੇ ਮੈਂ ਉਹਨਾਂ ਵੀਰਾਂ ਨੂੰ ਜਿਹੜੇ ਅੱਜ ਸੁਣਦੇ ਆ, ਜੇ ਕਿਸੇ ਨੇ ਵੀਰ ਨੇ ਸੁਣਿਆ ਜਾਂ ਜਿਹੜਾ ਕੋਈ ਜਾਣਦਾ ਇੱਕ ਦੂਜੇ ਨੂੰ, ਤੁਸੀਂ ਵੀਰ ਤੁਹਾਨੂੰ ਪ੍ਰਾਇਓਰਟੀ ਆ, ਤੁਸੀਂ ਪਹਿਲਾਂ ਆਓ ਜਦੋਂ ਖੁੱਲ੍ਹਦਾ ਆ, ਜੇ ਤੁਸੀਂ ਕਿਸੇ 'ਤੇ ਜਾਣਾ ਆ ਪ੍ਰੋਗਰਾਮ ਥੋੜ੍ਹਾ ਲੇਟ ਕਰ ਲਓ, ਉੱਦਣ ਆ ਕੇ 10 ਮਿੰਟ 'ਚ ਵੋਟ ਪਾ ਕੇ ਉੱਥੋਂ ਨਿਕਲ ਜਾਓ, ਕਿਉਂਕਿ ਅਰਲੀ ਮੋਰਨਿੰਗ ਲੇਟ ਲਤੀਫ ਵਾਲੇ ਬੰਦੇ ਲੇਟ ਹੀ ਆਉਂਦੇ ਹੁੰਦੇ ਆ। ਸੋ ਇੰਨਾ ਕੁ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆ ਕੇ ਵੋਟ।
ਇਹਦੇ ਨਾਲ ਨਾਲ ਜਗਮੀਤ ਸਿੰਘ ਜਿਹੜੇ ਕਿ NDP ਦੇ ਲੀਡਰ ਨੇ, ਉਹਨਾਂ ਨੇ ਇੱਕ TV ਰੇਡੀਓ ਨੂੰ ਇੰਟਰਵਿਊ ਦਿੱਤੀ ਜਿਹਦੇ 'ਚ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਪੁੱਛੇ ਹੋਏ ਸਵਾਲਾਂ ਦੇ ਉੱਤੇ ਜਵਾਬ ਦਿੱਤੇ ਨੇ। ਸੋ ਮੇਰੇ ਖਿਆਲ ਦੇ ਵਿੱਚ ਜਦੋਂ ਉਹ ਜਵਾਬ ਦੇ ਰਹੇ ਸੀ, ਸੋ ਉਹਨਾਂ ਨੂੰ ਪਤਾ ਸੀਗਾ ਵੀ ਕੈਨੇਡੀਅਨ ਲਾਅ ਸਟੈਂਡ ਕਿੱਥੇ ਕਰਦਾ, ਅਤੇ ਉਹਨਾਂ ਨੇ ਕਿਹਾ ਵੀ ਮੈਂ ਤੁਸੀਂ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਕੀ ਕਹਿਣਾ ਚਾਹੁੰਦੇ ਹਾਂ, ਵੋਟਾਂ ਪਈਆਂ ਨੇ, ਕਿੰਨੀਆਂ ਪਈਆਂ ਨੇ, ਦਾਅਵੇ ਹੋਏ ਨੇ। ਸੋ ਪਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਜਗਮੀਤ ਸਿੰਘ ਨੇ, ਉਹਨੇ ਕਿਹਾ ਜੀ ਮੇਰੀ ਜਿੱਥੇ ਮੈਂ ਬਹਿੰਦਾ ਹਾਂ ਪਾਰਲੀਮੈਂਟ 'ਚ, ਮੇਰੇ ਨਾਲ ਬਲਾਕ ਪਾਰਟੀ ਬਹਿੰਦੀ ਆ, ਅਤੇ ਬਲਾਕ ਵਾਲੇ ਕੈਨੇਡਾ ਨੂੰ 2 ਹਿੱਸਿਆਂ 'ਚ ਵੰਡਣਾ ਚਾਹੁੰਦੇ ਨੇ, ਅਸੀਂ ਇਕੱਠਾ ਰੱਖਣਾ ਚਾਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਨਾ ਤਾਂ ਉਹਨਾਂ ਦੇ ਉੱਤੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰਦੇ ਹਾਂ, ਅਤੇ ਨਾ ਉਹਨਾਂ ਦੀ ਕਟਾਈ ਕਰਦੇ ਹਾਂ, ਅਤੇ ਇਹ ਉਹਨਾਂ ਦਾ ਹੱਕ ਆ, ਲੋਕਾਂ ਦੇ ਵੀ ਆਪਣੇ ਹੱਕ ਨੇ, ਸਰਕਾਰਾਂ ਦੇ ਵੀ ਹੱਕ ਨੇ। ਅਤੇ ਫਿਰ ਉਹਨਾਂ ਨੇ ਸਕੋਟਿਸ਼ ਰੈਫਰੈਂਡਮ ਦੀ ਗੱਲ ਕੀਤੀ ਵੀ ਹਿਸਟੋਰੀਕਲੀ ਅਤੇ ਹੁਣ ਵੀ ਸਕੋਟਿਸ਼ ਲੋਕ ਇੰਗਲੈਂਡ ਦੇ ਨਾਲ ਬਾਹਲੇ ਸਹਿਮਤ ਨਹੀਂ ਵੀ ਹੋ ਸਕਦੇ ਹੁੰਦੇ, ਅਤੇ ਉਹਨਾਂ ਨੇ ਵੀ ਸਰਕਾਰ ਨੇ ਉਹਨਾਂ ਨੂੰ ਹੱਕ ਦਿੱਤਾ। ਅਤੇ ਉਹਨਾਂ ਨੇ ਕਿਹਾ ਵੀ ਜੇ ਸਿੱਖ ਆਪਣੀ ਆਜ਼ਾਦੀ ਲਈ ਰੈਫਰੈਂਡਮ ਕਰਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਮੁਬਾਰਕ ਆ, ਪਰ ਕੈਨੇਡਾ ਦਾ ਲਾਅ ਕਿਸੇ ਨੂੰ ਵੋਟ ਪਾਉਣ ਤੋਂ ਨਹੀਂ ਰੋਕਦਾ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਸਟੇਟਮੈਂਟ?
ਬਿਲਕੁਲ ਜੀ, ਜਿਹੜਾ ਰਾਈਟ ਟੂ ਵੋਟ ਆ ਅਫਰੀਕਾ ਦੇ ਵਿੱਚ, FWD ਕਲਰਕ ਜਿਹੜਾ ਸੀਗਾ, ਜਦੋਂ ਕਾਲਿਆਂ ਨੂੰ ਰਾਈਟ ਟੂ ਵੋਟ ਨਹੀਂ ਦਿੱਤਾ ਜਾਂਦਾ ਸੀ, ਉਹ ਕਿੱਡੀ ਬੜੀ ਗੱਲ ਸੀਗੀ ਕਿ ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਕੇ ਨੈਲਸਨ ਮੰਡੇਲੇ ਨੂੰ ਪ੍ਰੈਜੀਡੈਂਟ ਬਣਾਇਆ ਸੀ, ਜਿਹੜਾ ਸਾਰੀ ਦੁਨੀਆ ਨੇ ਐਕਸੈਪਟ ਕੀਤਾ। ਜਿੰਨੇ ਵੀ ਟਰੁੱਥ ਐਂਡ ਰਿਕਨਸਲੀਏਸ਼ਨ ਕਮਿਸ਼ਨ, ਚਲੋ ਦੈਟ ਉਹ ਸਾਊਥ ਅਫਰੀਕਾ ਦਾ ਸੀਗਾ, ਜਿਹੜਾ ਸ਼ਿਨਫਿਨ ਨੇ ਕੀਤਾ ਨੋਰਦਰਨ ਆਇਰਲੈਂਡ ਦੇ ਵਿੱਚ, ਜਿੱਥੇ ਉੱਥੇ ਵੀ ਉਹ ਕਿਸ ਤਰੀਕੇ ਦੇ ਨਾਲ ਓਸਲੋ ਕੋਡ ਦੇ ਨਾਲ ਜਿਹੜਾ ਹੋਇਆ, ਮੇਰੇ ਕਹਿਣ ਦਾ ਭਾਵ ਇਹ ਆ ਕਿ ਸਭ ਤੋਂ ਵੱਡੀ ਵਾਇਲੈਂਸ ਇਹ ਆ ਕੋਈ ਮੁਲਕ ਕਰ ਸਕਦਾ, ਜਦੋਂ ਕਿਸੇ ਇਸ਼ੂ ਦੇ ਉੱਪਰ ਲੋਕਾਂ ਦੀ ਰਾਏ ਜਾਣਨ ਨੂੰ ਅੱਤਵਾਦ ਕਹੇ, ਇਹ ਸਭ ਤੋਂ ਵੱਡਾ ਕੋਈ ਮੁਲਕ ਵਾਇਲੈਂਸ ਜਿਹੜੀ ਆ ਜਾਂ ਅੱਤਵਾਦ, ਇਹ ਸਟੇਟ ਟੈਰਰਿਜ਼ਮ ਇਹ ਆ ਵੀ ਜਦੋਂ ਲੋਕ ਜਾਂ ਵਰਕਰ ਆਪਣੇ ਜਾਂ ਕੁਛ ਵੀ ਬੰਦੇ ਆਪਣੇ ਕਿਸੇ ਰਾਈਟਸ ਦੀ ਗੱਲ ਕਰਦੇ ਆ ਉਹ ਉਹਨੂੰ ਅੱਤਵਾਦ ਕਹੇ। ਜਾਂ ਕਿਸੇ, ਚਲੋ ਐਗਜ਼ਾਮਪਲ ਦਿੰਦਾ ਮੈਂ, ਕਿਸਾਨ ਮੋਰਚੇ ਨੂੰ ਕਹਿ ਦੇਵੇ ਖਾਲਿਸਤਾਨ ਮੋਰਚਾ, ਰਾਈਟ, ਜੇ ਸਿੱਖਾਂ ਦੀ ਕੋਈ ਗੱਲ ਸੈਂਟ ਤਰੀਕੇ ਨਾਲ ਹੁੰਦੀ ਆ, ਆਪਣੇ ਪੀਸਫੁਲ ਤਰੀਕੇ ਨਾਲ ਉਹਨੂੰ ਕਹਿ ਦੇਵੇ ਆਏ ਸਹੀ ਵੀ ਉਹਨਾਂ ਨੇ ਕਰਾਇਆ, ਜਾਣੀ ਕਿ ਲੈਜੀਟੀਮੇਸੀ ਜਿਹੜੀ ਆ ਨਾ ਉਹ ਜੇ ਤੁਹਾਡੇ ਕੋਲ ਹੈ ਹੀ ਨਹੀਂ ਸਿੱਖਾਂ 'ਤੇ ਕਬਜ਼ੇ ਦੀ ਔਰ ਉਹ ਸਾਬਤ ਹੁੰਦੀ ਆ ਇਸ ਤਰੀਕੇ ਦੇ ਨਾਲ, ਸੋ ਤੁਸੀਂ ਜਿਹੜਾ ਫਿਰ ਉਹੀ ਪੁਰਾਣਾ ਜਿਹੜਾ ਕੰਮ ਆ, ਜਿਸ ਤਰੀਕੇ ਦੇ ਨਾਲ ਇੱਕ ਵਾਰ ਤੁਸੀਂ ਗੱਲ ਵੀ ਕਰਦੇ ਸੀਗੇ ਵੀ ਇਹ ਉਹਦਾ ਕੰਮ ਹੁੰਦਾ ਲੋਕਾਂ ਨੂੰ ਬਣਾਉਣਾ, ਵੀ ਜਾਣੀ ਜਿਹੜੀ ਆਹ ਗੱਲਾਂ ਜੁੜੀਆਂ, ਜਿਹੜਾ ਸਾਡਾ ਮਿਥੋਲੋਜੀ ਜਿਹੜਾ ਮਿਥਿਹਾਸ ਸਾਰਾ ਆ ਉਹ ਇਹੀ ਸੀਗਾ ਵੀ ਲੋਕਾਂ ਨੂੰ ਮੂਰਖ ਬਣਾ ਕੇ ਰੱਖਣਾ। ਸੋ ਉਹੀ ਮੂਰਖ ਬਣਾਉਣ ਵਾਲੀ ਗੱਲ ਆ ਵੀ ਇਹ ਅੱਤਵਾਦ ਆ ਤੇ ਫਲਾਨਾ ਇਹ ਆਰਗੇਨਾਈਜੇਸ਼ਨ ਨੂੰ ਚੱਲਣ ਨਹੀਂ ਦਿੰਦੇ। ਜੇ ਉਹਨਾਂ ਕੋਲ ਲੈਜੀਟੀਮੇਸੀ ਹੋਵੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਤੇ ਕਬਜ਼ੇ ਦੀ ਤੇ ਉਹ ਛੱਡਣ ਨਾ ਤੇ ਇਹਨਾਂ ਮੁਲਕਾਂ ਨੂੰ ਵੀ ਆ ਕੇ ਦੱਸਣ ਉਹਨਾਂ ਦੀ ਕੋਈ ਲੈਜੀਟੀਮੇਸੀ ਨਹੀਂ, ਨਾ ਲਦਾਖ 'ਚ ਆ, ਨਾ ਅਰੁਣਾਚਲ 'ਚ ਆ, ਨਾ ਪੰਜਾਬ 'ਚ, ਨਾ ਕਸ਼ਮੀਰ 'ਚ, ਮੈਨੂੰ ਕਹਿ ਦੋ ਸਾਊਥ 'ਚ ਵੀ ਹੈ ਨਹੀਂ, ਤੇ ਜਿਹੜਾ ਸਾਊਥ ਈਸਟ ਆਪਣੇ ਨੌਰਥ ਈਸਟ ਆਸਾਮ ਮੇਘਾਲਿਆ ਮਿਜ਼ੋਰਮ ਉੱਥੇ ਵੀ ਹੈ ਨਹੀਂ।
ਸੋ ਇਹਦੇ ਨਾਲ ਨਾਲ ਆਪਾਂ ਆਪਣੇ ਕੋਲ ਮਿੰਟ ਜਿਹੜੇ ਨੇ ਉਹ 5 ਨੇ, ਸੋ ਇੱਕ ਆਪਾਂ ਵੀਗਰ ਮੁਸਲਮਾਨਾਂ ਦੇ ਉੱਤੇ ਮੈਂ ਗੱਲ ਜ਼ਰੂਰ ਕਰੂੰਗਾ ਜਿਹੜੇ ਕਿ ਚੀਨ ਦੇ ਵਿੱਚ ਕੁੱਟੇ ਜਾ ਰਹੇ ਨੇ, ਮਾਰੇ ਜਾ ਰਹੇ ਨੇ। ਸੋ ਅਮਰੀਕਾ, ਕੈਨੇਡਾ ਅਤੇ ਵੈਸਟ ਦੇ ਕੰਟਰੀਜ਼ ਨੇ ਇੱਕ ਮਤਾ ਜਿਹੜਾ ਉਹ ਲਿਆਂਦਾ ਜਿਹਦੇ 'ਚ ਵੀਗਰ ਮੁਸਲਮਾਨਾਂ ਦੇ ਉੱਤੇ ਹੋ ਰਹੀ ਅੱਤਿਆਚਾਰ, ਉਹਦੇ ਦੇ ਉੱਤੇ ਹੋ ਰਹੇ ਤਸ਼ੱਦਦ ਦੇ ਬਾਬਤ UN ਦੀ ਹਿਊਮਨ ਰਾਈਟ ਕੌਂਸਲ ਦੇ ਵਿੱਚ ਡਿਬੇਟ ਕਰਾਈ ਜਾਵੇ। ਸੋ ਉਸ ਮਤੇ ਨੂੰ ਪਾਸ ਕਰਾਉਣ ਦੇ ਲਈ ਵੋਟਾਂ ਪਈਆਂ, ਸੋ ਜਿੱਥੇ ਭਾਰਤ ਉਸ ਦੇ ਵਿੱਚ ਅਬਸਟੇਨ ਰਿਹਾ, ਉਹਨੇ ਵੋਟ ਪਾਉਣਾ ਜਾਇਜ਼ ਨਹੀਂ ਸਮਝਿਆ, ਠੀਕ ਨਹੀਂ ਸਮਝਿਆ, ਸ਼ਾਇਦ ਇਸੇ ਕਰਕੇ ਖਾਲਿਸਤਾਨ ਦੀਆਂ ਵੋਟਾਂ ਵੀ ਨਹੀਂ ਪਵਾਉਣ ਦੇਣਾ ਚਾਹੁੰਦਾ, ਉਹ ਆਪ ਵੀ ਵੋਟ ਪਾ ਕੇ ਨਹੀਂ ਆਇਆ। ਵੈਸੇ ਉਹਨਾਂ ਨੇ ਭੇਜਿਆ ਸੀ ਜੀ ਵੋਟ ਪਾਉਣ ਆਓ, ਅੰਬੈਸੀ ਵਾਲੇ ਕਹਿੰਦੇ ਬੰਦਾ ਭੇਜ ਦਿੱਤਾ ਗੱਡੀ 'ਤੇ ਜਾ ਰਿਹਾ, ਗੱਡੀ ਦਾ ਟਾਇਰ ਪਾਟ ਗਿਆ, ਸਾਡਾ ਬੰਦਾ ਸਮੇਂ 'ਤੇ ਨਹੀਂ ਪਹੁੰਚ ਸਕਿਆ, ਚਲੋ ਇਹ ਤਾਂ ਰਹੀ ਹਾਦਸੇ 'ਚ ਗੱਲ। ਸੋ ਭਾਰਤ ਨੇ ਵੋਟ ਨਹੀਂ ਪਾਈ, ਜਿਹੜੀ ਉਹ 'ਚ ਸਭ ਤੋਂ ਇੱਕ ਖਤਰਨਾਕ ਪਾਰਟ ਜਿਹੜਾ ਮੈਂ ਦੇਖਦਾ UAE, ਕਤਰ ਅਤੇ ਪਾਕਿਸਤਾਨ, ਜਿਹੜੇ ਕਿ ਇਸਲਾਮਿਕ ਕੰਟਰੀਜ਼ ਨੇ, ਖਾਸ ਕਰਕੇ ਪਾਕਿਸਤਾਨ ਦੇ ਜਿਹੜੇ ਧਾਰਮਿਕ ਲੀਡਰ ਨੇ, ਮੁਸਲਮਾਨ ਜਿਹੜੇ ਤਬਕੇ 'ਚੋਂ ਮੌਲਵੀ ਸਾਹਿਬ ਨੇ, ਜਿਹੜੇ ਕਿ ਬਹੁਤ ਤੱਤੇ ਤੱਤੇ ਬਿਆਨ ਦਿੰਦੇ ਹੁੰਦੇ ਨੇ। ਸੋ ਪਾਕਿਸਤਾਨ ਨੇ, ਇੰਡੀਆ ਤਾਂ ਚਲੋ ਹਜੇ ਵੋਟ ਪਾਉਣ ਗਿਆ ਹੀ ਨਹੀਂ, ਪਾਕਿਸਤਾਨ ਨੇ ਵੋਟ ਨਾ 'ਚ ਪਾਈ ਆ ਵੀ ਭਾਈ ਤੁਸੀਂ ਇਸ ਮਸਲੇ ਦੇ ਉੱਤੇ, ਵੀਗਰ ਮੁਸਲਮਾਨਾਂ ਦੀ ਹੋ ਰਹੀ ਨਸਲਕੁਸ਼ੀ ਦੇ ਉੱਤੇ ਗੱਲਬਾਤ ਨਹੀਂ ਕਰ ਸਕਦੇ। ਤੋ ਇੱਥੇ ਜਿਹੜੀ ਗੱਲ ਸਾਨੂੰ ਸਮਝਣੀ ਪੈਂਦੀ ਆ, ਜਿਹੜੇ ਖਾਸ ਕਰਕੇ ਸਾਡਾ ਭਾਈਚਾਰਾ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਵੀਗਰ ਮੁਸਲਮਾਨ ਜਿਹੜੇ ਲੋਕ ਚਾਈਨਾ ਦੇ ਵਿੱਚ ਕੁੱਟੇ ਜਾ ਰਹੇ ਨੇ, ਪਾਕਿਸਤਾਨ ਇੱਕ ਇਸਲਾਮਿਕ ਕੰਟਰੀ ਹੋਣ ਦੇ ਬਾਵਜੂਦ ਉਹ ਮਤਾ ਜਿਹਦੇ 'ਚ ਉਹਨਾਂ ਲੋਕਾਂ ਦੇ ਉੱਤੇ ਡਿਬੇਟ ਹੋਣੀ ਸੀ UN ਦੀ ਹਿਊਮਨ ਰਾਈਟ ਕੌਂਸਲ 'ਚ, ਪਾਕਿਸਤਾਨ ਨੇ ਵੋਟ ਪਾ ਕੇ ਕਿਹਾ ਵੀ ਭਾਈ ਇਹਦੇ 'ਤੇ ਗੱਲਬਾਤ ਬਿਲਕੁਲ ਨਾ ਹੋਵੇ। ਸੋ ਨੇਸ਼ਨਸ ਦਾ ਜਿਹੜਾ ਅੱਜ ਦੀ ਤਰ੍ਹਾਂ, ਅੱਜ ਦੀ ਉਹਨਾਂ ਦੀ ਜਿਹੜੀਆਂ ਸਟੈਂਡਿੰਗ ਹੁੰਦੀਆਂ ਉਹ ਇੰਟਰਸਟ ਦੇ ਉੱਤੇ ਹੁੰਦੀਆਂ, ਨਾ ਕਿ ਧਰਮ ਦੇ ਉੱਤੇ ਹੁੰਦੀਆਂ। ਉਹ ਵੱਖਰੀ ਗੱਲ ਆ ਵੀ ਜਿਹੜੇ ਮੌਲਵੀ ਹੁੰਦੇ ਨੇ ਜਾਂ ਧਾਰਮਿਕ ਸ਼ਖਸੀਅਤਾਂ ਹੁੰਦੀਆਂ ਨੇ, ਉਹਨਾਂ ਨੇ ਉਹ ਹੋਰ ਤਰੀਕੇ ਦੇ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਨੇ। ਪਰ ਅੱਜ ਦੇ ਤਰੀਕ ਜਿੱਥੇ ਮਿਲੀਅਨ ਵੀਗਰ ਮੁਸਲਮਾਨ ਬੰਦ ਪਿਆ, ਉੱਥੇ ਮੇਰੇ ਖਿਆਲ 'ਚ ਜਿਹੜੇ ਪਾਕਿਸਤਾਨ ਦੇ ਮੌਲਵੀ ਨੇ, ਮੁਸਲਮਾਨ ਤਬਕੇ 'ਚੋਂ ਆਉਣ ਵਾਲੇ ਉਹਦੀਆਂ ਸ਼ਖਸੀਅਤਾਂ ਨੇ, ਪਰਸਨੈਲਿਟੀਜ਼ ਨੇ, ਉਹਨਾਂ ਨੂੰ ਵੀ ਫਿਰ ਕਿਤੇ ਨਾ ਕਿਤੇ ਕਟਹਿਰੇ 'ਚ ਖੜਾ ਹੋਣਾ ਪੈ ਰਿਹਾ ਵੀ ਜਿੱਥੇ ਤੁਸੀਂ ਸਿੱਖਾਂ ਦੇ ਉੱਤੇ ਦਾ ਟਿਕਟੋਕ 'ਤੇ ਮੈਂ ਬਹੁਤ ਵੀਡੀਓ ਦੇਖਦਾ ਹਾਂ ਵੀ ਚੱਲਦੀਆਂ ਨੇ, ਉਹਨਾਂ ਨੂੰ ਅੱਜ ਪਾਕਿਸਤਾਨ ਦੀ ਜਿਹੜੀ ਆਹ ਸਟੈਂਡਿੰਗ ਆ ਵੀ ਵੀਗਰ ਮੁਸਲਮਾਨਾਂ ਦੇ ਉੱਤੇ ਗੱਲਬਾਤ ਨਹੀਂ ਹੋਣੀ ਚਾਹੀਦੀ, ਉਹਨਾਂ ਦੇ ਜੈਨੋਸਾਈਡ ਦੇ ਉੱਤੇ, ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਦੇ ਵੀ ਇਹ ਕੀ ਚੱਕਰ ਆ। ਪਰ ਇਹਦੇ ਪਾਸੇ, ਦੂਜੇ ਪਾਸੇ ਇਹ ਗੱਲ ਕਲੈਰਿਟੀ ਹੁੰਦੀ ਆ ਵੀ ਕੋਈ ਵੀ ਨੇਸ਼ਨ ਜਿਹੜੀ ਦੁਨੀਆ ਦੀ ਆ ਉਹਦਾ ਇੰਟਰਸਟ ਧਰਮ ਦੇ ਉੱਤੇ ਨਹੀਂ ਹੈਗਾ, ਹੁਣ ਰਿਲੀਜੀਅਸਲੀ ਕੋਈ ਵਰਕ ਨਹੀਂ ਕਰਦੀ ਪਈ ਅੱਜ ਦੀ ਤਰੀਕ ਦੇ ਵਿੱਚ, ਭਾਵੇਂ ਦੁਬਈ ਆ, UAE ਆ, ਕਤਰ ਆ ਜਾਂ ਪਾਕਿਸਤਾਨ, ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਨੇਸ਼ਨ ਜਦੋਂ ਐਕਟ ਕਰਦੀ ਆ ਜਸਟ ਬੇਸ ਔਨ ਦੇ ਇੰਟਰਸਟ, ਚਾਹੇ ਉਹ ਮੁਸਲਮਾਨਾਂ ਦੀ ਜੈਨੋਸਾਈਡ ਹੋਵੇ ਚਾਹੇ ਨਾ ਹੋਵੇ, ਕੀ ਵੋਟ ਉਹਨਾਂ ਦਾ ਇੰਟਰਸਟ ਕੀ ਆ, ਉਹਨਾਂ ਦੀ ਸਟੈਂਡਿੰਗ ਕੀ ਆ, ਉਹਨਾਂ ਦੀ ਖਿੱਤੇ ਦੀ ਸੋਵਰਨਟੀ ਕਿਸ ਇਸ਼ੂ ਦੇ ਉੱਤੇ ਕਾਇਮ ਰਹਿੰਦੀ ਆ, ਜਾਂ ਉਹਨਾਂ ਦੀ ਕਿਸ ਇਸ਼ੂ ਦੇ ਉੱਤੇ ਡਿਸਬਿਲਟੀ ਪੈਦਾ ਹੁੰਦੀ ਹੈ, ਇਹ ਮੈਟਰ ਕਰਦੀ ਹੈ ਅੱਜ ਦੀ ਤਰੀਕ 'ਚ ਕਿ ਨਹੀਂ।
ਬਿਲਕੁਲ, ਹਰ ਮੈਜੈਸਟੀ ਹੈਜ਼ ਨੋ ਪਰਮਾਨੈਂਟ ਫਰੈਂਡਸ ਔਰ ਐਨੀਮੀਜ਼। ਰਾਣੀ ਬਾਰੇ ਆਪਣੇ ਆਉਂਦਾ ਹੁੰਦਾ ਸੀ ਵੀ ਸ਼ੀ ਹੈਜ਼ ਦਾ ਇੰਟਰਸਟ ਆਫ ਬ੍ਰਿਟੇਨ, ਗ੍ਰੇਟ ਬ੍ਰਿਟੇਨ, ਜਾਂ ਉਹਦੇ ਆਪਣੇ ਇੰਟਰਸਟ। ਇੱਦਾਂ ਹੀ ਪਾਕਿਸਤਾਨ ਦੇ ਵਿੱਚ ਕਿੰਨੇ ਲੋਕਾਂ ਨੂੰ ਨੌਕਰੀਆਂ ਮਿਲਣੀਆਂ, ਕਿੰਨੇ ਮੁੰਡੇ ਗ੍ਰੈਜੂਏਟ ਹੋਣੇ ਆ, ਕਿੰਨੇ ਪਲੰਬਰ ਬਣਨੇ, ਕਿੰਨੇ ਏਅਰ ਕੰਡੀਸ਼ਨਰ ਬਣਨੇ, ਕਿੰਨਾ ਉਹਨਾਂ ਨੇ ਮੁਲਕ ਚਲਾਉਣਾ, ਉਹਨਾਂ ਦਾ ਇੰਟਰਸਟ ਇਹ ਆ। ਉਹਨਾਂ ਦਾ ਇੰਟਰਸਟ ਇਹ ਨਹੀਂ ਗਾ ਵੀ ਉੱਧਰਲੇ ਰੋਹਿੰਗਿਆ ਮੁਸਲਮਾਨ ਸਾਰੇ ਲੂਹ ਸਿੱਟੇ, ਤੁਹਾਨੂੰ ਪਤਾ ਹੋਣਾ ਉਦੋਂ ਵੀ ਨਹੀਂ ਬਰਮਾ ਨੂੰ ਕੰਡੈਮ ਕੀਤਾ ਸੀ ਪਾਕਿਸਤਾਨ ਨੇ, ਕੰਡੈਮ ਮਾੜੀ ਮੋਟੀ ਜਿੱਦਾਂ ਉੱਦਾਂ ਜਿੱਦਾਂ ਸਦਾਮ ਨੂੰ ਦਿੰਦੇ ਸੀ ਸਾਰੇ। ਸੋ ਜਿਹੜੇ ਖਿੱਤੇ ਦੇ ਲੋਕ ਹੁੰਦੇ ਨਾ ਉਹਨਾਂ ਦਾ ਇੰਟਰਸਟ ਹੁੰਦਾ ਉਹਨਾਂ ਦਾ, ਹੁਣ ਪੰਜਾਬ ਦੇ ਲੋਕਾਂ ਦਾ ਆਪਣਾ ਇੰਟਰਸਟ ਆ, ਉੱਥੇ ਕਿੱਦਾਂ ਜੋਬਸ ਕਰਨੀਆਂ, ਗ੍ਰੈਜੂਏਟ ਕਿੱਦਾਂ ਬਣਾਉਣੇ, ਕਾਲਜ ਕਿੱਦਾਂ ਬਣਾਉਣੇ, ਇਨਫਰਾਸਟ੍ਰਕਚਰ ਕੀ ਕਰਨਾ, ਉਹ ਗੌਰਮੈਂਟ ਉੱਥੇ ਉਹਨਾਂ ਦੇ ਇਸ਼ੂਜ਼ ਉਹ ਹੁੰਦੇ ਆ। ਜੇ ਤੁਸੀਂ ਉਹਨਾਂ ਨੂੰ ਇਹ ਲਿਆ ਕੇ ਦੇ ਦਿਓ ਨਾ ਵੀ ਇੱਧਰਲੇ ਪਾਸੇ ਮੌਲਵੀ ਇੱਦਾਂ ਕਹਿੰਦਾ ਉੱਧਰ ਚਲ ਜਾਓ, ਅਤੇ ਫਿਰ ਉਹ ਇੰਟਰਸਟ ਜਿਹੜੇ ਆ ਉਹ ਨਹੀਂ ਰਹਿੰਦੇ। ਸੋ ਪਾਕਿਸਤਾਨ ਨੇ ਇੱਕ ਵਾਰੀ ਨਹੀਂ, ਕਈ ਵਾਰ ਈਵਨ ਕਿ ਪਾਕਿਸਤਾਨ ਇੱਥੇ ਤੱਕ ਵੀ ਗਿਆ, ਇਹਨਾਂ ਨੇ ਆਪਣਾ ਵਫਦ ਘੱਲਿਆ ਉੱਥੇ, ਇੱਕ ਗਰੁੱਪ ਜਿਹਨੇ ਜਾ ਕੇ ਦੇਖ ਕੇ ਕਿਹਾ ਵੀ ਅਸੀਂ ਬਿਲਕੁਲ ਸੈਟਿਸਫਾਈਡ ਹਾਂ ਵੀ ਉੱਥੇ ਮੁਸਲਮਾਨਾਂ ਦੇ ਕੋਈ ਰਾਈਟ ਵਾਇਓਲੇਟ ਨਹੀਂ ਹੋ ਰਹੇ। ਸੋ ਜਿੱਥੇ ਇਹ ਮੁਲਕ ਨੇ ਇਹਨਾਂ ਦੇ ਵਿੱਚ ਅਸੀਂ ਬੈਠੇ ਹਾਂ, ਇਹਨਾਂ ਦੀ ਟੈਰੀਟੋਰੀਜ਼ ਦੇ ਵਿੱਚ ਅਤੇ ਵਿੱਚੇ ਬੈਠੇ ਹਾਂ ਅਸੀਂ, ਅਤੇ ਮੈਂ ਜ਼ਰੂਰ ਕਹਿਣਾ ਵੀ ਇੱਦਾਂ ਦੀਆਂ ਗੱਲਾਂ ਦਾ ਸਾਨੂੰ, ਕਿਉਂਕਿ ਸਾਡਾ ਤਾਂ ਉੱਧਰ ਹੁਣ ਅਸੀਂ ਪਾਕਿਸਤਾਨ ਦੇ ਤਾਂ ਹੈ ਨਹੀਂ ਮੌਲਵੀ ਜਾਂ ਕਿਸੇ ਤਰੀਕੇ ਦੇ ਨਾਲ, ਸਾਨੂੰ ਜਿੱਥੇ ਵੀ ਕਿਤੇ ਕਿਸੇ ਘੱਟ ਗਿਣਤੀ ਦੀ ਹੁੰਦੀ ਆ ਉੱਥੇ, ਕਿਉਂਕਿ ਅੱਜ ਸਾਡਾ ਸਟੇਟਸ ਇਹ ਆ, ਕੱਲ੍ਹ ਨੂੰ ਅਸੀਂ ਮੁਲਕ ਬਣ ਦਈਏ ਸਾਡੀ ਡਿਫਰੈਂਸ ਆ। ਸੋ ਸਾਨੂੰ ਉੱਥੇ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਆ, ਕਿਉਂਕਿ ਅੱਜ ਅਸੀਂ ਜੇ ਉਠਾਵਾਂਗੇ ਕੱਲ੍ਹ ਨੂੰ ਸਾਡੀ ਵੀ ਲੈਜੀਟੀਮੇਸੀ ਬਣੂਗੀ, ਨਹੀਂ ਤਾਂ ਉਹੀ ਚੱਕਰ ਹੋਣਾ ਵੀ ਚਾਈਨਾ ਵਾਲੇ ਕਹਿੰਦੇ ਆ ਵੀ ਜੋ ਮਰਜ਼ੀ ਹੋ ਜਾਏ ਇਹਨੂੰ ਛੱਡੋ ਤੁਸੀਂ ਅੱਗੇ ਬਿਜ਼ਨਸ ਦੀ ਸਾਡੇ ਨਾਲ ਗੱਲ ਕਰੋ, ਜਗੀਰ ਮਰਦੇ ਮਰੀ ਜਾਣ।
ਇਹਦੇ 'ਚ ਦੂਜਾ ਪਾਰਟ ਵੀ ਇਹ ਹੈ, ਭਾਰਤ ਨੇ ਇਸ ਮਸਲੇ ਦੇ ਉੱਤੇ ਚੁੱਪੀ ਧਾਰੀ ਰੱਖੀ, ਕਹਿਣ ਤੋਂ ਭਾਵ ਵੋਟ ਪਾਉਣ ਨਹੀਂ ਗਏ। ਸੋ ਉਹਨਾਂ ਨੇ ਚੀਨ ਨੂੰ ਕਿਹਾ ਹੋਣਾ ਜੀ ਮੈਂ ਤੇਰੇ ਮਸਲੇ 'ਚ ਨਹੀਂ ਬੋਲਦਾ, ਤੂੰ ਮੇਰੇ ਮਸਲੇ 'ਚ ਨਾ ਬੋਲੀ। ਇਹ ਵੀ ਹੈ ਨਾ, ਮਤਲਬ ਦੇਅਰ ਇਜ਼ ਅੰਡਰਸਟੈਂਡਿੰਗ ਈਵਨ ਵਿਦ ਇਨ ਦ ਐਨਮੀਜ਼।
ਹਾਂਜੀ,
ਜਿਹੜੀ ਇਹ ਗੱਲ ਨੋਟ ਕਰਨ ਵਾਲੀ ਹੈ ਵੀ ਨੇਸ਼ਨ ਜਿਹੜੀਆਂ ਇੱਕ ਦੂਜੇ ਦੀ ਐਨਮੀ ਵੀ ਨੇ, ਚਾਈਨਾ ਅਤੇ ਭਾਰਤ, ਉਹਨਾਂ ਦੀ ਵੀ ਅੰਡਰਸਟੈਂਡਿੰਗ ਹੈਗੀ ਹੈ ਇਸ ਮਸਲੇ ਦੇ ਉੱਤੇ ਵੀ ਤੂੰ ਮੇਰੇ ਦੇ ਉੱਤੇ ਗੱਲ ਨਾ ਕਰ, ਜੋ ਮੈਂ ਆਪਣੇ ਬੰਦੇ ਕੁੱਟਦਾ, ਜੋ ਜਿਹੜੀ ਤੂੰ ਕੁਟਾਈ ਕਰ ਰਿਹਾ ਤੇਰੇ 'ਤੇ ਮੈਂ ਨਹੀਂ ਬੋਲਦਾ। ਸੋ ਇਹ ਦੁਨੀਆਂ ਦੇ ਕਿਸ ਤਰੀਕੇ ਨਾਲ ਜੋ ਪੋਲੀਟਿਕਸ ਚੱਲਦੀ ਆ, ਇੰਟਰਸਟ ਕੀ ਨੇ, ਅਸੀਂ ਇਹ ਸਮਝਣਾ ਆ, ਅਤੇ ਸਾਨੂੰ ਜਿਹੜੇ ਰੋਜ਼ ਇਹ ਬਾਦਲ ਕੈਪਟਨ ਭਗਵੰਤ ਮਾਨ ਦੀਆਂ ਖਬਰਾਂ ਸੁਣਾ ਸੁਣਾ ਕੇ ਸਾਡਾ ਜਿਹੜਾ ਦਿਮਾਗ ਡੱਲ ਕੀਤਾ ਹੋਇਆ, ਸਾਨੂੰ ਅਸੀਂ ਖੂਹ ਦੇ ਡੱਡੂ ਨਹੀਂ ਖੂਹ ਦੇ ਡੱਡੂ ਬਣਾ ਕੇ ਅੰਦਰ ਰੱਖਿਆ ਹੋਇਆ, ਜਿੱਥੇ ਸਾਨੂੰ ਸਾਰੀ ਦੁਨੀਆਂ ਦੀ ਖਬਰ ਪਹੁੰਚਣੀ ਚਾਹੀਦੀ ਆ, ਸਾਨੂੰ ਇਹ ਫਿਕਰ ਪਿਆ ਰਹਿੰਦਾ ਵੀ ਭਗਵੰਤ ਮਾਨ ਦੀ ਘਰਵਾਲੀ ਨੇ ਦਰਬਾਰ ਸਾਹਿਬ ਮੱਥਾ ਟੇਕ ਲਿਆ, ਹੁਣ ਉਹਨੇ ਗੱਡੀ 'ਚ ਬਹਿ ਗਈ ਆ, ਹੁਣ ਉਹ ਦਰਬਾਰ ਸਾਹਿਬ ਤੋਂ ਬਾਹਰ ਚੌਂਕ 'ਤੇ ਖੜ ਗਈ ਆ, ਉਹ ਹੁਣ ਨਵੇਂ ਸੂਟਾਂ ਲੈਣ ਵਾਸਤੇ ਚੰਡੀਗੜ੍ਹ ਚਲੀ ਗਈ ਆ, ਉਹਨੇ ਲੁਧਿਆਣਿਓਂ ਸੋਨੇ ਦਾ ਹਾਰ ਲੈ ਲਿਆ ਆ, ਅਤੇ ਹੁਣ ਉਹ ਥੱਕ ਗਈ ਆ ਅਤੇ ਉਹ ਘਰੇ ਚਲੀ ਗਈ ਆ, ਹੁਣ ਉਹ ਆਰਾਮ ਕਰਦੀ ਆ, ਇੱਦਾਂ ਦੀਆਂ ਖਬਰਾਂ ਦੇ ਦੇ ਕੇ ਸਾਡੇ ਲੋਕਾਂ ਦਾ ਜਿਹੜਾ ਆ ਉਹ IQ ਲੈਵਲ ਐਡਾ ਕੁ ਡੱਲ ਕਰ ਦਿੱਤਾ ਵੀ ਉਹਨਾਂ ਨੂੰ ਬਾਦਲ ਕੈਪਟਨ ਅਤੇ ਭਗਵੰਤ ਮਾਨ ਤੋਂ ਬਾਅਦ ਕੁਛ ਵੀ ਨਹੀਂ ਸੋਚਦਾ ਪਿਆ।
ਮੈਂ ਗੱਲ ਭਾਅ ਜੀ ਐਡ ਕਰ ਦਵਾਂ, 9/11 ਤੋਂ ਬਾਅਦ ਜਿਹੜੀ ਜਥੇਬੰਦੀਆਂ ਸਰਪੰਚ ਨੇ ਬੈਨ ਕੀਤੀਆਂ ਸੀ ਉਹਨਾਂ ਦੇ ਵਿੱਚ ETIM ਈਸਟ ਤੁਰਕਮੇਨਿਸਤਾਨ ਜਿਹੜੀ ਮੂਵਮੈਂਟ ਸੀਗੀ ਮੁਸਲਮਾਨ ਨੇ, ਜਿਹੜੀ ਜਗੀਰ ਤੁਸੀਂ ਗੱਲ ਕਰਦੇ ਹੋ, ਜਿਹੜੀ ਹਥਿਆਰਬੰਦ ਲੜਾਈ ਲੜਦੀ ਸੀ ਉੱਥੇ, ਸਰਪੰਚ ਨੇ ਉਹਨਾਂ ਦਾ ਬੈਨ ਚੱਕ ਦਿੱਤਾ ਸੀ ਕੋਈ ਸਾਲ ਕੁ ਪਹਿਲਾਂ, ਅਤੇ ਉਹ ਬੰਦੇ ਕੁਛ ਉੱਥੋਂ ਲਿਜਾ ਕੇ ਸੀਰੀਆ ਦੇ ਵਿੱਚ ਵਰਤੇ ਵੀ ਸੀਗੇ, ਉਹ ਵਾਪਸ ਆ ਗਏ ਅਫਗਾਨਿਸਤਾਨ 'ਤੇ। ਉਸ ਵੇਲੇ ਚਾਈਨਾ ਨੇ ਬੜਾ ਵੱਡਾ ਖਦਸ਼ਾ, ਮੇਰੇ ਖਿਆਲ ਤਕਰੀਬਨ 10 ਬਲਾਸਟ ਉਹਦੇ ਚਾਈਨਾ ਦੇ ਵਿੱਚ ਹੋਏ, ਉਹਦੇ ਕਰਕੇ ਉਹਨਾਂ ਨੇ ਇਹ ਸਾਬਤ ਕੀਤਾ ਸੀ ਵੀ ਇੰਡੀਆ ਹਰਿੰਦਰ ਸਿੰਘ ਜਿਹੜਾ 4th ਕੋਰ ਦਾ ਉੱਥੇ ਬੈਠਾ ਜਨਰਲ, ਵੀ ਉਹਨੂੰ ਸੱਦ ਕੇ ਪੁੱਛਿਆ ਸੀਗਾ ਵੀ ਤੁਹਾਡੇ ਵੱਲੋਂ ਇਹ ਬੰਦੇ ਲੰਘੇ ਆ ਅਤੇ ਕੰਮ ਕੀਤਾ। ਸੋ ਇਹ ਵੀ ਸੋਚਣ ਵਾਲੀ ਗੱਲ ਆ ਵੀ ਕਿੱਧਰਲੇ ਦੁਨੀਆਂ ਦੇ ਹਾਲਾਤਾਂ ਨੂੰ ਸਮਝੋ, ਜਿੱਥੇ ਅਗਲਿਆਂ ਨੂੰ ਧਰਮ ਸੂਤ ਆਉਂਦਾ ਧਰਮ ਵਰਤ ਲੈਂਦੇ, ਜਿੱਥੇ ਅਗਲਿਆਂ ਨੂੰ ਇੰਟਰਸਟ ਸੂਟ ਆਉਂਦਾ ਇੰਟਰਸਟ ਵਰਤ ਲੈਂਦੇ, ਗਲਤ ਆਪਣੇ
ਗਲਤ ਆਪਣੀ ਸੋਵਰਨਿਟੀ ਕਾਇਮ ਕਰਨ ਦੀ ਅਤੇ ਉਹਨੂੰ ਮੇਨਟੇਨ ਕਰਨ ਦੀ। ਧੰਨਵਾਦ ਆ ਜੀ, ਪੋਲੀਟਿਕਸ ਪੰਜਾਬ ਦੇ ਉੱਤੇ ਤੁਸੀਂ ਜੁੜੇ ਹੋ। ਅਗਲੇ ਹਫ਼ਤੇ ਸ਼ਨੀਵਾਰ ਸ਼ਾਮ ਨੂੰ 5-6 ਅਤੇ ਐਤਵਾਰ ਦੁਪਹਿਰੇ 1-2 ਵਜੇ ਤੱਕ ਤੁਹਾਡੇ ਨਾਲ ਜੁੜਦੇ ਹਾਂ। ਨਾਲ ਦਿਆਂ ਨੂੰ ਵੀ ਦੱਸਿਆ ਕਰੋ ਆਟੇ ਬੋਰੇ ਦੀਆਂ ਕਹਾਣੀਆਂ ਪਾ ਕੇ, ਤੁਹਾਨੂੰ ਗਿੱਧਾ ਭੰਗੜੇ ਦੀਆਂ ਗੱਲਾਂ ਦੱਸ ਕੇ ਤੁਹਾਡਾ ਸਮਾਂ ਖਰਾਬ ਕਰਨ ਵਾਲਿਆਂ ਤੋਂ ਤੁਸੀਂ ਬਚ ਕੇ ਰਹਿਣਾ। ਸੁਣਦੇ ਰਹਿਣਾ ਪੋਲੀਟਿਕਸ ਪੰਜਾਬ 770 AM ਦੇ ਉੱਤੇ। ਮਿਲਦੇ ਹਾਂ ਜੀ ਅਗਲੇ ਸ਼ਨੀਵਾਰ। ਧੰਨਵਾਦ ਜੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਔਰ ਵਿਜ਼ਿਟ www.canada4khalistan.net।
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 Kennedy Road, South Brampton, ਕਾਲ 905-874-7171।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/COVID-vaccine. A message from the Government of Canada.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈ